ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਦਿਲ ਵਾਲੀ ਗੱਲ ਕੌਫ ਸਾਰਬਰ ਸਟੂਡੀਓ ਤੋਂ, ਔਰ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਸੁਬਾਹ ਦੇ ਜੁੜੇ ਹੋਏ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ, ਆਪ ਦਾ ਸਵਾਗਤ ਹੈ। ਅਤੇ ਆਓ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਸਭ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 27 ਮਾਘ ਸੰਮਤ 557 ਦਿਨ ਐਤਵਾਰ ਚੜ੍ਹ ਚੁੱਕਾ ਹੈ ਅਤੇ ਤਰੀਕ 8 ਫਰਵਰੀ ਹੋ ਚੁੱਕੀ 2026 ਸਨ ਚੱਲ ਰਿਹਾ ਹੈ। ਸਿਡਨੀ ਦੇ ਵਿੱਚ 8:02 ਹੋ ਗਏ ਨੇ। ਈਸਟ ਕੋਸਟ ਅਤੇ ਬ੍ਰਿਸਬਨ ਦੇ ਵਿੱਚ 7:02 ਹੈ। ਅਸੀਂ ਅੱਧਾ ਘੰਟਾ ਪਿੱਛੇ ਐਡਲੇਡ ਹੈ ਅਤੇ 3 ਘੰਟੇ ਪਿੱਛੇ ਪਰਥ ਹੈ। ਅਤੇ ਕਈ ਦੁਨੀਆ ਦੇ ਇਲਾਕਿਆਂ 'ਚ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਹਜੇ ਸ਼ਨਿੱਚਰਵਾਰ ਹੀ ਚੱਲ ਰਿਹਾ। ਪਰ ਗੁੱਡ ਨਿਊਜ਼ ਇਹ ਹੈ ਕਿ ਵੀਕਐਂਡ ਹੈ, ਚਾਹੇ ਸ਼ਨਿੱਚਰ ਹੈ ਐਤ ਹੈ। ਸੋ ਅੱਜ ਦਿਨ ਐਤਵਾਰ ਵਾਲੇ ਦਿਨ ਬਹੁਤ ਸਾਰੇ ਕਾਰਜ ਸਾਡੇ ਪੰਜਾਬੀ ਭਾਈ ਕਰਦੇ ਨੇ, ਖਾਸ ਤੌਰ 'ਤੇ ਸਿੱਖ ਭਾਈ, ਕਿ ਗੁਰੂ ਘਰ ਜਾਂਦੇ ਨੇ। ਪਹਿਲਾਂ ਤਾਂ ਲੰਬਾ ਸੌਂਦੇ ਨੇ ਅਤੇ ਫਿਰ ਉੱਠ ਕੇ ਕਾਰਜ ਕਰਕੇ ਗੁਰੂ ਘਰ ਜਾਂਦੇ ਨੇ। ਪਹਿਲਾਂ ਰਿਵਾਜ਼ ਹੁੰਦਾ ਸੀ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ, ਬੱਚੇ ਨਾਲ ਜਾਂਦੇ ਹੁੰਦੇ ਸੀ। ਖੈਰ ਜਿੰਨੀ ਦੇਰ ਤਾਂ ਆਪਣਾ ਜ਼ੋਰ ਚੱਲਦਾ ਬੱਚੇ ਜਾਂਦੇ ਨੇ, ਪਰ ਅੱਜ ਕੱਲ੍ਹ ਬੱਚੇ ਬਹੁਤ ਘੱਟ ਜਾਂਦੇ ਨੇ, ਥੋੜ੍ਹੇ ਉਡਾਰੂ ਹੋ ਜਾਂਦੇ ਨੇ। ਖੈਰ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਇੱਕ ਸ਼ਬਦ ਤੋਂ ਕਰਦਾ, ਇਹੀ ਸਾਡਾ ਅੱਜ ਟੌਪਿਕ ਵੀ ਰਹੇਗਾ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਜਾਣ ਦਾ, ਸਭ ਸੁਖਾਲੀ ਉੱਠਿਆ ਇਹ ਹੋਆ ਹਲੀਮੀ ਰਾਜ ਜੀਓ। ਹੁਣ ਕਹਿੰਦੇ ਮਿਹਰਬਾਨ ਦਾ ਹੁਕਮ ਹੋ ਗਿਆ ਆ। ਕਿਹੜਾ ਹੁਕਮ ਹੋ ਗਿਆ? ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਵਾਲਾ ਹੁਕਮ, ਐਂਡ ਵਾਲਾ। ਉਸ ਹੁਕਮ ਦੇ ਰਾਹੀਂ ਨਾਮ ਦੀ ਪ੍ਰਾਪਤੀ ਹੋ ਗਈ ਆ। ਹੁਣ ਅਕਾਲ ਪੁਰਖ ਦਾ ਹੁਕਮ ਹੁਣ ਮੈਨੂੰ ਪ੍ਰਗਟ ਹੋ ਗਿਆ ਮੇਰੇ ਅੰਦਰ, ਮਿਹਰਬਾਨ ਦਾ। ਉਹ ਮਿਹਰਬਾਨ ਹੋਇਆ ਤਾਂ ਹੋਇਆ ਪ੍ਰਸਾਦ ਦੇ ਰੂਪ 'ਚ। ਹੁਣ ਕੋਈ ਨਹੀਂ, ਮਨ ਦੇ ਵਿੱਚ ਗੱਲ ਰਹਿ ਗਈ, ਸਭ ਸੁਖਾਲੀ ਉੱਠੀ ਆ, ਸਭ ਕੁਛ ਹੁਣ ਸੁਖਾਲਾ ਹੋ ਗਿਆ, ਹੁਣ ਹਲੇਮੀ ਰਾਜ ਹੋ ਗਿਆ, ਸਹਿਜ ਦਾ ਰਾਜ ਹੋ ਗਿਆ। ਅੱਜ ਆਪਾਂ ਇਸ ਹਲੇਮੀ ਰਾਜ ਦੀ ਹੀ ਗੱਲ ਕਰਾਂਗੇ, ਹੋਆ ਹਲੇਮੀ ਰਾਜ। ਸੋ ਇਹ ਅੱਜ ਸਾਡਾ ਟੌਪਿਕ ਹੋਏਗਾ, ਅਤੇ ਰਾਜਾਂ ਦੀਆਂ ਗੱਲਾਂ ਕਰਾਂਗੇ ਕਿ ਕਿਹੋ ਜਿਹਾ ਰਾਜ ਹੋਣਾ ਚਾਹੀਦਾ। ਪਰ ਪਹਿਲਾਂ ਇਹ ਹੈ ਕਿ ਇਸ ਰਾਜ ਦੇ ਵਿੱਚ ਜੋ ਅੱਜ ਚੱਲ ਰਿਹਾ ਹੈ ਮੌਜੂਦਾ ਆਸਟ੍ਰੇਲੀਆ ਦੇ ਵਿੱਚ, ਮੌਸਮ ਕੀ ਕਹਿ ਰਿਹਾ, ਇਸ ਦੇ ਬਾਰੇ ਇੱਕ ਆਪਾਂ ਪੰਛੀ ਝਾਤ ਮਾਰ ਲੈਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਟ੍ਰੋਪੀਕਲ ਸਾਈਕਲੋਨ ਮਿਚਲ ਵੈਸਟਰਨ ਆਸਟ੍ਰੇਲੀਆ ਦੇ ਤੱਟ ਦੇ ਉੱਤੇ ਮੰਡਰਾ ਰਿਹਾ ਅਤੇ ਨੁਕਸਾਨ ਕਰ ਰਿਹਾ। ਤੇਜ਼ ਹਵਾਵਾਂ, ਮੀਂਹ, ਹਨੇਰੀ, ਝੱਖੜ ਚੱਲ ਰਹੇ ਨੇ ਅਤੇ ਉਸ ਤੂਫਾਨ ਦੇ ਨਾਲ ਆਸਟ੍ਰੇਲੀਆ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦਾ ਖਦਸ਼ਾ ਹੈ। ਸਿਡਨੀ ਦੇ ਵਿੱਚ 23.8 ਡਿਗਰੀ ਤਾਪਮਾਨ ਸਵੇਰੇ ਸੀਗਾ ਇੱਕ ਘੰਟਾ ਪਹਿਲਾਂ, ਅਤੇ 27 ਤੱਕ ਜਾਏਗਾ। ਮੈਲਬਨ ਮੀਂਹ ਦੱਸਿਆ ਜਾ ਰਿਹਾ 30 ਤੱਕ ਜਾਏਗਾ, ਗਰਮ। ਬ੍ਰਿਸਬਨ ਵੀ ਗਰਮ ਅਤੇ ਉਹ ਵੀ 30 ਤੱਕ ਜਾਏਗਾ। ਪਰਥ ਦੇ ਵਿੱਚ 36 ਡਿਗਰੀ ਤੱਕ ਤਾਪਮਾਨ ਪਹੁੰਚਣ ਦੀ ਸੰਭਾਵਨਾ। ਐਡਲੇਡ ਦੇ ਵਿੱਚ 33 ਡਿਗਰੀ ਔਰ ਕੈਨਬਰਾ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 24 ਡਿਗਰੀ। ਹੋਬਾਰਟ ਦੇ ਵਿੱਚ ਵੀ ਮੀਂਹ ਦੱਸਿਆ ਜਾ ਰਿਹਾ 22 ਡਿਗਰੀ। 31 ਡਿਗਰੀ ਡਾਰਵਿਨ ਦੇ ਵਿੱਚ ਦੱਸਿਆ ਜਾ ਰਿਹਾ। ਅਤੇ ਆਸਟ੍ਰੇਲੀਆ ਦਾ ਅਸੀਂ ਨਕਸ਼ਾ ਦੇਖੀਏ ਤਾਂ ਉਹ ਜਿਹੜਾ ਮੈਂ ਸਰਕਲ ਬਾਇਆ ਹੋਇਆ ਵੈਸਟਰਨ ਆਸਟ੍ਰੇਲੀਆ ਦੇ ਖੱਬੇ ਪਾਸੇ ਪਰਥ ਤੋਂ ਉੱਪਰ, ਇਹ ਹੈਗਾ ਜੀ ਮਿਚਲ ਸਾਈਕਲੋਨ, ਜਿਸ ਦਾ ਨਾਮ ਮਿਚਲ ਰੱਖਿਆ ਹੈ। ਅਤੇ ਇਹ ਕਈ ਪਾਸਿਆਂ ਨੂੰ ਘੁੰਮ ਸਕਦਾ। ਲੋ ਪ੍ਰੈਸ਼ਰ ਦਾ ਦੇਖੋ ਬੂਮਰੈਂਗ ਬਣਿਆ ਹੋਇਆ ਉੱਪਰੋਂ ਲੈ ਕੇ, ਮਤਲਬ ਉੱਧਰੋਂ ਡਾਰਵਿਨਲ ਤੋਂ ਲੈ ਕੇ ਇੱਧਰ ਬਰੂਮ ਤੱਕ। ਸੋ ਬਰੂਮ ਇਲਾਕਾ ਜਿਹੜਾ ਆ ਆਸਟ੍ਰੇਲੀਆ ਦਾ, ਉੱਥੇ ਇਹ ਸਾਈਕਲੋਨ ਹਿੱਟ ਕਰ ਰਿਹਾ ਹੈ। ਅਤੇ ਇੱਧਰ ਸੱਜੇ ਪਾਸੇ ਕੈਨਬਰਾ ਅਤੇ ਸਿਡਨੀ ਦੇ ਵਿਚਾਲੇ ਕਾਫੀ ਮੀਂਹ ਪੈ ਰਹੇ ਨੇ, ਅਤੇ ਅੰਦਰੂਨੀ ਇਲਾਕਿਆਂ ਦੇ ਵਿੱਚ ਵੀ ਪੈ ਰਹੇ ਨੇ ਜਿਹੜੇ ਕਿ ਚਾਹੀਦੇ ਨੇ। ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਵਿੱਚ ਵੈਟ ਸੀਜ਼ਨ ਤਕਰੀਬਨ ਤਕਰੀਬਨ ਸ਼ੁਰੂ ਹੋ ਚੁੱਕਾ ਹੈ। ਅਤੇ ਐਕਸਟ੍ਰੀਮ ਤਾਪਮਾਨਾਂ ਦੀ ਗੱਲ ਕਰੀਏ ਤਾਂ ਮਿਕਥਾਰਾ ਏਅਰਪੋਰਟ ਵੈਸਟਰਨ ਆਸਟ੍ਰੇਲੀਆ ਦੇ ਵਿੱਚ 31.8 ਡਿਗਰੀ ਸਵੇਰੇ 3:30 'ਤੇ ਸੀ, ਔਰ ਸ਼ਾਰਕ ਬੇ ਏਅਰਪੋਰਟ ਜਿਹੜਾ ਤਾਪਮਾਨ ਕੱਲ੍ਹ ਦੁਪਹਿਰੇ 12:39 'ਤੇ 43.6 ਸੀ। ਘੱਟ ਤੋਂ ਘੱਟ ਬਟਲਰਸ ਗੋਰਜ ਟਸਮੇਨੀਆ ਦੇ ਵਿੱਚ 6.9 ਡਿਗਰੀ ਤਾਪਮਾਨ ਸਵੇਰੇ ਸੀ, ਅਤੇ 5:36 'ਤੇ 5.8 ਹੋਇਆ ਸੀ। ਸਭ ਤੋਂ ਵੱਧ ਜਿਹੜਾ ਮੀਂਹ ਪਿਛਲੇ 24 ਘੰਟਿਆਂ 'ਚ ਪਿਆ ਉਹ ਹੈਗਾ ਜੀ ਵਾਰਾਨੂਸ ਆਈਲੈਂਡ IIS ਅਤੇ ਵੈਸਟਰਨ ਆਸਟ੍ਰੇਲੀਆ 86.2 mm। ਅਤੇ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ, ਜਿੱਥੇ ਇਸ ਵੇਲੇ 11 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 23 ਤੱਕ ਪਹੁੰਚਣ ਦੀ ਸੰਭਾਵਨਾ ਹੈ। ਦਿਨ ਸਾਫ਼ ਰਹਿਣ ਦੀ ਉਮੀਦ ਹੈ, ਹਲਕੀ ਧੁੰਦ ਸੁਬਹਾ ਪੈ ਸਕਦੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਸੱਜਣ ਮਿੱਤਰ ਪਿਆਰਿਓ, ਕੁਛ ਸੁਨੇਹੇ ਆ ਰਹੇ ਨੇ ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਅਤੇ ਤੁਸੀਂ ਟੈਲੀਗ੍ਰਾਮ ਰਾਹੀਂ, ਵਟਸਐਪ ਰਾਹੀਂ, ਫੇਸਬੁੱਕ, ਈਮੇਲ, ਯੂਟਿਊਬ, ਕਿਤੇ ਵੀ ਤੁਸੀਂ ਮੈਸੇਜ ਪਾ ਕੇ ਸਾਡੇ ਨਾਲ ਸੰਪਰਕ ਦੇ ਵਿੱਚ ਆ ਸਕਦੇ ਹੋ। ਅਤੇ ਸਾਰੇ ਮਿੱਤਰ ਪਿਆਰੇ ਜਿਹੜੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਹੈ, ਔਰ ਗੱਲਾਂ ਬਾਤਾਂ ਅੱਜ ਸਾਡੇ ਨਾਲ ਕਰਨਗੇ ਅਮਰੀਕ ਫਲੋਰਾ ਭਾਅ ਜੀ, ਥੋੜ੍ਹੀ ਦੇਰ ਤੱਕ ਸਾਡੇ ਨਾਲ ਜੁੜਨਗੇ। ਅਸੀਂ ਅੱਜ ਹਲਕਾ ਜਿਹਾ ਗੀਤ ਵੀ ਸੁਣਾਂਗੇ ਉਹਨਾਂ ਤੋਂ ਵੀ, ਅਤੇ ਸਾਡੇ ਇੱਕ ਗੈਸਟ ਹੈ ਉਹਨਾਂ ਤੋਂ ਵੀ। ਇਸ ਤੋਂ ਇਲਾਵਾ GS ਚਾਲ ਆਉਣਗੇ ਅਤੇ ਆਪਾਂ ਦਿਲ ਵਾਲੀ ਭੜਾਸ ਪ੍ਰੋਗਰਾਮ ਕਰਾਂਗੇ, ਅਤੇ ਉਸ ਦੇ ਵਿੱਚ ਖੁੱਲ੍ਹ ਕੇ ਗੱਲਾਂ ਜੋ ਆਪਾਂ ਕਰਦੇ ਹਾਂ, ਹਾਸਾ ਮਜ਼ਾਕ ਵੀ ਹੋਏਗਾ। ਸੋ ਪਿਆਰਿਓ, ਜਿਹੜੀ ਅਸੀਂ ਗੱਲਬਾਤ ਸ਼ੁਰੂ ਕਰਨੀ ਹੈ, ਹੋਆ ਹਲੀਮੀ ਰਾਜ, ਇਹ ਹਲੀਮੀ ਰਾਜ ਕੀ ਹੈ? ਹਲੀਮੀ ਰਾਜ ਦੀਆਂ ਜਿਹੜੀਆਂ ਵਿਆਖਿਆਵਾਂ ਨੇ, ਹਰ ਬੰਦੇ ਦੀਆਂ, ਹਰ ਸ਼ਖਸ ਦੀਆਂ ਆਪਣੀ ਆਪਣੀ ਸੂਝੀ ਦੇ ਮੁਤਾਬਕ ਹੈ, ਪਰ ਜੋ ਭਾਰਤੀ ਦਰਸ਼ਨ ਹੈ ਉਸ ਦੇ ਵਿੱਚ ਤਿੰਨ ਜਾਂ ਚਾਰ ਰਾਜ ਜਿਹੜੇ ਉਹਨਾਂ ਦੇ ਜ਼ਿਕਰ ਆਉਂਦੇ ਨੇ। ਵੈਸੇ ਮੈਂ ਹੋਰ ਵੀ ਕਈ ਦਰਸ਼ਨ ਪੜ੍ਹੇ ਨੇ ਔਰ ਉਹਨਾਂ ਦੇ ਵਿੱਚ ਕੋਈ ਇੰਨਾ ਅਲਟੀਮੇਟ ਠੋਸ ਰਾਜ ਨਹੀਂ ਆਇਆ। ਸਮਕਾਲੀ ਧਰਮਾਂ ਦੇ ਵਿੱਚ ਲੜਾਈਆਂ ਘੜਾਈਆਂ ਕਾਫੀ ਕੁਛ ਆਇਆ ਆ, ਪਰ ਭਾਰਤੀ ਪਰੰਪਰਾ ਦੇ ਵਿੱਚ ਜਿਹੜੀਆਂ ਰਾਜਿਆਂ ਦੀਆਂ, ਦੁਨਿਆਵੀ ਰਾਜਿਆਂ ਦੀਆਂ ਕਥਾਵਾਂ, ਲੜਾਈਆਂ, ਉਹਨਾਂ ਦੀਆਂ ਮੁਹਿੰਮਾਂ, ਉਹਨਾਂ ਨੂੰ ਵੱਖਰਾ ਰੱਖਿਆ ਗਿਆ, ਪੁਰਾਣਾਂ ਦੇ ਵਿੱਚ ਰੱਖਿਆ ਗਿਆ, ਵੇਦਾਂ ਦੇ ਵਿੱਚ ਇਹਨਾਂ ਦਾ ਬਹੁਤ ਘੱਟ ਜ਼ਿਕਰ ਆਇਆ, ਉਪਨਿਸ਼ਟਾਂ ਦੇ ਵਿੱਚ ਬਹੁਤ ਘੱਟ ਜ਼ਿਕਰ ਆਇਆ ਆ, ਪਰ ਇਹਨਾਂ ਨੂੰ ਸੈਪਰੇਟ ਕੀਤਾ ਗਿਆ। ਅਤੇ ਉਹ ਜਿਹੜਾ ਰਾਜ ਹੈ, ਰਾਜ ਦਾ ਸੰਕਲਪ ਹੈ ਹਲੀਮੀ ਰਾਜ ਦਾ, ਉਹ ਅਧਿਆਤਮ ਗ੍ਰੰਥਾਂ ਦੇ ਵਿੱਚ ਆਇਆ ਆ, ਜਿਹੜੇ ਕਿ ਜ਼ਿਆਦਾ ਪ੍ਰਚਲਿਤ ਹੋਏ ਨੇ, ਮਕਬੂਲ ਹੋਏ ਨੇ, ਐਕਸੈਪਟ ਹੋਏ ਨੇ। ਜਿਹੜੇ ਰਾਜ ਦੁਨਿਆਵੀ, ਜਿੱਦਾਂ ਪੁਰਾਣਾਂ ਦੇ ਵਿੱਚ ਕਾਫੀ ਲੜਾਈਆਂ ਘੜਾਈਆਂ ਦਾ ਜ਼ਿਕਰ ਆ ਰਿਹਾ ਆ, ਜੰਗਾਂ ਦਾ ਆ ਰਿਹਾ ਜ਼ਿਕਰ, ਉਹਦੇ ਵਿੱਚ ਕੋਈ ਇਹੋ ਜਿਹਾ ਕੌਨਸੈਪਟ ਨਹੀਂ ਆਇਆ ਕਿ ਰਾਜ ਕਿਹੋ ਜਿਹਾ ਹੋਣਾ ਚਾਹੀਦਾ, ਦੁਨਿਆਵੀ ਰਾਜ ਕਿਹੋ ਜਿਹਾ ਹੋਣਾ ਚਾਹੀਦਾ। ਅਤੇ ਪੱਛਮ ਦੇ ਜਿਹੜੇ ਧਰਮ ਨੇ ਉਹਨਾਂ ਦੇ ਵਿੱਚ ਵੀ ਕੋਈ ਇਹੋ ਜਿਹਾ ਰਾਜ ਨਹੀਂ ਹੋਇਆ ਕਿ ਅਸੀਂ ਇਹ ਇਹਨਾਂ ਨੂੰ ਖਤਮ ਕਰ ਦੇਣਾ ਆਪਣੇ ਦੁਸ਼ਮਣ ਨੂੰ, ਅਤੇ ਫਿਰ ਰਾਜ ਕਿਹੋ ਜਿਹਾ ਕਾਇਮ ਕਰਨਾ ਆ, ਇਹਦਾ ਕੋਈ ਸੰਕਲਪ ਮੈਨੂੰ ਨਜ਼ਰ ਨਹੀਂ ਆਇਆ। ਮੇਰੀ ਨੌਲੇਜ 'ਚ ਤੁਸੀਂ ਵਾਧਾ ਕਰ ਸਕਦੇ ਹੋ ਅਗਰ ਤੁਹਾਡੀ ਨਜ਼ਰ ਦੇ ਵਿੱਚ ਹੈ। ਸੋ ਪਿਆਰਿਓ, ਤਿੰਨ ਰਾਜਾਂ ਦੀ ਗੱਲ ਕਰਾਂਗੇ। ਰਾਮ ਰਾਜ, ਜਿਹੜਾ ਕਿ ਰਮਾਇਣ ਦੇ ਵਿੱਚ ਵੀ ਆਇਆ, ਮਹਾਭਾਰਤ ਦੇ ਕੁਛ ਅਧਿਆਵਾਂ ਦੇ ਵਿੱਚ ਵੀ ਆਇਆ, ਉਸ ਨੂੰ ਮਹਾਤਮਾ ਗਾਂਧੀ ਨੇ ਵੀ ਪ੍ਰਚਲਿਤ ਕੀਤਾ। ਅਤੇ ਹਿੰਦੂ ਪਰੰਪਰਾ ਦੇ ਵਿੱਚ ਰਾਮ ਰਾਜ ਜਿਹੜਾ ਆ ਉਹ ਅਲਟੀਮੇਟ ਰਾਜ ਦਾ ਸੰਕਲਪ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਦਾ ਆਪਾਂ ਗੁਰਪੁਰਬ ਮਨਾ ਕੇ ਹਟੇ ਹਾਂ, ਉਹਨਾਂ ਨੇ ਇੱਕ ਅਲਟੀਮੇਟ ਰਾਜ ਦੀ ਗੱਲ ਕੀਤੀ ਜਾਂ ਸ਼ਹਿਰ ਦੀ ਗੱਲ ਕੀਤੀ, ਉਸ ਰਾਜ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਉਸ ਦਾ ਨਾਮ ਬੇਗਮਪੁਰਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਪੰਜਵੇਂ ਪਾਤਸ਼ਾਹ ਨੇ ਹਲੇਮੀ ਰਾਜ ਦੀ ਗੱਲ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਰਾਮ ਰਾਜ ਦੀ ਵੀ ਗੱਲ ਹੋਈ। ਸੋ ਕੁੱਲ ਮਿਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਐਕਸੈਪਟੇਬਲ, ਜਿੰਨੇ ਵੀ ਮਨਜ਼ੂਰ ਕੀਤੇ ਜਾ ਸਕਦੇ ਰਾਜ ਹੈ ਇੱਕ ਅਧਿਆਤਮਕ ਪੱਖ ਤੋਂ ਜਾਂ ਗੁਰਮੁਖ ਤੋਂ ਜਾਂ ਇੱਕ ਕਹਿ ਲਓ ਕੋਈ ਸੱਚੇ ਹਿੰਦੂ ਵੱਲੋਂ ਜਾਂ ਸੱਚੇ ਮੁਸਲਮਾਨ ਵੱਲੋਂ ਜਾਂ ਭਗਤ ਵੱਲੋਂ ਜਿਹੜੇ ਰਾਜ ਲਾਗੂ ਹੋ ਸਕਦੇ ਨੇ, ਇੱਦਾਂ ਦਾ ਰਾਜ ਹੋਣਾ ਚਾਹੀਦਾ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਜ਼ਿਕਰ ਤਿੰਨਾਂ ਦਾ ਹੀ ਆਉਂਦਾ ਹੈ। ਰਾਮ ਰਾਜ ਦਾ ਵੀ ਆਉਂਦਾ ਹੈ, ਹਲੇਮੀ ਰਾਜ ਦਾ ਵੀ ਆਉਂਦਾ ਹੈ, ਅਤੇ ਬੇਗਮਪੁਰੇ ਦਾ ਵੀ ਆਉਂਦਾ ਹੈ। ਅਤੇ ਅੱਜ ਆਪਾਂ ਥੋੜ੍ਹੀ ਜਿਹੀ ਇੱਥੇ ਪੜਚੋਲ ਕਰਾਂਗੇ ਕਿ ਅਸਲ ਦੇ ਵਿੱਚ ਇਹ ਹੈ ਕੀ। ਹੁਣ ਜਿਹੜੇ ਮਾਡਰਨ ਵਿਆਖਿਆਕਾਰ ਨੇ ਸਿੱਖ ਧਰਮ ਦੇ ਵਿੱਚ ਵੀ ਹਿੰਦੂ ਧਰਮ ਦੇ ਵਿੱਚ ਵੀ, ਉਹ ਇੱਕ ਰਾਜ ਲੱਭ ਰਹੇ ਨੇ, ਰਾਮ ਰਾਜ ਲੱਭ ਰਹੇ ਨੇ, ਬੇਗਮਪੁਰਾ ਲੱਭ ਰਹੇ ਨੇ, ਹਲੇਮੀ ਰਾਜ ਲੱਭ ਰਹੇ ਨੇ। ਕਿੱਥੇ ਲੱਭ ਰਹੇ ਨੇ? ਪੰਜਾਬ ਦੇ ਵਿੱਚ ਲੱਭ ਰਹੇ ਨੇ, ਆਪਣੇ ਸ਼ਹਿਰ ਦੇ ਵਿੱਚ ਲੱਭ ਰਹੇ ਨੇ। ਔਰ ਇੱਕ ਸੱਜਣ ਨੇ ਡਬਈ ਨਾਲ ਕੰਪੇਅਰ ਕੀਤਾ ਇਹਨੂੰ ਕਿ ਡਬਈ ਦੇ ਵਿੱਚ ਅਸਲ ਦੇ ਵਿੱਚ ਕਹਿੰਦੇ ਵੀ ਰਾਮ ਰਾਜ ਚੱਲ ਰਿਹਾ। ਅਤੇ ਚਲੋ ਇਹ 'ਤੇ ਆਪਾਂ ਪੜਚੋਲ ਕਰਾਂਗੇ, ਪਰ ਸਭ ਤੋਂ ਪੁਰਾਣਾ ਜਿਹੜਾ ਰਾਮ ਰਾਜ ਦਾ ਕੌਨਸੈਪਟ ਹੈ ਵਾਲਮੀਕ ਜੀ ਦੀ ਰਮਾਇਣ ਦੇ ਵਿੱਚ ਆਉਂਦਾ, ਉਸਦੇ ਕੁਛ ਪੁਆਇੰਟ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਕਿ ਰਾਮ ਰਾਜ ਦੇ ਲਈ ਉਹਨਾਂ ਨੇ ਕੁਛ ਸ਼ਲੋਕ ਲਿਖੇ ਨੇ ਕਿ ਜਦੋਂ ਅਯੋਧਿਆ ਤੋਂ ਅਯੋਧਿਆ ਆਉਂਦੇ ਨੇ ਵਾਪਸ ਜੰਗ ਤੋਂ ਬਾਅਦ ਸੀਤਾ ਨੂੰ ਵਾਪਸ ਲੈ ਕੇ, ਕਹਿ ਲਓ ਕਿ ਬਦੀ ਦੇ ਉੱਤੇ ਜਿੱਤ ਪਾ ਕੇ ਨੇਕੀ ਵਾਪਸ ਆਉਂਦੀ ਹੈ ਅਯੋਧਿਆ ਦੇ ਵਿੱਚ, ਤਾਂ ਉਹ ਰਾਜਾ ਰਾਮ ਨੂੰ ਇੰਨਾ ਕੁ ਤਜ਼ਰਬਾ ਹੋਇਆ ਹੁੰਦਾ, ਇੰਨੇ ਕੁ ਉਹ ਰਾਜਿਆਂ ਨਾਲ ਡੀਲ ਕੀਤਾ ਹੁੰਦਾ, ਲੜਾਈਆਂ, ਜੰਗਾਂ, ਯੁੱਧ, ਵਨਵਾਸ, ਜੰਗਲ, ਹਾਰਡਸ਼ਿਪਸ, ਹੈ ਨਾ, ਭੁੱਖ, ਥਿਆ, ਤਾਂ ਉਹਨਾਂ ਨੂੰ ਉਸ 14 ਸਾਲ ਦੇ ਵਿੱਚ ਜੋ ਉਹਨਾਂ ਨੇ ਸਵੈ ਚਿੰਤਨ ਕੀਤਾ, ਤਜ਼ਰਬਾ ਕੀਤਾ, ਉਸ ਦੇ ਮੁਤਾਬਕ ਕਹਿੰਦੇ ਵੀ ਹੁਣ ਮੈਂ ਵਾਪਸ ਆ ਗਿਆ ਰਾਜ ਕਰਨਾ, ਅਤੇ ਮੈਂ ਇਹੋ ਜਿਹਾ ਰਾਜ ਦੇਵਾਂਗਾ, ਦੇਣਾ ਆ, ਦਿੱਤਾ ਵੀ, ਜਿਸ ਦਾ ਜ਼ਿਕਰ ਦੇ ਵਿੱਚ ਕਹਿੰਦੇ ਨੇ ਕਿ ਮੇਰੇ ਰਾਜ ਦੇ ਵਿੱਚ ਕੋਈ ਵੀ ਵਿਧਵਾ ਇਸ ਤਰ੍ਹਾਂ ਨਹੀਂ ਵੀ ਹੋ ਕਿ ਉਹਨੂੰ ਪਤਾ ਉਹਨੂੰ ਉਹਨੂੰ ਇਹ ਖਦਸ਼ਾ ਰਹੇ ਕਿ ਮੈਂ ਜਿਉਣਾ ਕਿੱਦਾਂ ਆ। ਵਿਧਵਾ ਵੀ ਜਿਹੜੀ ਆ ਉਹਦਾ ਜਿਹੜਾ ਸੋਸ਼ਲ ਲਾਈਫ ਹੈ ਉਹ ਕਾਇਮ ਰਹੇ, ਸਮਾਜਿਕ ਜ਼ਿੰਦਗੀ, ਉਹ ਆਪਣੇ ਆਪ ਨੂੰ ਡਿਪਰੈਸ ਨਾ ਫੀਲ ਕਰੇ, ਅਤੇ ਨਾ ਹੀ ਕੋਈ ਜੰਗਲੀ ਜਾਨਵਰਾਂ ਤੋਂ ਕਿਸੇ ਨੂੰ ਖਤਰਾ ਆਵੇ। ਉਸ ਵੇਲੇ ਬਹੁਤ ਵੱਡਾ ਖਤਰਾ ਸੀ, ਜਿਹੜੇ ਜੰਗਲਾਂ 'ਚ ਰਹਿੰਦੇ ਨੇ, ਸਾਈਡਾਂ 'ਤੇ ਰਹਿੰਦੇ, ਉਹਨਾਂ ਨੂੰ ਪਤਾ ਵੀ ਕੀ ਹੁੰਦਾ ਹੈ, ਅਤੇ ਨਾ ਹੀ ਕੋਈ ਬਿਮਾਰੀ ਨਾਲ ਜਨਮੇ। ਹੁਣ ਇਹ ਬਿਮਾਰੀ ਨਾਲ ਨਾ ਜਨਮਣ ਦੀ ਜਿਹੜੀ ਗੱਲ ਹੈ ਨਾ, ਉਹ ਸਟ੍ਰੈਸ ਦੇ ਨਾਲ ਰਿਲੇਟਡ ਹੈ, ਖਾਣ ਪੀਣ ਦੇ ਨਾਲ ਰਿਲੇਟਡ ਹੈ, ਮੈਲਨਿਊਟ੍ਰੀਸ਼ਨ ਦੇ ਨਾਲ ਰਿਲੇਟਡ ਹੈ। ਇਹਦਾ ਮਤਲਬ ਹੈ ਕਿ ਸਾਰੇ ਹੀ ਰਿਸ਼ਟ ਪੁਸ਼ਟ ਹੋਣ, ਵੈੱਲ ਨਿਊਟ੍ਰੀਸ਼ਨਡ ਹੋਣ, ਤਾਂ ਓਬੀਅਸਲੀ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਜਨਮ ਲੈਣਾ ਹੈ ਉਹ ਵੀ ਬਿਨਾਂ ਬਿਮਾਰੀ ਤੋਂ ਜੰਮਣਗੇ। ਸੋ ਦੂਜੀ ਗੱਲ ਹੈ ਵੀ ਹਰ ਜਿਹੜਾ ਮੇਰੇ ਰਾਜ ਦਾ ਪਰਜਾ ਦਾ ਮੈਂਬਰ ਹੈ ਉਹ ਬੜੇ ਆਰਾਮ ਨਾਲ ਰਹੇ, ਉਹ ਜਦੋਂ ਵੀ ਦੇਖੇ, ਜਦੋਂ ਵੀ ਉਸ ਨੂੰ ਕੋਈ ਲੋੜ ਪਵੇ ਤਾਂ ਉਹ ਆਪਣੇ ਰਾਜੇ ਦੇ ਵੱਲ ਹੀ ਦੇਖੇ, ਹੋਰ ਕਿਸੇ ਵੱਲ ਦੇਖਣ ਦੀ ਉਹਨੂੰ ਲੋੜ ਨਹੀਂ ਹੈਗੀ। ਦੂਸਰਾ ਹੈ ਕਿ ਜਦੋਂ ਰਾਜਾ ਰਾਮ ਰਾਜ ਕਰਦੇ ਸੀ ਤਾਂ ਲੋਕਾਂ ਦੀਆਂ ਉਮਰਾਂ ਬਹੁਤ ਵੱਧ ਗਈਆਂ ਸੀ, ਕਿਉਂਕਿ ਸਟ੍ਰੈੱਸ ਫ੍ਰੀ ਹੋ ਗਏ ਸੀ, ਲੜਾਈਆਂ ਦਾ ਖਤਮ ਹੋ ਗਿਆ। ਹੁਣ ਅੱਜ ਇਰਾਨ ਦੀ ਗੱਲ ਦੇਖ ਲਓ, ਤੁਰਕੀ ਦੀ ਗੱਲ ਦੇਖ, ਮਿਡਲ ਈਸਟ ਦੇਖ, ਉਹਨਾਂ ਦੇ ਸਿਰ ਦੇ ਉੱਤੇ ਜਹਾਜ਼ ਘੁੰਮ ਰਹੇ ਨੇ ਬੰਬ ਲੈ ਕੇ, ਪਤਾ ਨਹੀਂ ਕਿਹੜੇ ਵੇਲੇ ਬੰਬ ਡਿੱਗ ਪੈਣਾ। ਠੀਕ ਹੈ, ਉਮਰਾਂ ਉਹਨਾਂ ਦੀਆਂ ਕੀ ਹੋਣੀਆਂ, ਆਲਵੇਜ਼ ਸਟ੍ਰੈੱਸਫੁੱਲ ਲਾਈਫ। ਸਾਡੀਆਂ ਕੀ ਹੈ, ਸਾਡੇ ਅਸੀਂ ਆਪਣੀਆਂ ਇੱਦਾਂ ਦੇ ਵਧੀਆ ਦੇਸ਼ 'ਚ ਰਹਿੰਦੇ ਹੋਏ ਵੀ ਕਿੰਨੀਆਂ ਟੈਨਸ਼ਨਾਂ ਸਟ੍ਰੈੱਸਾਂ ਆਪਣੇ ਸਿਰ 'ਤੇ ਪਾ ਕੇ ਬੈਠੇ ਹਾਂ। ਠੀਕ ਹੈ, ਉਮਰ ਕੀ ਕਰੇਗੀ, ਬਿਮਾਰੀਆਂ ਸਟ੍ਰੈੱਸ ਦੇ ਨਾਲ, ਡਿਪਰੈਸ਼ਨ ਦੇ ਨਾਲ ਲੱਗਣੀਆਂ ਲੱਗਣੀਆਂ। ਸੋ ਇਸ ਕਰਕੇ ਜਦੋਂ ਸਟ੍ਰੈੱਸ ਨਹੀਂ ਹੁੰਦੀ ਤਾਂ ਉਮਰ ਜਿਹੜੀ ਆ ਔਫਕੋਰਸ ਉਹ ਵੱਧਦੀ ਆ। ਇੱਕ ਮੈਂ ਐਗਜ਼ਾਮਪਲ ਦੇਖ ਰਿਹਾ ਸੀਗਾ, ਇੱਕ ਵਿਅਕਤੀ ਨੂੰ ਡਾਕਟਰਾਂ ਨੇ 2 ਜਾਂ 3 ਮਹੀਨੇ ਦਿੱਤੇ ਵੀ ਤੈਨੂੰ ਕੈਂਸਰ ਹੋ ਗਿਆ, ਤੈਨੂੰ ਬਸ ਇੰਨੇ ਦਿਨ ਆ। ਉਹ ਆਪਣਾ ਸਾਰਾ ਕੁਝ ਛੱਡ ਕੇ ਨਾ, ਉਹਨੇ ਇੱਕ ਘਰ ਲਿਆ ਹੋਇਆ ਸੀ ਆਈਲੈਂਡ ਦੇ ਉੱਤੇ, ਛੋਟਾ ਜਿਹਾ ਘਰ, ਉੱਥੇ ਚਲੇ ਗਿਆ। ਅਤੇ ਉਹਨੂੰ ਹੁਣ 35 ਸਾਲ ਹੋ ਗਏ, ਬੜੇ ਸਟ੍ਰੈੱਸ ਫ੍ਰੀ ਜ਼ਿੰਦਗੀ ਹੁਣ ਜੀ, ਅਤੇ ਸਟ੍ਰੈੱਸ ਦੇ ਨਾਲ ਉਹਦਾ ਕੈਂਸਰ ਹੋਇਆ, ਅਤੇ ਸਟ੍ਰੈੱਸ ਘਟਣ ਦੇ ਨਾਲ, ਖਤਮ ਹੋਣ ਦੇ ਨਾਲ ਉਹ ਠੀਕ ਵੀ ਹੋ ਗਿਆ। ਅਤੇ ਰਾਮ ਰਾਜ ਦੇ ਜਿਹੜੇ ਹੋਰ ਲੱਛਣ, ਵਾਲਮੀਕਿ ਜੀ ਕਹਿੰਦੇ ਨੇ ਕਿ ਹਰ ਸਾਲ ਫਸਲਾਂ ਬੜੀਆਂ ਵਧੀਆ ਹੁੰਦੀਆਂ, ਦਰੱਖਤਾਂ ਨੂੰ ਫੁੱਲ ਖਿੜਦੇ, ਫਰੂਟ ਲੱਗਦਾ, ਮੀਂਹ ਪੈਂਦੇ ਟਾਈਮ ਸਿਰ, ਅਤੇ ਹਵਾਵਾਂ ਬੜੀਆਂ ਵਧੀਆ ਚੱਲਦੀਆਂ। ਅਤੇ ਸਾਰੇ ਜਿਹੜੇ ਉਹਦੀ ਪਰਜਾ ਸੀ ਉਹਨਾਂ ਦੇ ਵਿੱਚ ਗੁਣ ਆ ਗਏ, ਉਹ ਗੁਣੀ ਹੋ ਗਏ ਅਤੇ ਵਧੀਆ ਜ਼ਿੰਦਗੀ ਜਿਉਣ ਲੱਗ ਪਏ। ਇਹ ਸੀ ਰਮਾਇਣ ਦੇ ਵੇਲੇ ਦੀ, ਰਾਮ ਰਾਜ ਦਾ ਚਿਤਵਨ ਜਿਹੜਾ ਸ਼ੁਰੂ ਹੋਇਆ। ਉਸ ਤੋਂ ਬਾਅਦ ਉਸ ਨੂੰ ਥੋੜ੍ਹਾ ਜਿਹਾ ਮਹਾਤਮਾ ਗਾਂਧੀ ਨੇ ਵੀ ਪਰਚਾ, ਥੋੜ੍ਹਾ ਨਹੀਂ ਕਾਫੀ ਪ੍ਰਚਾਰਿਆ, ਕਿਉਂਕਿ ਉਹਨਾਂ ਦਾ ਮਕਸਦ ਸੀਗਾ ਕਿ ਰਾਜ ਲੈਣਾ ਆ ਥਰੂ ਨੋਨ ਵਾਇਲੈਂਟ ਤਰੀਕੇ ਦੇ ਨਾਲ। ਅਤੇ ਉਹ ਗੋਰਿਆਂ ਦੇ ਨਾਲ ਲਾ ਕੇ ਵੀ ਖਾਂਦੇ ਸੀ, ਗੋਰਿਆਂ ਦਾ ਵਿਰੋਧ ਵੀ ਕਰ ਦਿੰਦੇ ਸੀ, ਮੁਹਿੰਮ ਚਲਾ ਵੀ ਦਿੰਦੇ ਸੀ, ਮੁਹਿੰਮ ਵਾਪਸ ਵੀ ਲੈ ਲੈਂਦੇ ਸੀ। ਦੇਰ ਆਰ ਲੋਟ ਆਫ ਕੁਐਸਚਨਸ ਅਬਾਊਟ ਇਟ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਉਹ ਹੀਰੋ ਸੀਗੇ ਹੀ ਨਹੀਂ, ਉਹ ਕਹਿ ਲਓ ਕਿ ਗੁਜਰਾਤ, ਉਹ ਬਾਕੀ ਇੰਡੀਆ ਦੇ ਵਿੱਚ ਸੀਗੇ, ਅਤੇ ਨੌਰਦਰਨ ਇੰਡੀਆ ਦੇ ਵਿੱਚ ਉਹਨਾਂ ਦੀ ਕੋਈ ਜ਼ਿਆਦਾ ਬੁੱਕਤ ਨਹੀਂ ਸੀ, ਕਿਉਂਕਿ ਉਹਨਾਂ ਨੇ 2-3 ਵਾਰੀ ਮੁਹਿੰਮਾਂ ਵਾਪਸ ਲਈਆਂ, ਜਿਹਦੇ ਕਰਕੇ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ। ਸੋ ਉਹਨਾਂ ਨੇ ਵੀ ਨੋਨ ਵਾਇਲੈਂਸ ਦੀ ਗੱਲ ਕੀਤੀ, ਹੈ ਨਾ, ਅਤੇ ਕਹਿੰਦੇ ਕਿ ਵਾਇਲੈਂਸ ਕੈਨੋਟ ਬੀ ਅ ਮੀਨਸ ਟੂ ਅਚੀਵ ਜਸਟਿਸ। ਹੁਣ ਇਹ 2-3 ਪੁਆਇੰਟ ਹੈ ਜਿਹੜੇ ਵਿਰੋਧਾਭਾਸ ਜਾਂਦੇ ਨੇ ਰਾਮ ਰਾਜ ਦੇ। ਇੱਕ ਪਾਸੇ ਅਸੀਂ ਮਹਾਤਮਾ ਗਾਂਧੀ ਜੀ ਰਾਮ ਰਾਜ ਦਾ ਚਿੰਤਨ ਜਾਂ ਚਿਤਵਨ ਕਰ ਰਹੇ ਨੇ, ਅਤੇ ਦੂਜੇ ਪਾਸੇ ਕਹਿੰਦੇ ਵਾਇਲੈਂਸ ਨਹੀਂ ਹੋਣੀ ਚਾਹੀਦੀ। ਅਤੇ ਉਹ ਜਿਹੜੀ ਲੜਾਈ ਹੋਈ ਰਾਵਣ ਦੇ ਨਾਲ, ਜਾਂ 12-13 ਸਾਲਾਂ 'ਚ ਇੰਨੀਆਂ ਲੜਾਈਆਂ ਹੋਈਆਂ, ਉਹ ਤੋਂ ਪਹਿਲਾਂ ਵੀ ਲੜਾਈਆਂ ਹੋਈਆਂ, ਉਹ ਕੀ ਸੀ? ਉਹ ਵਾਇਲੈਂਸ 'ਚ ਨਹੀਂ ਗਿਣੀਆਂ ਜਾਂਦੀਆਂ। ਕਿਉਂ ਵਾਇਲੈਂਸ ਹੋਈ? ਜਦੋਂ ਕੋਈ ਕਿਸੇ ਦੀ ਔਰਤ ਨੂੰ ਚੁੱਕ ਕੇ ਲੈ ਜਾਏ ਲੜਨ ਦੀ ਬਜਾਏ, ਇੱਦਾਂ ਦੀਆਂ ਹਰਕਤਾਂ 'ਤੇ ਉੱਤਰ ਆਏ, ਤਾਂ ਫਿਰ ਉਹ ਅਖੀਰ ਨੂੰ ਤਲਵਾਰ ਤਾਂ ਚੱਕਣੀ ਪਏਗੀ ਨਾ। ਜੇ ਨਹੀਂ ਚੱਕਦੇ ਤਾਂ ਫਿਰ ਕਾਇਰ, ਬੁਜ਼ਦਿਲ, ਡਰਪੋਕ ਦਾ ਲੇਬਲ ਲਾ ਕੇ ਸਾਰੀ ਉਮਰ ਜਿਉਂਦਾ ਬੰਦਾ, ਅੱਜ ਅਣਖ ਦਾ ਮਾਮਲਾ ਆ। ਕੋਈ ਅੱਜ ਕੱਲ੍ਹ ਸਾਡੀ ਭੈਣ ਨੂੰ, ਇਸਤਰੀ ਨੂੰ, ਮਾਂ ਨੂੰ ਕੋਈ ਗਲਤ ਬੋਲ ਬੋਲ ਜਾਵੇ, ਛੇੜ ਜਾਵੇ, ਅਣਖੀ ਬੰਦਾ ਤਾਂ ਕਰੇਗਾ ਆਪਣਾ ਕੰਮ ਜੋ ਕਰਨਾ ਹੁਣ। ਸੋ ਇਹਨੂੰ ਆਪਾਂ ਨੈਗੇਟਿਵ ਨਾ ਪੇਸ਼ ਕਰਿਆ ਕਰੀਏ। ਉਹ ਪਿਰਤ ਪੈ ਜਾਣੀ ਸੀ, ਰਾਵਣ ਨੇ ਸੀਤਾ ਨੂੰ ਚੱਕ ਲਿਆ ਤਾਂ ਫਿਰ ਤਾਂ ਹਰ ਬੰਦਾ, ਉਹ ਤਾਂ ਨੋਰਮਲ ਹੋ ਗਿਆ ਨਾ ਕੰਮ। ਸੋ ਇਸ ਕਰਕੇ ਇਸ ਚੀਜ਼ ਨੂੰ ਰੋਕਣ ਦੇ ਲਈ, ਜਸਟਿਸ ਕਰਨ ਦੇ ਲਈ ਰਾਮ ਚੰਦਰ ਜੀ ਨੇ ਉਹ ਫਿਰ ਜੰਗ ਲੜੀ ਅਤੇ ਉਹਨੂੰ ਸਬਕ ਸਿਖਾਇਆ। ਪਰ ਗਾਂਧੀ ਜੀ ਕਹਿੰਦੇ ਨੇ ਕਿ ਵਾਇਲੈਂਸ ਨਹੀਂ ਹੋਣੀ ਚਾਹੀਦੀ। ਸੋ ਉਹ ਰਾਮ ਰਾਜ ਦਾ ਵਿਰੋਧਾਭਾਸ ਤਾਂ ਇੱਥੇ ਹੋ ਗਿਆ, ਕੰਟਰਾਡਿਕਟ ਉਹ ਕਰਨ ਲੱਗ ਗਏ ਇੱਥੇ ਹੀ, ਹੈ ਨਾ। ਅਤੇ ਬਾਕੀ ਜਿਹੜੀਆਂ ਗੱਲਾਂ ਨੇ ਕਿ ਗੌਰਮੈਂਟ ਕਿਹਦੀ ਹੋਣੀ ਚਾਹੀਦੀ ਹੈ, ਗੌਰਮੈਂਟ ਹੋਣੀ ਚਾਹੀਦੀ ਜੀ ਲੋਕਾਂ ਦੀ, ਅਤੇ ਲੋਕ ਕੌਣ? ਕੋਈ ਵੀ ਹੋ ਸਕਦਾ, ਅੱਜ ਕੱਲ੍ਹ ਲੋਕਾਂ ਦੀ ਆ। ਉਹਨਾਂ ਲੋਕਾਂ ਦੇ ਵਿੱਚੋਂ ਕਿੰਨੇ ਕੁ ਲੋਕ ਜਿਹੜੇ ਧਰਮੀ ਨੇ, ਜਾਂ ਕਿੰਨੇ ਕੁ ਲੋਕ ਐਥੀਕਲ ਨੇ? ਹਰ ਦੂਜਾ ਤੀਜਾ ਪੋਲੀਟੀਸ਼ੀਅਨ ਜਿਹੜਾ ਆ, ਐਪਸਟੀਨ ਫਾਈਲਸ ਦੇਖ ਲਓ, ਉਹ ਦੇਖ ਲਓ, ਉਹ ਦੇਖ ਲਓ, ਕਰਪਸ਼ਨ 'ਤੇ ਦੇਖ ਲਓ, ਇਹਨਾਂ ਲੋਕਾਂ ਦੀ ਹੋਣੀ ਚਾਹੀਦੀ ਗੌਰਮੈਂਟ। ਪਰ ਰਾਮਰਾਜ, ਤੁਲਸੀਦਾਸ ਜੀ ਦਾ ਰਾਮਰਾਜ, ਵਾਲਮੀਕਿ ਦਾ ਰਾਮਰਾਜ, ਉਹ ਕਹਿੰਦੇ ਨੇ ਕਿ ਰਾਜਾ ਰਾਮ ਦਾ ਰਾਜ ਹੋਣਾ ਚਾਹੀਦਾ, ਅਲਟੀਮੇਟ ਪਰਸਨ ਜਿਹੜਾ ਜਸਟਿਸ ਡਿਲੀਵਰ ਕਰ ਗਿਆ, ਯਕੀਨ ਕੀਤਾ ਹੋਇਆ, ਔਰ ਜਿਹੜਾ ਆਪਣੇ ਰਾਜ ਬਾਰੇ ਸੋਚਦਾ। ਸੋ ਮਹਾਤਮਾ ਗਾਂਧੀ ਦਾ ਜਿਹੜਾ ਰਾਜ ਹੈ, ਕੋਨਸੈਪਟ ਹੈ ਰਾਮ ਰਾਜ ਦਾ, ਉਹ ਹਿੰਦੂ ਦਰਸ਼ਨ ਦੇ ਨਾਲ ਨਹੀਂ ਮਿਲਦਾ ਮੇਰੀ ਸਮਝ। ਹੁਣ ਇਹ ਤਾਂ ਦੋ ਰਾਮ ਰਾਜ ਹੋ ਗਏ। ਹੁਣ ਰਾਮ ਰਾਜ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਹੈ। ਹੁਣ ਗੁਰੂ ਸਾਹਿਬ ਇਹਨਾਂ ਦੋਨਾਂ ਨਾਲ ਹੀ ਤਕਰੀਬਨ ਸਹਿਮਤ ਨਹੀਂ ਹੈਗੇ, ਮਤਲਬ ਗਾਂਧੀ ਤਾਂ ਬਹੁਤ ਬਾਅਦ 'ਚੋਂ ਆਇਆ। ਜਿਹੜਾ ਰਾਮ ਰਾਜ ਨੂੰ ਹੋਰ ਐਕਸਟਰਾ ਡਿਮੈਂਸ਼ਨ ਦਿੱਤੀ ਆ, ਹੋਰ ਉਹ 'ਚ ਵਾਧਾ ਕੀਤਾ ਕਿ ਰਾਮ ਰਾਜ ਚਲੋ ਠੀਕ ਹੈ, ਜਿਹੜਾ ਤੁਸੀਂ ਚਿਤਵਦੇ ਹੋ ਉਹ ਤਾਂ ਹੈਗਾ ਹੀ ਆ, ਪਰ ਜਿਹੜਾ ਰਾਮ ਰਾਜ ਹੁੰਦਾ ਕੀ ਆ? ਰਾਗ ਬਲਾਵਲ ਦੇ ਵਿੱਚ ਅੰਗ 817 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ। ਇਹ ਕਹਿੰਦੇ ਰਾਮ ਰਾਜ ਹੁੰਦਾ ਕਦੋਂ ਆ? ਇਹ ਉਦੋਂ ਹੁੰਦਾ ਆ ਜਦੋਂ ਚਰਨ ਕਮਲ, ਮਤਲਬ ਉਹ ਆਪਣੇ ਪੈਰਾਂ ਦੇ ਵਿੱਚ ਬਿਠਾ ਕੇ ਆਪ ਬਿਠਾਉਂਦਾ ਆ। ਅਸੀਂ ਚਰਨਾਂ ਦੇ ਨਾਲ ਹੀ ਲੱਗਣਾ ਉਹਨਾਂ ਦੇ, ਹੈ ਨਾ, ਅਤੇ ਉਹ ਚਰਨਾਂ ਤੱਕ ਪਹੁੰਚਣ ਦਾ ਵੀ ਜਿਹੜਾ ਮਤਲਬ ਇੱਕ ਬਹੁਤ ਵੱਡੀ ਅਚੀਵਮੈਂਟ ਹੈ, ਔਰ ਉਹ ਵੀ ਉਹਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਪ੍ਰਭ ਸਰਨਾਗਤ ਜਨ ਪਰੇ ਤਾਂ ਕਾ ਸਦ ਪ੍ਰਤਾਪ। ਹੁਣ ਪ੍ਰਭੂ ਦੀ ਸਰਨਾਗਤ ਸ਼ਰਨ ਦੇ ਵਿੱਚ ਜਨ ਜਿਹੜਾ ਆ ਉਹ ਪੈ ਗਿਆ ਜਾਂ ਪੈਣਾ ਚਾਹੀਦਾ ਆ, ਉਸ ਜਨ ਦਾ ਫਿਰ ਮਤਲਬ ਜਿਹੜਾ ਇਹ ਜੀਵਨ ਹੈ ਸਫਲ ਹੁੰਦਾ ਆ। ਰੱਖਣ ਹਾਰ ਅਪਾਰ ਪ੍ਰਭ ਤਾਂ ਕਿ ਨਿਰਮਲ ਸੇਵ। ਹੁਣ ਰਾਮ ਰਾਜ ਦੇ ਵਿੱਚ ਰਾਜਾ ਰਾਮ ਫਿਜ਼ੀਕਲ ਰਾਜੇ ਨੂੰ ਰੱਖਣ ਹਾਰ ਮੰਨਿਆ ਜਾਂਦਾ, ਪਰ ਅਧਿਆਤਮ ਦੇ ਵਿੱਚ ਪ੍ਰੈਕਟੀਕਲੀ ਜਿੱਦਾਂ ਰਾਜਾ ਰਾਮ ਤਾਂ ਹੁਣ ਲੱਭਣਾ ਨਹੀਂ ਆਪਾਂ ਨੂੰ ਅੱਜ ਕੱਲ੍ਹ ਦੇ ਮੌਜੂਦਾ ਲੀਡਰਾਂ 'ਚ, ਮੈਨੂੰ ਨਹੀਂ ਲੱਗਦਾ ਕੋਈ ਰਾਜਾ ਰਾਮ ਹੋਏਗਾ। ਤਾਂ ਫਿਰ ਅਸੀਂ ਤਾਂ ਰਾਮ ਰਾਜ ਤੋਂ ਵਾਂਝੇ ਰਹਿ ਗਏ, ਨਾ ਤਾਂ ਰਾਮ ਹੋਵੇ ਅਤੇ ਨਾ ਅਸੀਂ ਰਾਮ ਰਾਜ ਅਨੁਭਵ ਕਰ ਸਕੀਏ। ਪਰ ਗੁਰੂ ਸਾਹਿਬ ਸਾਨੂੰ ਸਲਿਊਸ਼ਨ ਦਿੰਦੇ ਨੇ, ਕਹਿੰਦੇ ਹਰ ਬੰਦਾ ਰਾਮ ਰਾਜ 'ਚ ਰਹਿ ਸਕਦਾ ਆ, ਉਹ ਅਕਾਲ ਪੁਰਖ ਨੂੰ ਰਾਮ ਮੰਨੇ। ਰਾਮ ਅਸਲ ਦੇ ਵਿੱਚ ਰਾਮ ਹੈ ਹੀ ਅਕਾਲ ਪੁਰਖ, ਜਾਂ ਅਕਾਲ ਪੁਰਖ ਨੂੰ ਹੀ ਰਾਮ ਕਹਿੰਦੇ ਨੇ, ਕਿ ਜਦੋਂ ਉਹਦੀ ਸ਼ਰਨ 'ਚ ਚਲੇ ਗਏ ਤਾਂ ਰਾਮ ਰਾਜ ਤਾਂ ਆਪੇ ਹੀ ਹੋ ਗਿਆ। ਉਹਦੇ ਵੱਲ ਨੂੰ ਦੇਖੇ। ਰੱਖਣ ਹਾਰ ਅਪਾਰ ਪ੍ਰਭ ਤਾਂ ਕਿ ਨਿਰਮਲ ਸੇਵ, ਉਹਦੀ ਸੇਵਾ ਕਰੇ। ਰਾਮ ਰਾਜ ਰਾਮਦਾਸ ਪੁਰੇ ਕੀਨੇ ਗੁਰਦੇਵ। ਹੁਣ ਇੱਥੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਇਹ ਰਾਮ ਰਾਜ ਹੋ ਗਿਆ, ਰਾਮਦਾਸਪੁਰ, ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਮ ਰਾਮਦਾਸਪੁਰ ਮੰਨਿਆ ਜਾਂਦਾ ਹੈ, ਅਤੇ ਇਹੋ ਜਿਹੇ ਕਹਿੰਦੇ ਗੁਰਦੇਵ ਨੇ, ਰਾਮਦਾਸ ਗੁਰੂ ਜੀ ਨੇ ਸਾਨੂੰ ਰਾਮ ਰਾਜ ਦੇ ਨਾਲ ਜੋੜਿਆ ਆ, ਇਹ ਗੁਰੂ ਕੀ ਨਗਰੀ ਵਸਾਈ ਆ, ਔਰ ਇੱਥੇ ਅਕਾਲ ਪੁਰਖ ਦੇ ਨਾਲ ਜੋੜ ਕੇ ਰਾਮ ਰਾਜ ਜਿਹੜਾ ਆ ਉਹ ਪ੍ਰਗਟ ਕੀਤਾ ਆ। ਸਦਾ ਸਦਾ ਹਰ ਧਿਆਈਏ ਕਿਚ ਵਿਘਨ ਨਾ ਲਾਗੇ, ਨਾਨਕ ਨਾਮ ਸਲਾਹੀਏ ਭਏ ਦੁਸ਼ਮਣ ਭਾਗੇ। ਸੋ ਅਲਟੀਮੇਟ ਜਿਹੜਾ ਪ੍ਰੈਕਟੀਕਲੀ ਅੱਜ ਦੀ ਟਾਈਮ ਦੇ ਵਿੱਚ ਵੀ ਅਸੀਂ ਰਾਮ ਰਾਜ ਕਿਸ ਤਰ੍ਹਾਂ ਅਨੁਭਵ ਕਰ ਸਕਦੇ ਹਾਂ, ਕਿ ਜੇ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ, ਚੀਫ ਮਿਨਿਸਟਰ, ਪ੍ਰੀਮੀਅਰ, ਪ੍ਰੈਜ਼ੀਡੈਂਟ ਨੂੰ ਦੁਨਿਆਵੀ ਰਾਜਾ ਮੰਨੀਏ, ਅਤੇ ਜੋ ਆਪਣਾ ਅਸਲੀ ਰਾਜਾ ਜਿਹੜਾ ਸਾਡੀ ਆਤਮਾ ਨੂੰ ਕੰਟਰੋਲ ਕਰ ਰਿਹਾ ਉਹ ਅਕਾਲ ਪੁਰਖ ਨੂੰ ਮੰਨ ਲਈਏ, ਤਾਂ ਰਾਮ ਰਾਜ ਪ੍ਰਗਟ ਹੋ ਗਿਆ। ਅਤੇ ਇਸ ਨੂੰ ਹੀ ਅੱਗੇ ਵਧਾਉਂਦੇ ਹੋਏ ਬੇਗਮਪੁਰਾ ਦਾ ਕੋਨਸੈਪਟ ਆਉਂਦਾ ਹੈ, ਕਿ ਉਹ ਸ਼ਹਿਰ ਜਿੱਥੇ ਰਾਮ ਰਾਜ ਹੋ ਗਿਆ ਆ, ਜਿੱਥੇ ਆਤਮਕ ਪ੍ਰਗਟਾਵਾ ਹੋ ਗਿਆ ਆ, ਉਸ ਸ਼ਹਿਰ ਦਾ ਨਾਂ ਹੈ ਬੇਗਮਪੁਰਾ। ਬੇਗਮ ਦਾ ਮਤਲਬ ਹੈ ਬੇਗਮ, ਉੱਥੇ ਕੋਈ ਗਮ ਨਹੀਂ ਹੈਗਾ। ਬੇਗਮਪੁਰਾ ਸ਼ਹਿਰ ਕੋ ਨਾਉ, ਗੁਰੂ ਗ੍ਰੰਥ ਸਾਹਿਬ ਜੀ ਵਿੱਚ 345 ਅੰਗ ਦੇ ਉੱਤੇ ਭਗਤ ਜੀ ਕਹਿੰਦੇ ਨੇ, ਦੁੱਖ ਅੰਦੋ ਨਹੀਂ ਤੇ ਠਾਓ। ਉੱਥੇ ਕੋਈ ਦੁੱਖ ਨਹੀਂ, ਕੋਈ ਅੰਦੇਸਾ ਨਹੀਂ, ਨਾ ਤਸਵੀਜ਼ ਖਰਾਜ, ਨਾ ਮਾਲ, ਨਾ ਕੋਈ ਉੱਥੇ ਟੈਕਸ ਹੈ, ਨਾ ਕੋਈ ਮਤਲਬ ਮਾਲੀਆ, ਕੁਛ ਨਹੀਂ ਹੈਗਾ। ਖੌਫ ਨਾ ਖਤਾ, ਨਾ ਤਰਸ, ਨਾ ਜਵਾਲ, ਕਿਸੇ ਦਾ ਡਰ ਨਹੀਂ ਹੈਗਾ, ਕੋਈ ਕਿਸੇ ਤੋਂ ਗੁੱਸੇ ਨਹੀਂ ਹੈਗਾ, ਕੋਈ ਕਿਸੇ ਤਰਸ ਨਹੀਂ ਕਰਦਾ, ਕੋਈ ਤਰਸ ਯੋਗ ਨਹੀਂ ਹੈਗਾ। ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਪਾਈ। ਕਹਿੰਦੇ ਮੈਂ ਉਸ ਹੁਣ ਵਤਨ ਦੇ ਵਿੱਚ ਰਹਿ ਰਿਹਾ ਹਾਂ ਜਿੱਥੇ ਸਾਰਿਆਂ ਦੀ ਖੈਰ ਹੈ, ਸਾਰੇ ਵਧੀਆ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਸੇਮ ਏਕ ਸੋ ਆਹੀ, ਆਬਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੇ ਮਾਮੂਰ। ਤਿਉਂ ਤਿਉਂ ਸੈਲ ਕਰੇ ਜੋ ਭਾਵੇ, ਮਰਹਮ ਮਹਿਲ ਨਾ ਕੋ ਅਟਕਾਵੇ, ਕਹਿ ਰਵਿਦਾਸ ਕਲਾਸ ਚ ਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਜਿਹੜੇ ਕਹਿੰਦੇ ਮੇਰੇ ਇਹਨਾਂ ਹਾਲਾਤਾਂ ਦੇ ਨਾਲ ਸਹਿਮਤ ਹੈ, ਜਾਂ ਮੇਰਾ ਸ਼ਹਿਰੀ ਹੈ, ਮੇਰਾ ਨੇਬਰ ਹੈ, ਉਹੀ ਮੇਰਾ ਮਿੱਤਰ ਹੈ। ਇਹ ਹਾਲਾਤ ਪੈਦਾ ਹੋ ਜਾਂਦੇ ਨੇ ਜਦੋਂ ਅਸੀਂ ਅਕਾਲ ਪੁਰਖ ਮਹਾਰਾਜ ਨੂੰ, ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ, ਆਪਣਾ ਕਰਤਾ ਮਾਣ ਕੇ ਉਹਦੀ ਸ਼ਰਨ ਦੇ ਵਿੱਚ ਪੈਂਦੇ ਹਾਂ। ਅਤੇ ਜਦੋਂ ਅਸੀਂ ਇਸ ਹਾਲਾਤ ਦੇ ਵਿੱਚ ਪਹੁੰਚਦੇ ਹਾਂ ਅਧਿਆਤਮਕ ਦੇ ਵਿੱਚ, ਇਹਨਾਂ ਦੁਨਿਆਵੀ ਰਾਜਿਆਂ ਤੋਂ ਸਿਸਟਮਾਂ ਤੋਂ ਉੱਤੇ ਆਪਾਂ ਸੋਚਣਾ ਸ਼ੁਰੂ ਕਰਦੇ ਹਾਂ, ਬ੍ਰਹਿਮੰਡੀ ਲੈਵਲ 'ਤੇ ਸੋਚਣਾ ਸ਼ੁਰੂ ਕਰਦੇ ਹਾਂ, ਤਾਂ ਗੁਰੂ ਸਾਹਿਬ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਿਹੜਾ ਹੁਕਮ, ਬ੍ਰਹਿਮੰਡ ਦੀ ਸੋਚ ਸੋਚਣ ਤੱਕ, ਬ੍ਰਹਿਮੰਡ ਤੋਂ ਵੀ ਪਿੱਛੇ ਜਾਣ ਦਾ ਜਿਹੜਾ ਹੁਕਮ ਹੈ, ਜਿੱਥੋਂ ਹੁਕਮ ਦੇ ਨਾਲ ਇਹ ਬ੍ਰਹਿਮੰਡ ਬਣਿਆ, ਜਿਸ ਹੁਕਮ ਦੇ ਨਾਲ ਅਕਾਲ ਪੁਰਖ ਦੇ ਨਾਲ, ਜਦੋਂ ਉਹ ਅਨੁਭਵ ਹੋਇਆ, ਉਹ ਪ੍ਰਗਟ ਹੋਇਆ ਮਿਹਰਬਾਨ ਦਾ ਉਹ ਹੁਕਮ, ਪੈ ਕੋਈ ਨਾ ਕਿਸੇ ਰੰਜਾਣ ਦਾ, ਕੋਈ ਕਿਸੇ ਦੇ ਰੰਜ ਨਹੀਂ ਕਰਦਾ, ਸਭ ਸੁਖਾਲੀ ਉੱਠਿਆ ਹੋਆ ਹਲੇਮੀ ਰਾਜ। ਅਸਲ 'ਚ ਹਲੇਮੀ ਰਾਜ ਉਦੋਂ ਹੁੰਦਾ ਆ, ਰਾਮ ਰਾਜ ਬੇਗਮਪੁਰਾ ਉਦੋਂ ਬਣਦਾ ਆ, ਹਲੇਮੀ ਰਾਜ ਉਦੋਂ ਹੁੰਦਾ ਆ ਜਦੋਂ ਅਸੀਂ ਉਸ ਸ਼ਬਦ ਦੇ ਨਾਲ ਜੁੜਦੇ ਹਾਂ, ਅਕਾਲ ਪੁਰਖ ਦੇ ਨਾਲ। ਫਿਰ ਉਦੋਂ ਕੀ ਹੁੰਦਾ ਆ, ਚਿਮ ਚਿਮ ਅੰਮ੍ਰਿਤ ਵਰਸਦਾ। ਰਾਜ ਤਾਂ ਬਹੁਤ ਥੱਲੇ ਰਹਿ ਜਾਂਦੇ ਨੇ, ਦੁਨਿਆਵੀ ਸੁੱਖ ਦੁੱਖ ਤਾਂ ਬਹੁਤ ਥੱਲੇ ਨੇ, ਬਸ ਅੰਮ੍ਰਿਤ ਹੀ ਵਰਸਦਾ ਰਹਿੰਦਾ ਆ, ਚਾਹੇ ਸੁੱਖ ਹੋਵੇ ਦੁੱਖ ਹੋਵੇ। ਬੁਲਾਇਆ ਬੋਲੀ ਖਸਮ ਦਾ, ਜੋ ਉਹ ਬੋਲਦਾ ਆ, ਜੋ ਅਸੀਂ ਬੋਲਦੇ ਹਾਂ, ਇੱਦਾਂ ਕਹਿਣਾ ਕਿ ਇੱਦਾਂ ਸਮਝਣਾ ਕਿ ਮੈਂ ਉਹ ਬੋਲ ਰਿਹਾ ਮੇਰੇ ਥਰੂ, ਮੈਂ ਉਹੀ ਬੋਲ ਰਿਹਾ। ਬਹੁ ਮਾਣ ਕੀਆ ਤੂੰ ਦੇ ਉੱਪਰੇ, ਤੂੰ ਆਪੇ ਪਾਇਆ ਥਾਏ ਜੀ। ਤੇਰੇ ਉੱਪਰ ਬਹੁਤ ਮਾਣ ਕੀਤਾ ਅਤੇ ਤੂੰ ਉਸ ਮਾਣ ਨੂੰ ਰੱਖਿਆ ਅਤੇ ਮੈਨੂੰ ਥਾਂ ਸਿਰ ਜਿੱਥੇ ਮੈਂ ਪਹੁੰਚਣਾ ਸੀ ਉਹ ਪਹੁੰਚਾ ਦਿੱਤਾ। ਇਹ ਹੈ ਹਲੇਮੀ ਰਾਜ। ਸੋ ਹਲੇਮੀ ਰਾਜ, ਰਾਮ ਰਾਜ, ਬੇਗਮਪੁਰਾ, ਇਹ ਤਿੰਨੇ ਹੀ ਆਲਮੋਸਟ ਇੱਕੋ ਹੀ ਨੇ ਅਤੇ ਇਹਨਾਂ ਦੀਆਂ ਦੋ ਜਾਂ ਤਿੰਨ ਐਂਗਲਸ ਤੋਂ ਵੱਖਰੇ ਵੱਖਰੇ ਪ੍ਰਗਟਾਵੇ ਕੀਤੇ ਗਏ ਨੇ ਗੁਰਬਾਣੀ ਦੇ ਵਿੱਚ। ਸੋ ਗੁਰਬਾਣੀ ਦੇ ਵਿੱਚ ਤਿੰਨ ਕੌਨਸੈਪਟ ਹੈ, ਰਾਮ ਰਾਜ, ਬੇਗਮਪੁਰਾ, ਹਲੇਮੀ ਰਾਜ। ਔਰ ਇਹਦੇ ਲਈ ਤੁਸੀਂ ਤਸਵੀਰ ਵੀ ਦੇਖ ਰਹੇ ਹੋ ਕਿ ਮੀਰੀ ਪੀਰੀ ਦਾ ਕੌਨਸੈਪਟ ਜਿਹੜਾ ਬਿਲਕੁਲ ਇਸ 'ਚ ਪ੍ਰਚੰਡ ਹੈ। ਗੁਰੂ ਸਾਹਿਬ ਨੇ ਦੁਨਿਆਵੀ ਜਸਟਿਸ ਦੇਣ ਨੂੰ, ਉਸਨੂੰ ਇੰਪਲੀਮੈਂਟ ਕਰਨ ਨੂੰ, ਉਸਨੂੰ ਪ੍ਰਤੱਖ ਕਰਨ ਦੇ ਲਈ, ਇਕੱਲਾ ਥਿਊਰੀ 'ਚ ਨਹੀਂ, ਜੇ ਆਪਣੇ ਅੰਦਰ ਹਲੇਮੀ ਰਾਜ ਆ ਗਿਆ, ਰਾਮ ਰਾਜ ਆ ਗਿਆ ਹੈ, ਤਾਂ ਅਸੀਂ ਆਪਣੇ ਲਈ ਥੋੜ੍ਹਾ ਰੱਖਣਾ ਹੈ ਇਕੱਲਾ। ਉਹ ਕਹਿੰਦੇ ਵੰਡ ਛਕਣਾ ਆ, ਅਸੀਂ ਸ਼ਬਦ ਵੀ ਵੰਡਣਾ, ਅਸੀਂ ਕੀਰਤਨ ਵੀ ਵੰਡਣਾ, ਅਸੀਂ ਨਾਮ ਵੀ ਵੰਡਣਾ ਆ, ਅਸੀਂ ਆਪਣੇ ਕੌਨਸੈਪਟ ਜਿਹੜੇ ਗੁਣ ਹੈ, ਗੁਣ ਵੀ ਵੰਡਣੇ ਨੇ। ਅਤੇ ਜਦੋਂ ਸਾਡੇ ਅੰਦਰ ਰਾਮ ਰਾਜ ਹੈ ਅਤੇ ਅਸੀਂ ਬਾਹਰ ਵੀ ਰਾਮ ਰਾਜ ਜਿਹੜਾ ਕਰਨਾ, ਤਾਂ ਫਿਰ ਅਸੀਂ ਇਨਜਸਟਿਸ ਨਾਲ ਵੀ ਲੜਨਾ ਆ। ਮੇਕ ਸ਼ੋਰ ਕਿ ਸਾਡੇ ਜਿਹੜੇ ਨਾਲ ਦੇ ਨੇ ਉਹ ਸਾਰੇ ਜਿਹੜੇ ਨੇ ਉਹ ਸੁਖਾਲੇ ਧਰਤੀ ਦੇ ਉੱਤੇ ਆਪਣਾ ਸਮਾਂ ਜਿਹੜਾ ਬਤੀਤ ਕਰਨ ਅਤੇ ਜਿਸ ਕਾਰਜ ਉਹ ਆਏ ਨੇ ਉਹ ਪੂਰਾ ਕਰਨ ਅਕਾਲ ਪੁਰਖ ਦੇ ਹੁਕਮ ਦੇ ਨਾਲ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਥੋੜ੍ਹਾ ਡੂੰਘਾ ਸੀ, ਉਮੀਦ ਕਰਦੇ ਹਾਂ ਆਪ ਨੂੰ ਪਸੰਦ ਆਇਆ ਹੋਵੇਗਾ। ਅਤੇ ਕਈ ਵਾਰੀ ਮਨ 'ਚ ਗੱਲਾਂ ਆਉਂਦੀਆਂ ਨੇ ਅਤੇ ਸ਼ੇਅਰ ਕਰ ਲਈ ਦੀ ਆ, ਪਰ ਡਰ ਇਹ ਲੱਗਦਾ ਰਹਿੰਦਾ ਹੈ ਕਿ ਕਿਤੇ ਜ਼ਿਆਦਾ ਹੀ ਡੂੰਘਾ ਨਾ ਹੋ ਜਾਵੇ, ਜ਼ਿਆਦਾ ਡੂੰਘਾਈ 'ਚ ਨਾ ਚੱਲ ਜਾਈਏ। ਅਤੇ ਕਈ ਵਾਰੀ ਸਰੋਤੇ ਜਿਹੜੇ ਨੇ ਉਹ ਫਿਰ ਬਾਅਦ 'ਚੋਂ ਵੀ ਪੁੱਛ ਲੈਂਦੇ ਨੇ, ਪਰ ਮੈਂ ਬੇਨਤੀ ਕਰਦਾ ਕਿ ਅਗਰ ਕੋਈ ਹੋਰ ਫਰਦਰ ਡਿਸਕਸ਼ਨ ਕਰਨਾ ਚਾਹੁੰਦਾ ਇੱਥੇ ਤਾਂ ਜ਼ਰੂਰ ਕਰ ਸਕਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਅਤੇ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਜੁੜੇ ਨੇ ਸਵੇਰ ਦੇ, ਅਤੇ ਸਾਡੇ ਨਾਲ ਜਸਵੰਤ ਸਿੰਘ ਜੀ ਬੁਲਗੁਲਗੇ ਤੋਂ ਜੁੜੇ ਨੇ, ਜੀ ਆਇਆਂ ਨੂੰ ਇਹਨਾਂ ਦਾ ਗੁੱਡ ਮੋਰਨਿੰਗ ਕਹਿ ਰਹੇ ਨੇ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿੱਤ ਤੁਮਰੇ ਦੁਆਰੇ ਆਇਆ। ਸ਼ਬਦ ਦੀ ਸਾਂਝ ਪਾ ਰਹੇ ਨੇ। ਬਹੁਤ ਬਹੁਤ ਧੰਨਵਾਦ ਜਸਵੰਤ ਰਾਏ ਜੀ ਮੈਲਬਨ ਤੋਂ ਜੁੜੇ ਨੇ, ਕਹਿੰਦੇ ਬਹੁਤ ਵਧੀਆ ਵਿਚਾਰ ਜੀ, ਧੰਨਵਾਦ ਜੀ। ਅਤੇ ਕੁਲਵੀਰ ਸਿੰਘ ਸੰਧੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਾਈ ਜੀ, ਸੁਣਨ ਵਾਲਿਆਂ ਨੂੰ ਦੁਬਈ ਵਿੱਚ ਬੈਠੇ ਸੁਣ ਰਹੇ ਹਾਂ ਜੀ, ਬਸ 4 ਦਿਨਾਂ ਤੱਕ ਇੰਡੀਆ ਚਲੇ ਜਾਣਾ, ਬਹੁਤ ਸੋਹਣਾ ਟ੍ਰਿਪ ਹੈ। ਤੁਸੀਂ ਰਾਮ ਰਾਜ 'ਚ ਬੈਠੇ ਹੋ, ਇੱਕ ਚਿੰਤਕ ਨੇ ਕਿਹਾ ਵੀ ਜੇ ਰਾਮ ਰਾਜ ਦੇਖਣਾ ਤਾਂ ਦੁਬਈ 'ਚ ਦੇਖੋ, ਅਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਅਤੇ ਅਸੀਂ ਵੀ ਇੱਕ ਬੰਦਾ ਭੇਜਿਆ ਹੋਇਆ ਇੱਧਰ ਦੁਬਈ 'ਚ, ਉਹਨੂੰ ਮਿਲਿਓ ਜ਼ਰੂਰ। ਅਤੇ ਹਰ ਬੰਦਾ ਦੁਬਈ ਵੱਲ ਨੂੰ ਚੱਲ ਰਿਹਾ। ਅਤੇ ਰਵਿੰਦਰ ਸਿੰਘ ਸਿਡਨੀ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਠਾਕ ਹੋ, ਚੜ੍ਹਦੀ ਕਲਾ। ਅਤੇ ਮੈਸੇਜਿਸ ਦੇ ਵਿੱਚ ਸਾਡੇ ਨਾਲ ਜੁੜੇ ਨੇ ਅੰਮ੍ਰਿਤਪਾਲ ਮਨਹਾਸ, ਅਤੇ ਇਹਨਾਂ ਦਾ ਹਾਰਦਿਕ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਭੁਪਿੰਦਰ ਸਿੰਘ ਜੀ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਤੋਂ ਅੱਜ ਆਪਾਂ ਗੀਤ ਸੁਣਨਾ ਹੈ। ਕੈਨਬਰਾ ਤੋਂ ਪਰਮਦੀਪ ਨਰਾਇਣ ਸਾਡੇ ਨਾਲ ਜੁੜ ਗਏ ਨੇ, ਜੀ ਆਇਆਂ ਨੂੰ ਜੀ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਨਜੀਤ ਸਿੰਘਾ ਬਲਗੁਲਗੇ ਤੋਂ, ਸੁਰਜੀਤ ਸਿੰਘ ਬਾਜਾ ਖਾਨਾ ਜੀ ਬ੍ਰਿਸਬਨ ਵਾਲੇ, ਕੀ ਹਾਲ ਹੈ ਪਿਆਰੇ, ਹੋ ਠੀਕ ਹੋ, ਬੜੇ ਦਿਨਾਂ ਬਾਅਦ ਮੈਸੇਜ ਪਾਇਆ ਤੁਸੀਂ। ਧਰਮਜੀਤ ਜੀ ਮਲਡੂਰੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਪਿਆਰੇ। ਅਤੇ ਸਾਡੇ ਬੜੇ ਹੀ ਸਤਿਕਾਰਤ ਮਿੱਤਰ ਪਿਆਰੇ ਰਾਣਾ ਅਬਦੁਲ ਜਵਾਰ ਖਾਨ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬਸੰਤ ਮੇਲਾ ਲਾਹੌਰ ਚੱਲ ਰਿਹਾ ਜੀ, ਲਾਹੌਰ ਤੋਂ ਸਾਡੇ ਮਿੱਤਰ ਨੇ ਪਿਆਰੇ, ਅਤੇ ਬੜੀਆਂ ਸਾਂਝਾਂ ਨੇ, ਅਤੇ ਤੜਕੇ ਉੱਠ ਕੇ ਪ੍ਰੋਗਰਾਮ ਸੁਣ ਰਹੇ ਨੇ, ਦੇਖ ਰਹੇ ਨੇ, ਜੀ ਆਇਆਂ ਨੂੰ ਜੀ। ਹੈਪੀ ਬਸੰਤ ਜੀ ਪਾਲਾ ਉਡੰਤ। ਰੁਪਿੰਦਰ ਸਿੰਘ ਘਾਲ ਕਲਾਂ ਵਾਲੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰੌਸ਼ਨ ਸਿੰਘ ਜੀ ਜੁੜ ਗਏ ਨੇ ਕੁਈਨਜ਼ਲੈਂਡ ਤੋਂ, ਕੀ ਹਾਲ ਹੈ ਪਿਆਰੇ, ਹੋ ਠੀਕ ਹੋ, ਕੁਈਨਜ਼ਲੈਂਡ ਤੋਂ ਹੀ। ਸੁਰਜੀਤ ਸੰਧੂ ਜੀ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਲਹੋਤਰਾ ਸਾਹਿਬ ਬੜੇ ਟਾਈਮ ਬਾਅਦ ਆਏ ਨੇ, ਮਲਹੋਤਰਾ ਸਾਹਿਬ ਚੜ੍ਹਦੀ ਕਲਾ, ਠੀਕ ਠਾਕ। ਅਤੇ ਅਵਤਾਰ ਭੁੱਲਰ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣੇ ਵਿਚਾਰ ਨੇ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਕੁਲਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਮੁਕਤਸਰ ਵਾਲੇ, ਫਤਿਹ ਬੁਲਾ ਰਹੇ ਨੇ, ਅਤੇ ਕਹਿੰਦੇ ਨੇ ਸੋਹਣੀ ਵਿਆਖਿਆ ਜੀ, ਧੰਨਵਾਦ ਜੀ। ਅਤੇ ਸੋਹੀ ਸਾਹਿਬ ਕੀ ਹਾਲ ਚਾਲ ਹੈ, ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਅਤੇ ਕਰੋ ਜੀ ਇੰਜੋਏ, ਬਹੁਤ ਬਹੁਤ ਧੰਨਵਾਦ। ਜਸਵਿੰਦਰ ਸਿੰਘ ਜੀ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਫਤਿਹ ਬੁਲਾ ਰਹੇ ਨੇ। ਅਤੇ ਗੁਰਦੇਵ ਸਿੰਘ ਅੰਕਲ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਰਾਜਨਦੀਪ ਕੈਨਬਰਾ ਵਾਲੇ ਵੀ ਸਾਂਝ ਪਾ ਰਹੇ ਨੇ, ਸਤਿ ਸ਼੍ਰੀ ਅਕਾਲ ਦੀ। ਅਤੇ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਨੇ ਕਿ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ, ਖੁਸ਼ੀਆਂ ਕਿਹੜੇ ਨਾਲ ਸਭ ਦਾ ਦਿਨ ਬਤੀਤ ਹੋਵੇ, ਅਤੇ ਨਿਮਰਤਾ ਹੀ ਸਭ ਤੋਂ ਵੱਡਾ ਗੁਣ ਹੈ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ। ਪਰਮਜੀਤ ਰੰਧਾਵਾ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਰਮਜੀਤ ਜੀ, ਠੀਕ ਹੋ, ਚੜ੍ਹਦੀ ਕਲਾ। ਸੋ ਮਿੱਤਰ ਪਿਆਰਿਓ, ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਸ਼ਾਮਿਲ ਹੋਣ ਲੱਗੇ ਆ, ਅਤੇ ਤਿਆਰੀ ਕਰੀ ਬੈਠੇ ਨੇ, ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ, ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ
ਸਤਿ ਸ਼੍ਰੀ ਅਕਾਲ ਅਮਨਦੀਪ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਹਮੇਸ਼ਾ ਹੀ ਸੁਣਦੇ ਆ, ਅਤੇ ਉਹਨਾਂ ਦੇ ਰਿਐਕਸ਼ਨਸ ਵੀ ਆਉਂਦੇ ਆ ਈਮੇਲ ਦੇ ਥਰੂ, ਜਾਂ ਤੁਹਾਡੇ ਜਿੰਨੇ ਵੀ ਸਾਧਨ ਆ ਤੁਸੀਂ ਰਿਐਕਟ ਕਰਦੇ ਉਹਨਾਂ ਨਾਲ, ਬਹੁਤ ਚੰਗਾ ਲੱਗਦਾ ਜਿਸ ਵੇਲੇ ਉਹ ਆਪਣੇ ਵਿਚਾਰ ਪ੍ਰਗਟ ਕਰਦੇ ਆ। ਅਤੇ ਅੱਜ ਦਾ ਜਿਹੜਾ ਤੁਹਾਡਾ ਵਿਸ਼ਾ ਰਿਹਾ ਆ ਰਾਮ ਰਾਜ ਦਾ, ਇਹਨੂੰ ਕਿੱਦਾਂ ਇਸਟੈਬਲਿਸ਼ ਕਰਨਾ, ਇਹ ਬਹੁਤ ਵਧੀਆ ਰਿਹਾ ਹੈ, ਕਾਫੀ ਡਿਟੇਲ ਦੇ ਵਿੱਚ ਤੁਸੀਂ ਇਹ ਗੱਲਾਂ ਕੀਤੀਆਂ ਆ, ਅਤੇ ਨੌਲੇਜ ਦੇ ਕੋਨਸੈਪਟ ਜਿਹੜੀਆਂ ਹੋ ਸਕਦੀਆਂ ਉਹਨਾਂ ਦੇ ਤੁਸੀਂ ਨਾ ਪੱਲੇ ਭਰ ਭਰ ਕੇ ਵੰਡੇ ਆ ਕਿ ਕੀ ਉਹਦੇ ਵਿੱਚ ਹੋਣਾ ਚਾਹੀਦਾ ਆ। ਅਤੇ ਸੋਹਣਾ ਲੱਗਾ ਕਿ ਰਾਮ ਰਾਜ ਸਥਾਪਿਤ ਹੋਣਾ ਚਾਹੀਦਾ, ਕਈਆਂ ਦੇਸ਼ਾਂ ਵਿੱਚ ਰਾਮ ਰਾਜ ਹੈਗਾ ਵੀ ਆ, ਕਈਆਂ ਵਿੱਚ ਹੈ ਵੀ ਨਹੀਂ, ਹੈ ਹਿਸਟਰੀ ਦੇ ਵਿੱਚ ਰਿਹਾ, ਹਿਸਟਰੀ ਦੇ ਵਿੱਚ ਨਹੀਂ ਵੀ ਰਿਹਾ, ਪਰ ਰਾਮ ਰਾਜ ਨੂੰ ਸਥਾਪਿਤ ਕਰਨਾ ਇੰਨਾ ਅਮਨਦੀਪ ਸੌਖਾ ਨਹੀਂ ਹੈ। ਇਹਦੇ ਕਈ ਇਕਨੋਮਿਕ ਪੁਆਇੰਟਸ ਵੀ ਹੁੰਦੇ ਆ ਜਿਹਨਾਂ ਨੂੰ ਕੰਸਿਡਰ ਕੀਤਾ ਜਾਂਦਾ। ਜੇ ਤੁਸੀਂ ਇਕੋਨਮੀ ਨੂੰ ਦੇਖੋ, ਐਜ਼ ਏ ਇਕੋਨਮਿਸਟ ਤੁਸੀਂ ਦੇਖੋ, ਰਾਮ ਰਾਜ ਨੂੰ ਸਥਾਪਿਤ ਕਰਨਾ ਇੰਨਾ ਸੌਖਾ ਨਹੀਂ ਹੈ। ਰਾਮ ਰਾਜ ਦਾ ਮਤਲਬ ਇਹ ਨਹੀਂ ਵੀ ਹਰੇਕ ਬੰਦੇ ਨੂੰ ਹਰੇਕ ਚੀਜ਼ ਮੁਫ਼ਤ ਦਿੱਤੀ ਜਾਵੇ ਜਾਂ ਉਹਦੀਆਂ ਸਹੂਲਤਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਵੇ। ਰਾਮ ਰਾਜ ਦਾ ਮਤਲਬ ਇਹ ਹੁੰਦਾ ਕਿ ਮੇਰੇ ਖਿਆਲ ਦੇ ਵਿੱਚ ਇਕਨੋਮਿਕਸ ਪੁਆਇੰਟ ਆਫ ਵਿਊ ਤੋਂ ਜੇ ਅਸੀਂ ਦੇਖੀਏ ਤਾਂ ਜਿਹੜੇ ਸਾਡੇ ਲਿਮਿਟਡ ਰਿਸੋਰਸਿਸ ਆ ਉਹਨਾਂ ਦੀ ਜਿਹੜੀ ਵੰਡ ਆ ਪ੍ਰੋਪਰ ਹੋਵੇ, ਕਾਣੀ ਵੰਡ ਨਾ ਹੋਵੇ, ਉਹਦੇ ਵਿੱਚ ਕਈ ਹੋਰ ਐਲੀਮੈਂਟ ਵੀ ਹੋਣੇ ਚਾਹੀਦੇ। ਜੇ ਸਭ ਤੋਂ ਵੱਡਾ ਐਲੀਮੈਂਟ ਉਹ ਹੋਣਾ ਚਾਹੀਦਾ ਧਾਰਮਿਕ, ਜਿੱਦਾਂ ਮੀਰੀ ਪੀਰੀ ਦਾ ਸਿਧਾਂਤ ਸਿੱਖ ਧਰਮ ਨੇ ਦਿੱਤਾ ਕਿ ਜੇ ਤੁਸੀਂ ਰਾਮ ਰਾਜ ਸਥਾਪਿਤ ਕਰਨਾ ਤਾਂ ਮੀਰੀ ਪੀਰੀ ਤੁਹਾਨੂੰ ਅਪਣਾਉਣੀ ਪੈਣੀ ਆ, ਫੋਰਸ ਬਹੁਤ ਜ਼ਰੂਰੀ ਆ। ਉਹ ਜੇ ਜੇ ਤੁਸੀਂ ਲੋਕਾਂ ਨੂੰ ਆਜ਼ਾਦੀ ਬਹੁਤ ਜ਼ਿਆਦਾ ਦੇ ਦਿਓ ਤਾਂ ਉਹ ਵੀ ਬਹੁਤ ਜ਼ਿਆਦਾ ਖਲਲ ਪਾਉਣ ਲੱਗ ਪੈਂਦੇ ਆ। ਉਸ ਖਲਲ ਨੂੰ ਰੋਕਣ ਲਈ ਤੁਹਾਡੇ ਕੋਲ ਤਾਕਤ ਵੀ ਹੋਣੀ ਚਾਹੀਦੀ ਹੈ, ਮਿਲਟਰੀ ਵੀ ਹੋਣੀ ਚਾਹੀਦੀ ਹੈ, ਤੁਹਾਡਾ ਰੋਹਬ ਵੀ ਹੋਣਾ ਚਾਹੀਦਾ ਅਤੇ ਡਰ ਹੋਣਾ ਚਾਹੀਦਾ ਲੋਕਾਂ ਨੂੰ ਕਿ ਅਗਰ ਉਹਨਾਂ ਨੇ ਰਾਜ ਦੇ ਖਿਲਾਫ਼ ਕੋਈ ਇੱਦਾਂ ਦੀ ਗੱਲ ਕੀਤੀ ਜਾਂ ਜਿੰਨੇ ਵੀ ਰਿਸੋਰਸਿਸ ਆ ਉਹਨਾਂ ਨੂੰ ਪ੍ਰੋਪਰ ਯੂਟੀਲਾਈਜੇਸ਼ਨ ਨਹੀਂ ਕੀਤੀ ਤੇ ਲੋਕਾਂ ਨੂੰ ਤੰਗ ਕਰਦਿਆ ਇਨਇਕੁਅਲਿਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਰਸ ਦੀ ਵੀ ਵਰਤੋਂ ਕਾਰਨ, ਉਸ ਤੋਂ ਇਲਾਵਾ ਐਥੀਕਲ ਐਲੀਮੈਂਟਸ ਵੀ ਬਹੁਤ ਜ਼ਰੂਰੀ ਆ ਕਿ ਐਥੀਕਲ ਐਲੀਮੈਂਟਸ ਸਾਡੇ ਸਮਾਜ ਵਿੱਚ ਉੱਦਾਂ ਹੀ ਹੋਣਾ ਚਾਹੀਦਾ ਕਿ ਐਥੀਕਲੀ ਅਸੀਂ ਚੀਜ਼ਾਂ ਸਾਰੀਆਂ ਠੀਕ ਕਰਨ, ਓਨੈਸਟੀ ਹੋਣੀ ਚਾਹੀਦੀ ਆ ਉਹਦੇ ਵਿੱਚ ਰਾਮ ਰਾਜ ਸਥਾਪਿਤ ਕਰਨ ਦੇ ਲਈ। ਉਸ ਤੋਂ ਇਲਾਵਾ ਪੋਲੀਟੀਕਲ ਵਿਲ ਹੋਣੀ ਚਾਹੀਦੀ ਹੈ, ਪੋਲੀਟੀਕਲ ਸਟੇਬਿਲਿਟੀ ਹੋਣੀ ਚਾਹੀਦੀ ਆ, ਅਤੇ ਜਿਹੜੀ ਆਟੋਕਰੈਟਿਕ ਪ੍ਰਵਿਰਤੀ ਆ ਜਿੱਦਾਂ ਡਬਈ ਦੇ ਵਿੱਚ ਕਿਹਾ ਕਿ ਉੱਥੇ ਰਾਮ ਰਾਜ ਆ, ਉੱਥੇ ਰਾਮ ਰਾਜ ਚਲੋ ਮੰਨ ਲੈਂਦੇ ਹੈਗਾ ਆ, ਪਰ ਉੱਥੇ ਆਟੋਕਰੈਟਿਕ ਪ੍ਰਵਿਰਤੀ ਦੇ ਕਾਰਨ ਫੋਰਸਫੁਲੀ ਜਿਹੜਾ ਰਾਮ ਰਾਜ ਸਥਾਪਿਤ ਕੀਤਾ ਗਿਆ ਆ ਜਾਂ ਕਾਨੂੰਨ ਦੀ ਵਿਵਸਥਾ ਠੀਕ ਕੀਤੀ ਗਈ ਆ। ਅਸੀਂ ਜੇ ਸਮਝੀਏ ਕਿ ਕਾਨੂੰਨ ਦੀ ਵਿਵਸਥਾ ਕਿਸੇ ਦੇਸ਼ ਦੇ ਵਿੱਚ ਠੀਕ ਆ, ਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਆ ਉਹਦੇ ਵਿੱਚ ਹੁੰਦੀਆਂ, ਇਕੁਅਲ ਡਿਸਟ੍ਰੀਬਿਊਸ਼ਨ ਵੈਲਥ ਕਦੇ ਪ੍ਰੋਪਰ ਹੋ ਨਹੀਂ ਸਕਦੀ, ਪਰ ਮਿਨੀਮਮ ਉਹ 'ਚ ਡਿਸਟੋਰਸ਼ਨ ਹੋਣ ਤਾਂ ਅਸੀਂ ਰਾਮ ਰਾਜ ਕਹਿ ਸਕਦੇ ਹਾਂ। ਕਈ ਜਿਹੜੇ ਵੈਸਟਰਨ ਕੰਟਰੀਜ਼ ਆ ਉਹਨਾਂ ਵਿੱਚ ਰਾਮ ਰਾਜ ਵਰਗੀ ਪਰਿਸਥਿਤੀ ਹੈਗੀ ਆ।
ਭਾਜੀ
ਮਤਲਬ ਇਸ ਤੋਂ ਇਲਾਵਾ
ਨਹੀਂ ਨਹੀਂ
ਧਾਰਮਿਕ ਐਲੀਮੈਂਟ
ਹਾਂ, ਉਹ ਜਿਹੜੀ ਗੱਲ ਹੈ ਨਾ, ਆਪਾਂ ਡਬਈ ਦੀ ਕਰਦੇ ਹਾਂ ਕਿ ਇੱਕ ਕਥਾਕਾਰ ਨੇ ਆਪਣੇ ਹਿੰਦੂ ਪਰੰਪਰਾ ਦੇ ਵਿੱਚੋਂ ਆਪਣੇ ਦੋਸਤ ਨਾਲ ਗੱਲ ਕੀਤੀ, ਉਹਨੇ ਕਥਾ ਭੇਜੀ ਵੀ ਮੈਂ ਕਥਾ ਕੀਤੀ ਹੈ ਰਾਮ ਰਾਜ ਦੇ ਬਾਰੇ, ਅਤੇ ਉਹਨੇ ਮੂਹਰਿਓਂ ਟਿੱਪਣੀ ਕੀਤੀ, ਕਹਿੰਦੇ ਵੀ ਕਿਹੜੇ ਰਾਮ ਰਾਜ ਦੀ ਗੱਲ ਕਰ ਰਹੇ ਹੋ ਭਾਰਤ ਦੇ ਵਿੱਚ, ਠੀਕ ਹੈ, ਮਤਲਬ ਦੰਗੇ ਫਸਾਦ ਕਰਵਾਏ ਜਾ ਰਹੇ ਨੇ, ਦੂਜੇ ਧਰਮਾਂ ਨੂੰ ਹੇਠਾਂ ਲਾਇਆ ਜਾ ਰਿਹਾ, ਰੱਬ ਦਾ ਨਾਮ ਹੈ ਨਹੀਂ, ਠੀਕ ਹੈ, ਅਤੇ ਵਿਵਸਥਾ ਜਿਹੜੀ ਹੈ ਉਹ ਜਿਹੜੀ ਗਰੀਬੀ ਦੀ ਰੇਖਾ ਤੋਂ ਇਹ ਉੱਤੇ ਕੱਢਣ ਦੀ ਵਿਵਸਥਾ ਹੈ ਨਹੀਂ, ਪਾਪੂਲੇਸ਼ਨ ਵਧੀ ਜਾ ਰਹੀ, ਵਧਾਈ ਜਾ ਰਹੇ, ਰਿਸੋਰਸਿਸ 'ਤੇ ਲੋਡ ਪਈ ਜਾ ਰਿਹਾ, ਅਤੇ ਅਮੀਰ ਅਮੀਰ ਹੋਈ ਜਾ ਰਿਹਾ, ਗਰੀਬ ਗਰੀਬ ਹੋਈ ਜਾ ਰਿਹਾ, ਸੌਦੇਬਾਜ਼ੀ ਚੱਲ ਰਹੀ ਆ, ਹਰੇਕ ਚੀਜ਼ 'ਚ ਘਪਲਾ ਆ, ਰੋਜ਼ ਤੁਸੀਂ ਪੁਲ ਟੁੱਟਿਆ ਦੇਖ ਰਹੇ ਹੋ, ਵੀ ਇਹ ਰਾਮ ਰਾਜ ਜਿਹੜਾ ਆ ਭਾਰਤ ਦੇ ਵਿੱਚ ਹੀ ਪੈਦਾ ਹੋਏ ਨੇ ਕੋਨਸੈਪਟ, ਅਤੇ ਇਹ ਕਿਉਂ ਨਹੀਂ ਲਾਗੂ ਹੋ ਰਹੇ? ਅਤੇ ਉਹਨਾਂ ਨੇ ਕਿਹਾ ਵੀ ਜੇ ਰਾਮ ਰਾਜ ਦੇਖਣਾ ਤਾਂ ਡਬਈ 'ਚ ਦੇਖੋ ਆ ਕੇ, ਅਤੇ ਉਹ ਕਥਾਕਾਰ ਫਿਰ ਡਬਈ ਉਹ ਜਾਂਦੇ ਰਹਿੰਦੇ ਆ, ਅਤੇ ਗਏ ਉਹ, ਅਤੇ ਉਹਨਾਂ ਨੇ ਦੇਖਿਆ ਸਾਰਾ ਕੁਛ, ਜੋ ਇੱਕ ਨੇਕਡ ਆਈ ਜਾਣੀ ਕਿ ਇੱਕ ਆਮ ਬੰਦੇ ਨੂੰ ਲੱਗਦਾ ਆ, ਉਹ ਇਉਂ ਲੱਗਦਾ ਆ ਵੀ ਇੱਥੇ ਬੜੀ ਸੇਫਟੀ ਆ, ਠੀਕ ਹੈ, ਪਾਰਕ ਨੇ, ਐਕਸਰਸਾਈਜ਼ ਕਰ ਰਹੇ ਨੇ ਲੋਕ, ਠੀਕ ਹੈ, ਸਾਰਾ ਕੁਛ, ਵਾਤਾਵਰਨ ਬੜਾ ਸ਼ੁੱਧ ਹੈ, ਹਵਾ ਪਾਣੀ ਬੜਾ ਸ਼ੁੱਧ ਹੈ, ਜਿੱਦਣ ਨੂੰ ਮਰਜ਼ੀ ਆ ਜਾਓ, ਜਿੱਦਣ ਨੂੰ ਮਰਜ਼ੀ ਚਲੇ ਜਾਓ, ਠੀਕ ਹੈ, ਆਮ ਬੰਦੇ ਨੂੰ ਇੱਦਾਂ ਲੱਗਦਾ। ਹੁਣ ਇਹ ਗੱਲਾਂ ਸੁਣ ਕੇ ਤੁਸੀਂ ਭਾਜੀ, ਆਪਾਂ ਇਕਨੋਮਿਕ ਪੁਆਇੰਟ ਆਫ ਵਿਊ ਦੇ ਨਾਲ ਵੀ ਦੇਖਦੇ ਹਾਂ ਕਿ ਅੱਜ ਕੱਲ੍ਹ ਬੜਾ ਟ੍ਰੈਂਡ ਹੈ ਡਬਈ ਦੇ ਵਿੱਚ ਫਲੈਟ ਲੈਣ ਦਾ, ਡਬਈ ਦੇ ਵਿੱਚ ਪ੍ਰੋਪਰਟੀਆਂ ਲੈਣ ਦਾ। ਹੁਣ ਤੁਸੀਂ ਟੀਚਰ ਹੋ, ਠੀਕ ਹੈ, ਤੁਸੀਂ ਪਿਛਲੀ ਵਾਰੀ ਬੜੀ ਹਵਾ ਬੰਨੀ ਸੀ ਅਮਨਦੀਪ ਕੋਲ, ਐਡਾਂ ਜੀ ਇੰਨਾ ਘਰ ਹੈ ਇੰਨਾ, ਹੁਣ ਤੁਸੀਂ ਤੁਹਾਡੀਆਂ ਵੀ ਇਨਵੈਸਟਮੈਂਟ ਪ੍ਰੋਪਰਟੀਆਂ, ਪੈਸੇ ਵਾਧੂ ਨੇ ਤੁਹਾਡੇ ਕੋਲ, ਠੀਕ ਹੈ, ਅਤੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਮੈਨੂੰ ਕਹੋ ਵੀ ਸਿੱਧੂ ਸਾਹਿਬ ਮੇਰੇ ਕੋਲ ਪੈਸੇ ਜ਼ਿਆਦਾ ਆ, ਵੀ ਮੈਨੂੰ ਦੱਸੋ ਵੀ ਮੈਂ ਉਹ ਇਨਵੈਸਟ ਕਰਨੇ ਕਿੱਥੇ ਕਰਾਂ, ਮੈਂ ਤਾਂ ਇਹੀ ਕਹੂੰਗਾ ਵੀ ਭਾਈ ਆ ਕੌਫ ਸਰਵਰ ਹੈ, ਇੱਥੇ ਇੱਥੇ ਘਰ ਲੈ ਲਓ, ਉੱਥੇ ਘਰ ਲੈ ਲਓ, ਆਹ ਲੈ ਲਓ, ਮੇਰੀ ਤਾਂ ਇੰਨੀ ਕੇ ਹੈ ਨਾ। ਪਰ ਜਿਹੜੇ ਇਨਵੈਸਟਮੈਂਟ ਕਰ ਰਹੇ ਨੇ, ਪੁਰਾਣੇ ਬੰਦੇ ਆਏ ਹੋਏ ਨੇ, ਅੱਜ ਤੋਂ 10-15 ਸਾਲ ਪਹਿਲਾਂ ਉਹਨਾਂ ਨੇ ਫਸਟ ਹੋਮ ਇਨਵੈਸਟ ਕਰਨਾ, ਦੂਜਾ ਬਣਾਉਣਾ, ਤੀਜਾ ਬਣਾਉਣਾ, ਪਹਿਲਾਂ ਤਾਂ ਟ੍ਰੈਂਡ ਸੀਗਾ ਵੀ ਸਿਡਨੀ ਦੇ ਵਿੱਚ ਹੀ ਲੈ ਲਿਆ ਜਾਵੇ ਨਾਲ, ਹੈ ਨਾ, ਹੁਣ ਸਿਡਨੀ ਵਿੱਚ ਮਹਿੰਗਾ ਬਹੁਤ ਹੋ ਗਿਆ, ਉਹ ਫਿਰ ਕੀ ਕਰਦੇ ਨੇ, ਜਿਹੜੇ ਨਵੇਂ ਪਲਾਟ ਕੱਟ ਹੁੰਦੇ ਨੇ ਉੱਧਰ ਨੂੰ ਜਾਂਦੇ ਨੇ, ਇੱਦਾਂ ਹੀ ਹੈ ਨਾ ਭਾਜੀ, ਹੈ ਨਾ,
ਬਿਲਕੁਲ,
ਹੈ ਨਾ, ਬਾਰ ਬਾਰ, ਪਰ ਉਹ ਵੀ ਹੁਣ ਮਹਿੰਗੇ ਹੋ ਗਏ ਨੇ। ਹੁਣ ਕੀ ਹੋ ਗਿਆ ਆ, ਡਬਈ ਤੋਂ ਆਪਣੇ ਪੰਜਾਬੀ ਬਹੁਤੇ ਕੰਮ ਕਰਨ ਲੱਗ ਪਏ ਨੇ, ਕੁੜੀਆਂ ਖਾਸ ਕਰਕੇ ਜ਼ਿਆਦਾ ਕਰਦੀਆਂ ਨੇ, ਉਹ ਮਾਰਕੀਟਿੰਗ ਕਰਦੀਆਂ ਨੇ ਵੀ ਤੁਸੀਂ ਇੱਥੇ ਕਿਉਂ ਕਰਨਾ ਆ, ਤੁਸੀਂ ਸਿਡਨੀ 'ਚ ਰਹਿੰਦੇ ਹੋ ਤਾਂ ਤੁਸੀਂ ਐਡਲੇਡ ਕਿਉਂ ਘਰ ਲੈਣਾ ਆ, ਪਰਥ ਕਿਉਂ ਲੈਣਾ ਆ, ਬ੍ਰਿਸਬਨ ਕਿਉਂ ਲੈਣਾ ਆ, ਡਬਈ ਲਿਓ, ਉਹ ਵੀ ਇੱਦਾਂ ਦਾ ਹੀ ਆ, ਇਹ 'ਚ ਕੀ ਫਰਕ ਕੀ ਆ? ਸੋ ਬਹੁਤ ਸਾਰੇ ਲੋਕਾਂ ਨੇ ਡਬਈ ਦੀ ਜਿਹੜੀ ਰਾਮ ਰਾਜ ਦੀ ਜਿਹੜੀ ਛਵੀ ਦੇਖ ਕੇ ਜਾਂ ਹਾਲਾਤ ਦੇਖ ਕੇ ਜਾਂ ਉੱਥੇ ਫੈਸਿਲਿਟੀਆਂ ਦੇਖ ਕੇ ਉੱਥੇ ਘਰ ਲਏ ਨੇ, ਇਨਵੈਸਟਮੈਂਟਾਂ ਕੀਤੀਆਂ ਨੇ, ਅਤੇ ਉਹਦੀਆਂ ਨੈਗੇਟਿਵ ਸਟੋਰੀਆਂ ਵੀ ਆ ਰਹੀਆਂ ਨੇ। ਅਤੇ ਇੱਕ ਜਿਹੜੀ ਹੁਣ ਤਾਜ਼ੇ ਬੰਦੇ ਮੂਵ ਹੋਇਆ ਭਾਅ ਜੀ, ਤਾਜ਼ਾ ਬੰਦਾ, ਇੱਕ ਸਾਡਾ ਬੰਦਾ ਇੱਥੇ ਆਸਟ੍ਰੇਲੀਆ ਤੋਂ ਗਿਆ, ਉੱਥੇ ਪਤਾ ਕੌਣ ਹੈ, ਅੱਜ ਦੀ ਖਬਰ ਹੈ,
ਹਾਂਜੀ
ਅੱਜ ਦੀ ਖਬਰ ਹੈ,
ਹਾਂਜੀ
ਬ੍ਰੈਟਲੀ, ਬ੍ਰੈਟਲੀ ਉੱਥੇ ਮੂਵ,
ਬ੍ਰੈਟਲੀ ਅੱਛਾ
ਬ੍ਰੈਟਲੀ ਉੱਥੇ ਮੂਵ ਹੋ ਗਿਆ।
ਠੀਕ ਹੈ ਜੀ
ਉਹ ਮਤਲਬ ਉਹ ਕੱਥਕ ਇੰਡੀਆ ਕਰੀ ਗਿਆ, ਖੇਡੀ ਆਸਟ੍ਰੇਲੀਆ ਗਿਆ, ਜਾ ਕੇ ਰਹਿਣ ਡਬਈ ਲੱਗ ਪਿਆ। ਉੱਥੇ ਜਾਂਦਾ ਨਾ, ਤੁਸੀਂ ਭਾਜੀ ਇਹ ਗੱਲ ਸੁਣ ਕੇ ਪਾਣੀ ਪੀਣ ਲਾਤਾ ਤੁਹਾਨੂੰ ਮੈਂ।
ਨਹੀਂ ਅਮਨਦੀਪ ਵਿੱਚ ਕੋਈ ਅਤਕਥਨੀ ਨਹੀਂ ਆ। ਜਿੱਦਾਂ ਅਸੀਂ ਜਨਮੇ ਆਸਾਮ 'ਚ ਹਾਂ, ਪੜ੍ਹੇ ਲਿਖੇ ਪੰਜਾਬ ਦੇ ਵਿੱਚ ਇੰਡੀਆ 'ਚ ਰਹੇ ਹਾਂ, ਮੂਵ ਹੋ ਗਿਆ ਆਸਟ੍ਰੇਲੀਆ 'ਚ,
ਅੱਛਾ
ਆਸਟ੍ਰੇਲੀਆ ਤੋਂ ਵੀ ਕਿਸੇ ਹੋਰ ਸ਼ਹਿਰ ਜਾਣ ਨੂੰ ਫਿਰਦੇ। ਇਹਦੇ ਇੱਕ ਪ੍ਰਵਿਰਤੀ ਆ ਇਨਸਾਨ ਦੀ,
ਨਹੀਂ ਚਲੋ
ਇੱਕ
ਆਪਾਂ
ਥਾਂ ਤੋਂ
ਆਪਾਂ ਡਬਈ ਦੀ
ਅਗਲੀ
ਗੱਲ
ਜਾਂਦੇ।
ਕਰਦੇ ਹਾਂ। ਕਲਵੀਰ ਸੰਧੂ ਭਾਜੀ ਵੀ ਡਬਈ 'ਚ ਬੈਠੇ ਨੇ, ਕਹਿੰਦੇ ਚੌਂਕ ਦਿਨਾਂ ਨੂੰ ਚਲੇ ਜਾਣਾ। ਹੁਣ ਰਾਮਰਾਜ ਦੀ ਗੱਲ ਚੱਲ ਰਹੀ ਸੀ ਤੇ ਉਹ ਕਹਿੰਦੇ ਨਹੀਂ ਭਾਈ ਜੀ, ਇੰਨਾ ਵੀ ਰਾਮਰਾਜ ਨਹੀਂ ਹੈਗਾ, ਰਾਮਰਾਜ 'ਚ,
ਨਹੀਂ ਇਹਦੇ ਤੇ
ਰਾਮਰਾਜ
ਵੀ
ਦੇ
ਗੱਲ
ਵਿੱਚ।
ਕਰਨੀ, ਡਬਈ ਦੇ ਰਾਮਰਾਜ ਦੀ ਵੀ ਗੱਲ ਕਰਨੀ ਆ, ਕਿੰਨਾ ਗ੍ਰਾਮ ਰਾਜ ਆ ਉੱਥੇ, ਇਹਦੇ ਤੇ ਵੀ ਗੱਲ ਕਰ ਲੈਂਦੇ, ਕਰ ਲੈਂਦੇ
ਉਹ
ਆ।
ਤਾਂ ਗੱਲ ਇਹ ਹੈ ਵੀ ਜਿਹਦੇ ਕੋਲ ਪੈਸਾ ਆ, ਇਫ ਯੂ ਕੈਨ ਅਫੋਰਡ ਰਾਮਰਾਜ, ਹੈ ਨਾ,
ਹਾਂਜੀ
ਜਿਹੜਾ ਅਸਲੀ ਰਾਮਰਾਜ ਹੈ, ਗੱਲ ਇੱਥੇ ਆ ਕੇ ਮੁੱਕ ਜਾਣੀ ਹੈ, ਜਿਹੜਾ ਅਸਲੀ ਰਾਮਰਾਜ ਹੈ ਉਹ ਸਾਰਿਆਂ ਦੇ ਲਈ, ਚਾਹੇ ਗਰੀਬ ਅਮੀਰ ਸਾਰਿਆਂ ਦੇ ਲਈ ਹੈ, ਜਿਹੜਾ ਡਬਈ ਦੇ ਵਿੱਚ ਆ ਉਹ ਹੈਗਾ ਇਫ ਯੂ ਕੈਨ ਅਫੋਰਡ ਇਟ, ਤਾਂ ਆ ਇਦਾਂ ਇਦਾਂ
ਹਾਂਜੀ
ਅਫੋਰਡੇਬਲ ਤਾਂ ਹਰੇਕ ਦੇਸ਼ 'ਚ ਆ, ਇੰਡੀਆ 'ਚ ਵੀ ਤੁਸੀਂ ਅਫੋਰਡ ਕਰ ਸਕਦੇ ਹੋ, ਤਾਂ ਜੱਜ ਤੁਹਾਡੇ ਘਰੇ ਆਉਂਦੇ ਨੇ, ਤਾਂ ਡਾਕਟਰ ਤੁਹਾਡੇ ਘਰ।
ਨਹੀਂ ਮੇਰੇ ਖਿਆਲ ਦੇ ਵਿੱਚ ਜਿਹੜੀ ਇਹਨਾਂ ਦੀ ਦੁਬਈ ਦੀ ਜੱਜਮੈਂਟ ਹੈ ਨਾ ਰਾਮਰਾਜ ਦੀ, ਉਹ ਇਸੇ ਤੇ ਬੇਸ ਆ ਕਿ ਉੱਥੇ ਫੈਸਿਲਿਟੀਜ਼ ਬਹੁਤ ਆ ਤੇ ਉੱਥੇ ਸੜਕਾਂ ਖੁੱਲੀਆਂ ਆ, ਲੋਕ ਇੱਧਰ ਉੱਧਰ ਘੁੰਮਦੇ ਆ, ਸਫਾਈ ਬਹੁਤ ਆ। ਇਹੀ ਨਹੀਂ ਹੁੰਦੇ ਐਲੀਮੈਂਟ ਰਾਮਰਾਜ ਦੇ, ਰਾਮਰਾਜ ਦੇ ਕਈ ਗੁੱਝੇ ਐਲੀਮੈਂਟ ਹੁੰਦੇ ਆ ਜਿਨ੍ਹਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ। ਰਾਮਰਾਜ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਬਹੁਤ ਸੋਲਿਡ ਐਲੀਮੈਂਟ ਹੁੰਦਾ ਉਹ ਹੈਗਾ ਫਰੀਡਮ, ਤੁਹਾਨੂੰ ਆਪਣੇ ਆਈਡੀਆਜ਼ ਐਕਸਪੈਕਟਸ ਕਰਨ ਦੀ ਫਰੀਡਮ ਹੈਗੀ ਆ, ਤੁਹਾਨੂੰ ਕੋਈ ਗੱਲ ਕਹਿਣ ਦੀ ਫਰੀਡਮ ਹੈਗੀ ਆ, ਤੁਸੀਂ ਰਾਜੇ ਦੇ ਖਿਲਾਫ ਜੇ ਕੋਈ ਗਲਤ ਗੱਲ ਹੋ ਰਹੀ ਤਾਂ ਕੁਛ ਕਹਿ ਸਕਦੇ ਆ, ਤੁਸੀਂ ਫਰੀਲੀ ਆਪਣੇ ਆਪ ਨੂੰ ਐਕਸਪੈਕਟ ਕਰ ਸਕਦੇ ਆ, ਇੱਕ ਬਹੁਤ ਵੱਡਾ ਐਲੀਮੈਂਟ ਆ। ਦੂਜਾ ਐਲੀਮੈਂਟ ਇਹ ਹੁੰਦਾ ਕਿ ਐਥੀਕਲੀ ਤੁਸੀਂ ਉੱਥੇ ਪੋਜੈਸ਼ਨ ਆਫ ਪ੍ਰੋਪਰਟੀਜ਼ ਲੈ ਸਕਦੇ ਆ, ਤੁਹਾਡੀ ਹੋ ਸਕਦੀ ਹੈ, ਤੁਸੀਂ ਉੱਥੇ ਦੇ ਵਸਨੀਕ ਬਣ ਸਕਦੇ ਆ ਜਾਂ ਨਹੀਂ ਬਣ ਸਕਦੇ। ਜੇ ਤੁਸੀਂ ਉੱਥੇ ਦੇ ਵਸਨੀਕ ਹੀ ਨਹੀਂ ਬਣ ਸਕਦੇ, ਜਿਸ ਦਾ ਬੇਸਿਕ ਇੰਗਰੀਡੀਐਂਟ ਹੁੰਦਾ ਆ ਕਿਸੇ ਦੇਸ਼ ਦੇ ਵਿੱਚ ਰਹਿਣ ਦਾ ਕਿ ਤੁਹਾਨੂੰ ਉੱਥੇ ਦਾ ਵਸਨੀਕ ਬਣਨ ਦੀ ਰਾਈਟ ਹੋਣਾ ਚਾਹੀਦਾ ਔਰ ਫਰੀਡਮ ਹੋਣੀ ਚਾਹੀਦੀ ਆ, ਇਹ ਸਾਰੀਆਂ ਗੱਲਾਂ ਡਬਈ 'ਚ ਹੈਗੀਆਂ।
ਮੇਰਾ ਖਿਆਲ ਜਿਹੜਾ, ਮੈਂ ਸ਼ੋਰ ਨਹੀਂ ਹੈਗਾ ਕਿਉਂਕਿ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਡਬਈ ਬਾਰੇ, ਅਤੇ ਆਪਣੇ ਮਿੱਤਰ ਪਿਆਰੇ ਜਿਹੜੇ ਸੁਣ ਰਹੇ ਨੇ ਉਹ ਮਾੜਾ ਜਿਹਾ ਗੂਗਲ ਚੈਟ GPT ਤੋਂ ਕਰਨ ਕਿ ਅਗਰ ਅਮਰੀਕ ਭਾਜੀ ਨੂੰ ਮੈਂ ਉੱਥੇ ਫਲੈਟ ਦਵਾ ਦੇਵਾਂ ਅਤੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਜੂਗੀ, ਇੰਨਾ ਮਾੜੇ
ਮਗਰੋਂ ਨਹੀਂ ਕੌਣ ਫਲੈਟ ਕੌਨਫਿਸਕੇਟ ਵੀ ਹੋ ਸਕਦਾ
ਜ਼ਬਤ ਵੀ ਹੋ
ਔਰ
ਸਕਦਾ।
ਜ਼ਬਤ ਵੀ
ਆਹੋ,
ਹੋ ਸਕਦਾ।
ਉਹ ਸਾਡਾ ਪ੍ਰੋਗਰਾਮ ਸੁਣ ਲਵੇ ਸ਼ੇਖ ਉੱਥੇ ਦਾ,
ਇੱਦਾਂ
ਠੀਕ
ਕਰੋ,
ਹੈ,
ਕਹਿੰਦਾ ਤੇ ਮੇਰੇ ਘਰ ਛਾਪਾ ਨਾ ਪਵਾ ਦਿਓ ਤੇ ਮੈਨੂੰ ਰੱਖੋ ਭਾਵੇਂ, ਤੁਸੀਂ ਇੱਦਾਂ ਕਹਿ ਕਹਿ ਕੇ ਨਾ, ਤੁਹਾਡੇ ਕੋਲ ਹੈਗੇ ਜਹਾਜ਼ ਹੈਲੀਕਾਪਟਰ ਉੱਥੇ ਹੈਲੀਪੈਡ ਵੀ ਆ, ਹੁਣ ਸਦਾਮੇ ਹੀ ਤਾਂ ਕ੍ਰਿਸ਼ਨ ਦੀ ਇੱਦਾਂ ਇਹਦਾ ਮੁਕਾਬਲਾ ਨਾ
ਨਹੀਂ
ਕਰੋ,
ਨਹੀਂ ਨਹੀਂ ਨਹੀਂ
ਉਹ ਮੈਨੂੰ ਵੀ ਰਹਿਣ
ਨਹੀਂ
ਦਿਓ, ਇੱਦਾਂ ਨਾ ਆਪਣੇ ਪ੍ਰਾਪਰਟੀਆਂ ਦਾ ਮਾਲਕ ਬਣਾ
ਉਹ
ਦਿਓ,
ਨਹੀਂ ਨਹੀਂ
ਆ
ਭਾਜੀ,
ਕਰ ਦਿਓ,
ਤੁਹਾਡੇ
ਮੇਰੇ
ਜਿਹੜੇ ਹੁਣ
ਮੇਰੇ ਇਨਕਮ ਟੈਕਸ ਵਾਲੇ ਛਾਪੇ ਮਾਰਦੇ ਫਿਰ, ਨਹੀਂ, ਇੱਦਾਂ ਨਹੀਂ।
ਨਹੀਂ
ਇੱਕ ਮਾਸਟਰ ਕਿੱਦਾਂ ਲੈ ਸਕਦੇ ਨਹੀਂ ਜੀ, ਜਾਂ ਦੱਸੋ।
ਮਾਸਟ ਇਨਵੈਸਟਮੈਂਟ ਜਿਹੜੀ ਹੁਣ ਤੁਹਾਡੀ ਡਬਈ 'ਚ ਕਰਵਾਉਣੀ ਹੈ, ਹੁਣ ਸਾਨੂੰ ਸਾਡੇ ਸਰੋਤੇ ਇਹ ਦੱਸਣ, ਸਾਨੂੰ ਮੈਸੇਜ ਕਰਕੇ ਕਿ ਭਾਜੀ ਨੂੰ PR ਮਿਲ ਸਕਦੀ ਡਬਈ ਦੀ, ਇੰਨਾ ਦੱਸਿਓ ਵੀ ਜੇ ਉਹ ਘਰ ਉੱਥੇ ਮੈਂ ਦਵਾ ਦੇਵਾਂ ਇਹਨਾਂ ਨੂੰ ਤੇ ਇਹਨਾਂ ਨੂੰ ਮਤਲਬ PR ਮਿਲ ਸਕਦੀ ਡਬਈ ਦੀ, ਪੱਕੇ ਡਬਈ ਵਾਲੇ, ਫਿਰ ਜਿੱਦਾਂ ਪੱਕੇ ਆਸਟ੍ਰੇਲੀਆ ਵਾਲੇ ਤਾਂ ਪੱਕੇ ਡਬਈ ਵਾਲੇ ਬਣ ਸਕਦੇ ਆ, ਕੀ ਪ੍ਰੋਵੀਜ਼ਨਸ ਆ ਇਹਦੇ ਬਾਰੇ, ਸਾਡੀ ਨੌਲੇਜ 'ਚ ਵਾਧਾ ਕਰੋ ਜੀ। ਅਤੇ ਦੂਜੀ ਗੱਲ ਇਹ ਹੈ ਭਾਜੀ, ਕਹਿੰਦੇ ਵੀ ਜਿਹੜੇ ਮਤਲਬ ਮੈਸੇਜ ਵੀ ਆਪਾਂ ਦੇਖ ਲੈਂਦੇ ਹਾਂ, ਗੌਰਵ ਸ਼ਰਮਾ ਜੀ ਵੀ ਆ ਗਏ ਨੇ ਤੁਹਾਡੇ ਮਤਲब ਡਾਕਟਰ ਸਾਹਿਬ ਦੇ ਪਿਤਾ ਜੀ
ਗੁਰੂ
ਦੇ,
ਆ, ਸਾਡੇ ਗੁਰੂ ਆ
ਨਹੀਂ
ਇਹ,
ਨਹੀਂ ਪਿਤਾ
ਡਾਕਟਰ
ਜੀ,
ਸਾਹਿਬ ਜੀ ਦੇ ਲੜਕੇ
ਹਾਂ
ਮੁੰਡੇ ਆ,
ਤੁਹਾਡਾ
ਆਪਣੇ
ਡਾਕਟਰ
ਫਾਦਰ
ਸਾਹਿਬ,
ਆ।
ਹਾਂਜੀ ਹਾਂਜੀ, ਅਤੇ ਉਹ ਕਹਿੰਦੇ ਆ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਸਤਾਦ ਜੀ ਨੂੰ ਮੱਥਾ ਟੇਕਦਾ ਤੁਹਾਨੂੰ ਜੀ, ਅਤੇ ਬਹੁਤ ਦਿਨਾਂ ਬਾਅਦ ਲਾਈਵ ਸੁਣਨ ਦਾ ਮੌਕਾ ਮਿਲਿਆ। ਹਾਂਜੀ ਬਿਲਕੁਲ ਜੀ, ਆਇਆਂ ਨੂੰ ਬੜੀ ਦੇਰ ਬਾਅਦ ਤੁਸੀਂ ਮੈਸੇਜ ਪਾਇਆ, ਅਤੇ ਹਰਜਿੰਦਰ ਸਿੰਘ ਘੁੰਮਣ ਜੀ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਕਹਿੰਦੇ ਨੇ ਕਿ ਬਿਨਾਂ ਕਿਸੇ ਤਨਖਾਹ ਦੇ ਕੰਮ ਕਰਦੇ ਹਨ ਅਤੇ ਹਫ਼ਤੇ ਬਾਅਦ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲ ਲੈਂਦੇ ਹਾਂ, ਸਭ ਤੋਂ ਵੱਡੀ ਗੱਲ ਹੈ ਕਿ ਸਿੱਖਿਆ ਦਿੰਦੇ ਹੋ, ਮਤਲਬ ਅਸੀਂ ਤੁਸੀਂ ਸਾਰੇ ਮਾਸਟਰ ਵੀ, ਅਤੇ ਕਹਿੰਦੇ ਮਾਸਟਰ ਕੀ ਕਰ ਸਕਦੇ ਨੇ। ਅੱਛਾ ਚਲੋ ਮੈਸੇਜਸ ਦੇ ਵਿੱਚ ਟੋਨੀ ਮਾਲ ਜੀ ਗ੍ਰਿਫਤ ਤੋਂ ਜੁੜ ਗਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਪ੍ਰੀਤ ਸਿੰਘ ਆ ਗਏ ਨੇ ਜੀ ਐਡਲੇਡ ਵਾਲੇ, ਅਤੇ ਅੱਜ ਦਾ ਵਿਚਾਰ ਬਹੁਤ ਵਧੀਆ ਸੀ ਜੀ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਅਤੇ ਮੈਸੇਜਸ ਦੇ ਵਿੱਚ ਸਾਡੇ ਨਾਲ ਜੁੜੇ ਨੇ ਜੀ ਮਲਹੋਤਰਾ ਸਾਹਿਬ, ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਰਨਾਲ ਤੋਂ। ਅਤੇ
ਇਹਨਾਂ ਇਹਨਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਲਹੋਤਰਾ ਜੀ, ਤੁਹਾਡੇ ਤੋਂ ਵੀ ਗਾਣਾ ਸੁਣਨਾ ਕਿਸੇ ਵੇਲੇ।
ਹਾਂ, ਅਤੇ ਰੋਸ਼ਨ ਸਿੰਘ ਜੀ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਉਚੇਚੀ ਬੁਲਾ ਰਹੇ ਨੇ। ਅਤੇ ਭੁਪਿੰਦਰ ਸਿੰਘ ਧਾਲੀਵਾਲ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਬਹੁਤ ਸੁੰਦਰ ਅੱਜ ਦਾ ਵਿਚਾਰ ਪੇਸ਼ ਕੀਤਾ ਗਿਆ। ਇਤਿਹਾਸ ਪੱਖ ਨੂੰ ਵਿਸ਼ਲੇਸ਼ਣ ਕਰਕੇ ਜੋ ਦੇਖਦੇ ਹਾਂ ਤਾਂ ਇਹ ਹਾਲਾਤ ਸਾਹਮਣੇ ਆ ਰਹੇ ਹੈ ਕਿ ਕੋਈ ਵੀ ਰਾਜ ਲੰਮੇ ਸਮੇਂ ਤੱਕ ਨਹੀਂ ਚੱਲ ਸਕਦਾ। ਇਸ ਵਿੱਚ ਸਮੇਂ ਸਮੇਂ ਸਿਰ ਬਦਲਾਅ ਆਉਂਦਾ ਦੇਖਿਆ ਜਾ ਸਕਦਾ ਹੈ, ਜਿਸ ਬਾਰੇ ਦਸ਼ਮੇਸ਼ ਪਿਤਾ ਜੀ ਦਾ ਮਹਾਨ ਸੰਦੇਸ਼ ਹੈ। ਬਿਲਕੁਲ, ਔਰ ਦੇਖੋ
ਬਿਲਕੁਲ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਵੀ ਆ, ਕੋਈ ਵੀ ਜਿਹੜਾ ਸਿਸਟਮ ਆ, ਚਾਹੇ ਉਹ ਪੋਲੀਟੀਕਲ ਸਿਸਟਮ ਹੋਵੇ, ਚਾਹੇ ਆਰਥਿਕ ਸਿਸਟਮ ਹੋਵੇ, ਚਾਹੇ ਸਮਾਜਿਕ ਸਿਸਟਮ ਹੋਵੇ, ਕਦੇ ਵੀ ਉਹ ਕੰਟੀਨਿਊਟੀ ਨਹੀਂ ਰਹਿੰਦੀ ਉਹਦੇ ਵਿੱਚ, ਉਹਦੇ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਆ, ਕਿਉਂਕਿ ਸਮੇਂ ਸਮੇਂ ਸਿਰ ਉਹਦੇ ਵਿੱਚ ਗਿਰਾਵਟਾਂ ਆਉਣੀਆਂ, ਸੋਧਾਂ ਹੋਣੀਆਂ, ਅਤੇ ਦੂਜੇ ਜਿਹੜੇ ਦੂਜੇ ਪੈਰਲਲ ਸਿਸਟਮ ਚੱਲ ਰਹੇ ਹੁੰਦੇ ਆ ਉਹ ਵੀ ਉੱਥੇ ਅਟੈਕ ਕਰਦੇ, ਉਹ ਵੀ ਉਹਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਹੁੰਦਾ ਰਹਿੰਦਾ ਕਿ ਕਦੇ
ਇੱਕ
ਕੈਪੀਟਲਿਸਟ ਅੱਗੇ ਆ ਗਏ, ਕਦੇ ਸਮਾਜਵਾਦੀ ਅੱਗੇ ਆ ਗਏ, ਕਦੇ ਕਮਿਊਨਿਜ਼ਮ ਸਿਸਟਮ ਮੂਹਰੇ ਆ ਗਿਆ, ਕਦੇ ਆਟੋਕ੍ਰੈਟਿਕ ਵੀ ਅੱਗੇ ਆ ਜਾਂਦੇ ਆ। ਇਹ ਇੱਦਾਂ ਹੁੰਦਾ ਹੀ ਰਹਿੰਦੀ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ।
ਇੱਕ ਮੈਸੇਜ ਆਪਣੇ ਜਗਵੀਰ ਸਿੱਖ ਹੋਣੀ ਫਤਿਹ ਬੁਲਾਈ ਹੈ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ। ਅਤੇ ਅਮਨਪ੍ਰੀਤ ਰੰਧਾਵਾ ਸ਼ੁਕਰਾਂ ਵਾਲੇ ਬੁਲਬੁਲਗੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਵਧੀਆ ਲੱਗ ਰਿਹਾ ਜੀ ਪ੍ਰੋਗਰਾਮ, ਵਧੀਆ ਪੇਸ਼ ਹੋ ਰਿਹਾ, ਬਹੁਤ ਬਹੁਤ ਧੰਨਵਾਦ ਜੀ। ਅਤੇ ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਸਿੱਧੂ ਸਾਹਿਬ ਅਮਰੀਕ ਜੀ ਨੂੰ PR ਨਹੀਂ ਮਿਲਣੀ ਕਿਉਂਕਿ ਉਮਰ ਘੱਟ ਹੈ, ਅੰਡਰ ਏਜ। ਠੀਕ ਹੈ, ਕਿਆ ਬਾਤ ਹੈ ਜੀ। ਅਤੇ ਡਿਸਕਰੇਜ ਕਰ ਰਹੇ ਆ ਕਿ ਤੁਸੀਂ ਕਿਤੇ ਡਬਈ ਨਾ ਚਲ ਜਾਓ। ਇਹ ਕਹਿੰਦੇ ਆ ਨਾ ਵੀ, ਮੈਂ ਤੁਹਾਨੂੰ ਦੱਸਦਾ, ਇਹ ਪੰਜਾਬੀਆਂ ਦੀ ਫਿਤਰਤ ਹੈ ਵੀ ਜੇ ਕੋਈ ਬੰਦਾ ਨਰਕ ਚੋ ਸਵਰਗ ਵੱਲ ਨੂੰ ਜਾਣ ਦੀ ਟਰਾਈ ਕਰ ਰਿਹਾ ਤੇ ਉਹਨੂੰ ਜਾਣ ਨਹੀਂ ਦੇਣਾ। ਠੀਕ ਹੈ, ਉਹ ਕਹਿੰਦੇ ਨਾ ਵੀ ਬੰਦੇ ਸੀਗੇ ਵੀ ਨਰਕਾਂ ਦੇ ਵਿੱਚ ਪਾਏ ਹੋਏ, ਅਤੇ ਕਹਿੰਦੇ ਉਹ ਰੇਸ ਵਾਈਜ਼ ਪਾਏ ਹੋਏ ਸੀਗੇ ਵੀ, ਅੱਛਾ ਇਹ ਤੂੰ ਕਿੱਥੋਂ ਆਇਆ ਵੀ, ਇਹ ਮੈਂ ਜੀ ਆਇਆ ਮਿਡਲ ਈਸਟ ਤੋਂ, ਅੱਛਾ ਇਹਦੇ ਇਹਨੂੰ ਨਾ ਉਹ ਖੂਹ 'ਚ ਪਾ ਦਿਓ, ਉੱਥੇ ਨਾ ਇਹਨਾਂ ਨੂੰ ਸੰਗਲ ਲਾ ਦਿਓ, ਖੂਹ 'ਚ ਪਾ ਕੇ ਵੀ ਸੰਗਲ ਲਾ ਦਿਓ। ਅਤੇ ਤੂੰ ਕਿੱਥੋਂ ਆਇਆ ਜੀ, ਇਹ ਤਾਂ ਅਸੀਂ ਜੀ ਇਹ ਯੂਰਪ ਤੋਂ ਆਏ ਆ ਜੀ। ਅੱਛਾ ਇਹਨਾਂ ਨੂੰ ਵੀ ਨਰਕ 'ਚ ਪਾ ਦਿਓ, ਇਹਨਾਂ ਦੇ ਸੰਗਲ ਲਾ ਦਿਓ, ਇਹਨਾਂ ਨੂੰ ਰੱਸੇ ਪਾ ਦਿਓ, ਇਹਨਾਂ ਨੂੰ ਉਹ ਪਾ ਦਿਓ। ਅਤੇ ਪੰਜਾਬੀ ਜਾਂਦੇ ਆ ਕਿ ਕਹਿੰਦੇ ਹਾਂ ਵੀ ਤੁਸੀਂ ਕਿੱਥੋਂ ਆਏ ਜੀ, ਕਹਿੰਦੇ ਜੀ ਪੰਜਾਬ ਤੋਂ, ਕਹਿੰਦਾ ਅੱਛਾ ਇਹਨਾਂ ਨੂੰ ਖੂਹ 'ਚ ਪਾ ਦਿਓ, ਕਹਿੰਦੇ ਜੀ ਸੰਗਲ ਲਾਉਣੇ ਆ, ਕਹਿੰਦੇ ਨਾ ਨਾ ਲੋੜ ਹੀ ਨਹੀਂ ਸੰਗਲ ਲਾਉਣ ਦੀ, ਕਹਿੰਦਾ ਕਮਾਲ ਹੋ ਗਏ, ਇਹ ਤਾਂ ਬਿਤਕਰਾ ਜੀ, ਬਾਕੀਆਂ ਸਾਰਿਆਂ ਨੂੰ ਸੰਗਲ ਲਾਉਣੇ ਆ, ਇਹਨਾਂ ਨੂੰ ਸੰਗਲ ਕਿਉਂ ਨਹੀਂ ਲਾਉਣੇ ਜੀ। ਉਹ ਕਹਿੰਦੇ ਯਾਰ ਉਹ ਜਦੋਂ ਕਿਸੇ ਨੇ ਖੂਹ 'ਚੋਂ ਨਿਕਲਣ ਦੀ ਟਰਾਈ ਕਰਨੀ ਆ, ਬਾਕੀਆਂ ਨੇ ਨਹੀਂ ਉਹਦੀਆਂ ਲੱਤਾਂ ਖਿੱਚੀ ਜਾਣੀਆਂ, ਉਹਨੂੰ ਨਿਕਲ ਨਹੀਂ ਦੇਣਾ ਬਾਕੀਆਂ ਨੇ। ਸੋ ਪਰਮਜੀਤ ਸਿੰਘ ਜੀ ਵੀ ਅਮਰੀਕ ਸਿੰਘ ਫਲੋਰਾ ਨੂੰ ਡਿਸਕਰੇਜ ਕਰ ਰਹੇ ਨੇ ਕਿ ਦੁਬਈ ਦੇ ਵਿੱਚ ਫਲੈਟ ਨਾ ਲਓ, ਉੱਥੇ PR ਨਹੀਂ ਮਿਲਣੀ, ਉਹਨਾਂ ਦੀ ਉਮਰ ਹੈ ਨਹੀਂ, ਕਿੱਦਾਂ ਦੇ ਬਹਾਨੇ ਲਾ ਰਹੇ ਨੇ।
ਮੈਂ ਤੁਹਾਨੂੰ ਗੱਲ ਦੱਸਾਂ, ਆਸਟ੍ਰੇਲੀਆ ਤੋਂ ਦੁਬਈ ਜਾਣਾ ਕਿੰਨੀ ਅਕਲਮੰਦੀ ਹੈ, ਸਵਰਗ ਵਰਗਾ ਦੇਸ਼ ਅਗਰ ਕੋਈ ਹੈਗਾ ਆ ਧਰਤੀ ਤੇ, ਇਸ ਧਰਤੀ ਤੇ, ਇਸ ਜਹਾਨ ਚ, ਉਹ ਆਸਟ੍ਰੇਲੀਆ ਆ। ਜਿਹੜਾ ਆਸਟ੍ਰੇਲੀਆ ਛੱਡ ਕੇ ਹੋਰ ਕਿਸੇ ਦੇਸ਼ ਨੂੰ ਜਾਊਗਾ, ਇੱਥੇ ਦੀ ਹਵਾ, ਇੱਥੇ ਦਾ ਵਾਤਾਵਰਨ, ਇੱਥੇ ਦਾ ਸਿਸਟਮ, ਇੱਥੇ ਦੀ ਪਰੰਪਰਾਵਾਂ, ਇੱਥੇ ਦੇ ਸਪੋਰਟਿੰਗ ਕਲਚਰ, ਇੱਥੇ ਸਪੋਰਟਿੰਗ ਇਵੈਂਟਸ ਛੱਡ ਕੇ ਜੇ ਤੁਸੀਂ ਹੋਰ ਦੇਸ਼ 'ਚ ਜਾ ਕੇ ਵਸੋਂਗੇ, ਮੇਰੇ ਖਿਆਲ 'ਚ ਤਾਂ ਉਹ ਉਹਦਾ ਬਹੁਤੀ ਸਮਝਦਾਰੀ ਵਾਲੀ ਗੱਲ ਨਹੀਂ ਹੈ
ਭਾਅ ਜੀ। ਉਹ ਪਰਸੋਂ ਨਾ ਸਾਡੇ ਇੱਕ ਏਜੰਟ ਆਏ ਸੀਗੇ, ਬਹੁਤ ਮਤਲਬ ਮਰਚੈਂਟ ਆ ਉਹ, ਮਤਲਬ ਵੈਰੀ ਬਿਗ ਸਬਜ਼ੀਆਂ ਦੇ ਤਾਂ ਵੱਡੇ ਵੱਡੇ ਕੰਟਰੈਕਟ ਆ। ਅਤੇ ਉਹ ਨਾ ਸਿਡਨੀ ਨੂੰ ਜਾ ਰਹੇ ਸੀ, ਤਾਂ ਉਹਦਾ ਫੋਨ ਆਇਆ ਥੋੜ੍ਹੇ ਘੰਟੇ ਪਹਿਲਾਂ, ਕਹਿੰਦੇ ਮੈਂ ਕੈਨ ਆਈ ਡਰੋਪ ਇਨ ਵਿਦ ਮਾਈ ਵਾਈਫ, ਇਟਾਲੀਅਨ ਬੈਕਗਰਾਊਂਡ ਆ, ਅਤੇ ਮੈਂ ਕਿਹਾ ਆ ਜਾਓ ਕੋਈ ਨਹੀਂ, ਮੋਸਟ ਵੈਲਕਮ। ਕਹਿੰਦਾ ਮੈਂ ਦੇਖ ਜਾਂਦਾ ਸਬਜ਼ੀਆਂ ਸੁਬਜ਼ੀਆਂ ਦੇਖ ਜਾਂਦਾ, ਕਿਉਂਕਿ ਉਹ ਸਾਡੀ ਸੈੱਲ ਕਰਦੇ ਆ ਨਾ। ਉਹ ਆ ਗਏ ਹੈ ਨਾ, ਅਤੇ ਆ ਕੇ आए तो कहते 10 मिनट बस इन आउट करना। मैं कोई नहीं आ जाओ। मैं तो काम वाले कपड़े जी शर्ट वगैरह दिखाए तो वो ना कहता ब्यूटीफुल ब्यूटीफुल है ना एरिया देख के। तो वो ना 2 2.5 घंटे बैठे रहे, गल्लां करी गए, फार्म देखी गए, है ना, डिस्कशंस करी गए। तो मुड़ के कहते ना कहते वो गल्लां दे विच मैं तुहानूं उन्हां दा बड़प्पन दसदा।
तो ज्यादा तो नहीं लोग गए, तुसी अक गए होना तो
ओ नहीं
ज्यादा
नहीं
रुक गए फिर, जे
अक
घुमान लेना ही बाहर नू।
नहीं नहीं अके नहीं वो पता की है वो मैनू गल्लां सुना दे। क्योंकि देखो जो बड़ा मर्चेंट है ना तो वो बड़े लोगों नाल उन्हूं उठना बैना पैंदा है, बड़े सौदे
हाँ जी
करने हैं, कदे आई जी ए दे नाल, कदे बुलवर्थ वालिया नाल। वो कहते मेरे को यॉट भी हैगा है ना, मेरे को आ भी हैगा आ हॉलीडे होम पे, मैं उत्थे भी असं चल जन्ने, असी हफ्ते च एक बार इकट्ठे होंने हैं सारे, पार्टी भी करते हैं। वो इस लैवल दियाँ फिर उन्होंने करनिया पैनिया अपना सौदा खरीदण
करने
बेचण
पैने,
दे।
बिजनेस नू अगे तोरन दे लई थानू पार्टियां करनियां
इस
पैने, गेट टूगेदर करने
देखो
पैने,
ना
ओदी थानू गिफ्ट भी डिलीवर करने
नहीं
पैने।
देखो ना असी तो एक फार्मर है, उन्हों को घट्टो घट 100 फार्मर है जिहड़ा उन्होंने सौदा भेजदा,
हाँ जी
मतलब लखां ही डब्बे जाते हैं हफ्ते के उन्होंने, तो उन्हीं वो बेचने भी है ना, उन्हीं ट्रांजैक्शन भी करनी मिलियनस, तो वो फिर उन्होंने इदा के कम करने पैने हैं। तो मैं जब उन्होंने गल्लां सुन रहा सी ना, मेरे को यॉट भी है, असं उत्थे भी जाने, वो मैं सोची जाता सी यार ये किदा वधिया जिंदगी जी रहे ने, है ना। मैं इदा सोच रहा सी। वो जदों सानू देखिया भी उधर काम चल रहा है, मेरी वाइफ है उन्हें लिए चाह बना के ले आई, नाल बर्फी ले आई, है उसकी वाइफ भी उत्थे थी, बच्चे जड़े है जी वो करी जान दोए जने, बस इदा का थां हो, इदा दे थां रहना है आपां। मैं क्या लै लो कोई फिर नक् बनाउण नूं ते कोई फिर नक् वढाउण नूं,
अमनदीप
कोई नत्थ
एक गल
पाण नूं फिरदा
दस्यो,
ते कोई नक् वढाउण नूं फिरदा, भी असी असी इन्हां दे
चाल
जी
साहब आ रहे कि
आओगे चाल साहब नूं बेनती करदे आं कि थोड़ी हैलो शैलो कर देण, ते मतलब
चाल साहब ना भी ओदी, वो 1 मिनट मैं थोड़ी गल टोकदा, मैनूं गल याद आ रही है। चाल साहब ना भी इदां ही होई, वो भी पिछले खरे साल ना अपने शरीके हया दे लई वो लै गए फुल वैलेंटाइन वाले डे, उन्होंने भी कहता उन्हों की वाइफ ने पे तू खरीद के नहीं लाया, बस च किसी रह गए होने हैं, पे एक्सेप्ट नहीं किते। वो दोबारा चुपचाप सुनाना पैना वो गल जी है,
ओ सुना
वो
दिने
फरमायश है।
फरमायश ही सुना दिने। तो चाल साहब दी आ गई है फतेह, कहते फिर दिल वाली पड़ास अज पूरी चलूगी, पर पहले तो असी कढ़ी जा रहे हैं भाजी नूं, अज असी फ्लैट लै के देना है दुबई दे विच, ते क्योंकि ब्रैटली ने भी लै लिया, ते उधर अपने मित्र प्यारे बैठे ने उत्थे दुबई जाके कुलवीर संधू, ते वो वैसे कह रहे ने भाजी मैं कहिंदे 16 साल कम किया मैनू तां सिटीजनशिप दित्ती नहीं, आखिरकार कनेडा जाके PR लई उन्होंने, पर मेरिया कुछ यादा जुड़िया सन इस करके मैं परिवार समेत आया हाँ। तो 16 साल कहते
जिस
दुबई च उन्होंने काम किया, PR नहीं मिली इन्हों, कनेडा जाके लेनी पी।
देश दे विच एक्सेप्टेंस ही है नहीं, रामराज कितना दा होया भाई।
हाँ तो दूजी देखो उत्थे दुबई दे विच हुण गुरु घर बने ने जां मंदिर बने ने, पहलां तुसीं किसे होर धर्म नूं उत्थे प्रैक्टिस कर ही नहीं सकदे, है ना। सो अध्यात्मक तौर ते चलो अंदरों तो जिंदा मर्जी कर लो, पर जब तुहानूं रिसोर्स ही नहीं अवेलेबल हैगे तुसीं उहनूं प्रैक्टिकली एक्सप्रेस ही नहीं कर सकते। हुण मेरा धर्म है, मतलब सारे नूं पता मैं सिख हाँ, है ना, ते मैं अपने आप नूं एक्सप्रेस कर रहा। मैं केस भी रखे हुए ने, दाढ़ी भी रखी हुई है, पग भी बांधा है, चलो मैं अमृत नहीं छकया होया, मैं गुरबाणी नाल भी जुड़िया हुआ, आई कैन एक्सप्रेस। हुण मतलब तुसीं हैं अंदरों, तुहानूं मैनूं पता तुसीं भी गुरबाणी नाल जुड़े हुए हैं, है ना, पाठ भी करते हो, जीवन भी उदां दा जीउने हो, पर तुसीं अपने आप नूं एक्सप्रेस नहीं कर रहे भई मैं सिख हाँ, बाहर नहीं शो कर रहे। एक राज होवे जिथे तुसीं अपने आप नूं एक्सप्रेस ना कर सको, तुसीं अपने धर्म नूं दिखा ना सको, लोगों च ना वंड सको, वो भी चीज़ा असल च रामराज उत्थे हुंदा। खैर एनीवे दुबई दी गल चली है भाजी, ते दुबई दे विच ना गए हुए ने अपने मित्र प्यारे, ते मैं थानू वो दुबई दी ना हुण फोटो दिखालदा, क्योंकि वो तो बाद फिर शायद आपां टॉपिक थोड़ा जिहा चेंज करिए। ते दुबई वाले मित्र प्यारे हाँ जी संधु साहब, एक मिनट फोटो लोड होलण दो, ते मैं थानू फोटो दिखाना है। लो जी करो दर्शन, ये है जी दुबई, रेता ही रेता। वैसे ਰੇਤਾ ਤਾਂ ਵਧੀਆ ਹੈ, ਤੁਸੀਂ ਸ਼ਹਿਰ ਸ਼ੂਰ ਦੀਆਂ ਫੋਟੋਆਂ ਦਿਖਾ ਲਓ। ਕਹਿੰਦੇ ਬ੍ਰੈਟਲੀ ਨੇ ਸ਼ਹਿਰ ਦੀਆਂ ਫੋਟੋਆਂ ਦਿਖਾ ਲਈਆਂ, ਗੋਲਫ ਖੇਡਦੇ ਦੀਆਂ, ਹਰਿਆ ਭਰਿਆ ਸਾਰਾ ਕੁਛ। ਚਲੋ ਇਹ ਰੇਗਿਸਤਾਨ ਦੇ ਵਿੱਚ ਭੰਗੜੇ ਪਾ ਰਹੇ ਨੇ ਅਤੇ ਇੰਜੋਏ ਕਰ ਰਹੇ ਨੇ। ਇਹਨਾਂ ਨੇ ਵੈਸੇ 16 ਸਾਲ ਉੱਥੇ ਬਿਤਾਏ ਆ, ਤਾਂ ਇਸ ਕਰਕੇ ਇਹ ਕਹਿੰਦੇ ਮੇਰੀਆਂ ਉੱਥੇ ਯਾਦਾਂ ਜੁੜੀਆਂ ਹੋਈਆਂ ਨੇ। ਅਤੇ ਚਲੋ, ਅਤੇ ਗੁਰਜੀਤ ਸਿੰਘ ਸਾਡੇ ਨਾਲ ਸੈਂਟਰਲ ਕੋਸਟ ਤੋਂ ਜੁੜੇ ਨੇ ਅਤੇ ਉਹ ਵੀ ਇਹਦੇ ਵਿੱਚ ਸਾਂਝ ਪਾ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਬਾਈ ਜੀ, ਇਫ ਯੂ ਬਾਏ ਪ੍ਰੋਪਰਟੀ ਇਨ ਡਬਈ ਯੂ ਡੂ ਨਾਟ ਐਕਚੁਅਲੀ ਓਨ ਇਟ ਫੋਰ ਐਵਰ। 99 ਸਾਲ ਦੀ ਲੀਜ਼ 'ਤੇ ਆ ਭਾਜੀ, ਲਓ ਕਰ ਲਓ ਘਿਓ ਨੂੰ ਭਾਂਡਾ।
ਕਰ ਲੋ ਘੇਰੂ ਕੜਾ, ਨਾਲੇ ਫੜ ਲੋ ਊਂਟ ਦੀ ਪੂਛ।
ਊਂਠ ਦੀ ਪੂਛ ਤਾਂ ਫੜ ਸਕਦੇ ਹਾਂ, ਊਂਠ ਦੀ ਪੂਛ ਤਾਂ ਫੜ ਸਕਦੇ, ਊਂਠ ਤਾਂ ਬਹੁਤ ਨੇ ਉੱਤੇ। ਊਂਠ ਦੀ ਪੂਛ ਤਾਂ ਮੈਂ ਆਪਾਂ ਗੱਲ ਵੀ ਸੁਣਾਈ ਸੀਗੀ ਇੱਕ ਵਾਰੀ,
ਨਹੀਂ
ਮੇਰੇ ਵੀ
ਉਹ
ਸ਼ੇਖਾਂ ਨਾਲ
ਫੜ ਲੋ, ਉਸੇ ਟੋਬੇ ਚ ਤਰਦੇ ਦੀ ਟੋਬਾ ਕਿੱਥੇ ਲਿਆਉਂਗੇ ਉੱਤੇ?
ਨਹੀਂ ਟੋਬੇ, ਪਹਿਲੀ ਗੱਲ ਤਾਂ ਊਂਠ ਟੋਬੇ 'ਚ ਤਰਦੇ ਨਹੀਂ, ਪਾਣੀ ਤੋਂ ਉਹਨਾਂ ਨੂੰ ਮਤਲਬ ਐਲਰਜੀ ਆ, ਉਹ ਤਾਂ ਮੱਝਾਂ ਤਰਦੀਆਂ ਨੇ ਨਾ, ਉਹਦੀ ਪੂਛ ਫੜ ਸਕਦੇ ਹਾਂ। ਉਹ ਊਂਠ ਤੋਂ ਅਸੀਂ ਨਾ, ਮੈਂ ਤੇ ਚਨਾਵਤ ਭਾਜੀ ਨੇ ਕਈ ਗੱਲਾਂ ਬਣਾਈਆਂ ਸ਼ੇਖਾਂ ਦੀਆਂ, ਅਤੇ ਉਹਦੇ ਵਿੱਚੋਂ ਇੱਕ ਗੱਲ ਸੀਗੀ ਵੀ ਸ਼ੇਖਾਂ ਦੇ ਮੱਤ ਵੱਜੀ ਪਈ ਆ, ਖਜੂਰਾਂ ਖਾ ਖਾ ਕੇ ਪੈਸਾ ਵਾਧੂ ਆ, ਤੇਲ ਖੂਹ ਪੁੱਟੀ ਜਾਂਦੇ, ਕੱਢੀ ਜਾਂਦੇ, ਵੇਚੀ ਜਾਂਦੇ ਆ, ਅਤੇ ਜਦੋਂ ਤੁਸੀਂ ਇੱਦਾਂ ਦੀ ਗੱਲ ਕਰਦੇ ਹੋ ਤਾਂ ਜੀਵਨ ਦੇ ਜਿਹੜੀ ਰਿਐਲਿਟੀ ਆ ਉਹ ਤੋਂ ਬਹੁਤ ਦੂਰ ਚਲੇ ਜਾਂਦੇ ਆ। ਹੁਣ ਦੇਖੋ ਰੇਗਿਸਤਾਨ ਦੇ ਵਿੱਚ ਇੱਕ ਆਰਟੀਫਿਸ਼ਲ ਸ਼ਹਿਰ ਬਣਾਇਆ ਹੋਇਆ, ਮੈਂ ਤੁਹਾਨੂੰ ਕਲੀਅਰ ਕੱਟ ਸਮਰੀ 'ਚ ਦੱਸ ਦਿੰਦਾ ਕਿ ਉਹ ਸ਼ਹਿਰ ਜਿਹੜਾ ਆ ਉਹ ਸਸਟੇਨੇਬਲ ਨਹੀਂ ਹੈਗਾ। ਜਦ ਤੱਕ ਉਸ ਸ਼ਹਿਰ ਦੇ ਵਿੱਚ ਬਾਹਰੋਂ ਪੈਸਾ ਇੰਜੈਕਟ ਨਹੀਂ ਹੁੰਦਾ, ਜਿੱਦਾਂ ਆਸਟ੍ਰੇਲੀਆ ਤੋਂ ਅਮਰੀਕ ਭਾਜੀ ਫਲੈਟ ਨਾ ਲੈਣ ਉੱਥੇ ਜਾ ਕੇ, ਠੀਕ ਹੈ, ਉੱਥੇ ਮਤਲਬ ਮਿਲੀਅਨ ਡਾਲਰ ਖਰਚਣਾ, ਹੁਣ ਅਮਰੀਕ ਭਾਜੀ ਵਰਗੇ ਹੋਰ ਵੀ 20 ਮਾਸਟਰ ਲੈ ਲੈਣ ਉੱਥੇ ਜਾ ਕੇ ਫਲੈਟ ਮਿਲੀਅਨ ਮਿਲੀਅਨ ਦੇ, ਤਾਂ 10 ਮਿਲੀਅਨ ਹੋ ਗਿਆ ਨਾ, 20 ਮਿਲੀਅਨ ਹੋ ਗਿਆ। ਸੋ 20 ਮਿਲੀਅਨ ਦਾ ਫਾਇਦਾ ਹੋ ਗਿਆ ਡਬਈ ਨੂੰ, ਉਹਨਾਂ ਦਾ ਸੌਦਾ ਵਿਕ ਗਿਆ, ਠੀਕ ਹੈ। ਉਹਦੇ 'ਚ ਉਹ ਨਹੀਂ ਪਾਣੀ ਦੇ ਡੀਸੈਲੀਨੇਸ਼ਨ ਪਲਾਂਟ ਲਾਉਣੇ ਆ, ਠੀਕ ਹੈ, ਬੰਦਿਆਂ ਨੂੰ ਨੌਕਰੀਆਂ ਦੇਣੀਆਂ। ਹੁਣ ਡਬਈ ਦੇ ਵਿੱਚ ਹੁੰਦਾ ਕੁਛ ਨਹੀਂ, ਖਜੂਰਾਂ ਤੋਂ ਇਲਾਵਾ ਕੋਈ ਖੇਤੀ ਨਹੀਂ ਹੁੰਦੀ, ਠੀਕ ਹੈ, ਸਭ ਆਰਟੀਫਿਸ਼ਲ ਹੁੰਦੀ ਆ। ਇਹ ਸ਼ਹਿਰ ਜਿਹੜੇ ਕੁਦਰਤੀ ਤੌਰ 'ਤੇ ਇਹ ਹੋਣੇ ਨਹੀਂ ਚਾਹੀਦੇ, ਕੁਦਰਤ ਦੇ ਬਿਲਕੁਲ ਟੋਟਲੀ ਅਗੇਂਸਟ ਹੈ ਸਾਰਾ ਕੁਛ। ਜਿਹੜਾ ਕੁਦਰਤ ਦੇ ਅਗੇਂਸਟ ਹੈ ਸਾਰਾ ਕੁਛ, ਜੇ ਆਪਾਂ ਰਾਮ ਰਾਜ ਦੀ ਅੱਜ ਦੀ ਡੈਫੀਨੇਸ਼ਨ ਜਿਹੜੀ ਸਵੇਰ ਦੀ ਆਪਾਂ ਚੱਲ ਰਹੀ ਆ ਉਹਦੇ ਹਿਸਾਬ ਦੇ ਨਾਲ, ਦਰੱਖਤਾਂ ਨੂੰ ਫੁੱਲ ਵੀ ਖਿੜ ਰਹੇ ਨੇ, ਫਸਲਾਂ ਵੀ ਹੋ ਰਹੀਆਂ, ਮੀਂਹ ਵੀ ਪੈ ਰਹੇ ਆ, ਇਹ ਵੀ ਰਾਮ ਰਾਜ ਦਾ ਹਿੱਸਾ ਆ, ਇਹਦਾ ਮਤਲਬ ਕੁਦਰਤ ਵੀ ਇੱਕ ਸੁਰ ਹੈ ਨਾ। ਹੁਣ ਇਹ ਜਿਹੜੇ ਸ਼ਹਿਰ ਬਣਾਏ ਜਾ ਰਹੇ ਨੇ ਇਹ ਤਾਂ ਗੈਰ ਕੁਦਰਤੀ ਆ, ਮਤਲਬ ਇਹ ਤਾਂ ਟੋਟਲੀ ਆਰਟੀਫਿਸ਼ਲ, ਲੋਕਾਂ ਦਾ ਖੌਅ ਆ, ਲੋਕਾਂ ਦੀਆਂ ਮਿਹਨਤਾਂ ਨੂੰ ਉਡਾਇਆ ਜਾ ਰਿਹਾ, ਉੱਤੇ ਪਸਾਇਆ ਜਾ ਰਿਹਾ ਹੈ, ਠੀਕ ਹੈ। ਇਸ ਕਰਕੇ ਇਹ ਸ਼ਹਿਰ ਜਿਹੜੇ ਵਾਇਬਲ ਸਿਟੀ ਨਹੀਂ ਹੈਗੇ ਇੱਥੇ। ਇਹ ਇਹ ਤਾਂ ਮਤਲਬ ਜੇ ਮਤਲਬ ਕੱਲ ਕੱਲ ਨੂੰ ਕੋਈ ਸਿਸਟਮ ਮਤਲਬ ਲੜਾਈ ਲੱਗ ਗਈ, ਜੰਗ ਲੱਗ ਗਈ, ਉਹ ਤਾਂ ਖਤਮ ਹੋ ਗਿਆ ਨਾ, ਸਪਲਾਈਆਂ ਉਹਨਾਂ ਦੀਆਂ ਬੰਦ ਹੋ ਗਈਆਂ, ਸਾਰਾ ਕੁਝ ਖਤਮ ਹੋ ਗਿਆ ਉਹ ਤਾਂ।
ਵੈਸੇ ਵੀ ਅਮਨਦੀਪ ਜਿੱਦਾਂ ਟ੍ਰੈਂਡ ਚੱਲਦੇ એનર્ਜੀ ਐਵੋਲੂਸ਼ਨ ਟ੍ਰੈਂਡ ਜਿਹੜੇ ਚੱਲ ਰਹੇ ਅੱਜ ਕੱਲ, ਇਲੈਕਟ੍ਰਿਸਿਟੀ ਤੋਂ ਜ਼ਿਆਦਾ એનર્ਜੀ ਪ੍ਰੋਡਿਊਸ ਹੋ ਰਹੀ ਆ ਜਾਂ ਸੋਲਰ એનર્ਜੀ ਆ ਰਹੀ ਆ, ਇਹ ਜਿਹੜੇ ਸਾਰੀਓਸ ਹੁੰਦੇ ਆ ਨਾ ਇਕਨੋਮਿਕ ਰਿਸੋਰਸਸ ਦੇ, ਉਹ ਵੀ ਬਦਲਦੇ ਰਹਿੰਦੇ ਆ। ਜੇ ਜ਼ਿਆਦਾ ਇਲੈਕਟ੍ਰਿਕ ਕਾਰਾਂ ਮੋਟਰਾਂ ਗੱਡੀਆਂ ਆ ਗਈਆਂ ਜਾਂ ਸੋਲਰ ਦੇ ਨਾਲ ਚੱਲਣ ਦੇ ਨਾਲ ਵਾਲੀਆਂ ਗੱਡੀਆਂ ਆ ਗਈਆਂ, ਤਾਂ ਇਹ ਜਿਹੜੇ ਇਸ ਖਿੱਤੇ ਦੇ ਜਿਹੜੇ ਇਕਨੋਮਿਕ ਗੱਲਾਂ ਆ ਨਾ, ਇਕਨੋਮਿਕ ਜਿਹੜੇ ਇੰਗਰੀਡੀਐਂਟਸ ਆ, ਇਕਨੋਮਿਕ ਰਿਸੋਰਸਿਸ ਆ, ਉਹਨਾਂ 'ਤੇ ਬਹੁਤ ਨੈਗੇਟਿਵ ਇਫੈਕਟ ਪੈਣ ਵਾਲਾ ਹੈ ਅਗਲੇ ਸਾਲਾਂ ਦੇ ਵਿੱਚ। ਹੋ ਸਕਦਾ ਕਿ ਪੈਟਰੋਲ ਦੀ ਡੀਜ਼ਲ ਦੀ ਕੀਮਤ ਅੱਗੇ ਜਾ ਕੇ ਘਟੇ ਜਾਵੇ, ਬਹੁਤ ਘੱਟ ਜਾਵੇ, ਕਿਉਂਕਿ ਤੁਸੀਂ ਦੇਖਿਆ ਕਿ ਇਲੈਕਟ੍ਰਿਕ ਜਿਹੜੀ ਓਪਰੇਸ਼ਨਸ ਆ ਮਸ਼ੀਨਾਂ ਦਾ ਬਹੁਤ ਜਲਦ ਹੋ ਰਿਹਾ ਆ, ਤੇ ਸੋਲਰ ਆਪਰੇਸ਼ਨ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ। ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੈ ਜਾਂ ਨਹੀਂ
ਨਹੀਂ
ਸਹਿਮਤ?
ਮੈਂ ਤੁਹਾਡੇ ਨਾਲ ਸਹਿਮਤ ਹਾਂ, ਅਤੇ ਇਸੇ ਕਰਕੇ ਤਾਂ ਦੇਖੋ ਜਿਹੜਾ ਡਬਈ ਹੈ, ਸਾਊਦੀ ਅਰਬ ਹੈ, ਇਹ ਸ਼ਹਿਰ ਬਣਾ ਰਹੇ ਨੇ ਕਿ ਇਜ਼ਰਾਈਲ ਵੀ ਜਿਹੜਾ ਉਹ ਸ਼ਹਿਰ ਬਣਾ ਰਿਹਾ ਗਾਜ਼ਾ ਨੂੰ ਢਾਹ ਕੇ, ਉਹ ਇਸ ਕਰਕੇ ਬਣਾ ਰਹੇ ਨੇ, ਉਹ ਟੂਰਿਜ਼ਮ ਵੱਲ ਨੂੰ ਲੈ ਕੇ ਜਾ ਰਹੇ ਨੇ, ਤੇਲ ਤੋਂ ਆਪਣੀ ਡਿਪੈਂਡੈਂਸ ਘਟਾ ਰਹੇ। ਉਹਨਾਂ ਨੂੰ ਪਤਾ ਆ ਵੀ ਇਹ ਬਹੁਤੀ ਦੇਰ ਹੁਣ ਸੌਦਾ ਚੱਲਣ ਵਾਲਾ ਨਹੀਂ, 30-40 ਸਾਲ ਹੀ ਆ, ਉਹ ਤੋਂ ਬਾਅਦ ਫਿਰ ਕੀ ਕਰਨਾ, ਉਹ ਟੂਰਿਜ਼ਮ ਵੱਲ ਨੂੰ ਜਾ ਰਹੇ। ਹੁਣ ਡਬਈ ਆ, ਡਬਈ ਦੇ ਤੁਹਾਨੂੰ ਪਤਾ ਜਿਹੜੀਆਂ ਸੈਂਕਸ਼ਨਸ ਲੱਗਦੀਆਂ ਜਿਹਨਾਂ ਇਹਨਾਂ ਦੇਸ਼ਾਂ ਦੇ ਵਿੱਚ, ਅਫਰੀਕਾ ਦੇ ਦੇਸ਼ਾਂ 'ਚ ਲੱਗੀਆਂ, ਇਹਦਾ ਤੁਸੀਂ ਰਿਪੋਰਟ ਪੜ੍ਹ ਕੇ ਦੇਖੋ, 2 ਨੰਬਰ ਦਾ ਸੋਨਾ ਸਾਰਾ ਡਬਈ 'ਚ ਜਾ ਰਿਹਾ। ਤੁਸੀਂ ਆਪ ਸੋਚੋ ਡਬਈ 'ਚੋਂ 1 ਰੱਤੀ ਵਾਰ ਸੋਨਾ ਨਹੀਂ ਨਿਕਲਦਾ। ਡਬਈ ਕਿੱਦਾਂ, UAE ਕਿੱਦਾਂ ਸੋਨੇ ਦਾ ਸੈਂਟਰ ਬਣ ਗਿਆ, ਉਹ ਇੰਡੀਆ ਹੋਣਾ ਚਾਹੀਦਾ, ਉਹ ਤਾਂ ਬਣਿਆ ਕਿਉਂਕਿ ਇਹ ਸਾਰਾ ਜਿਹੜਾ ਆ ਵੈਸਟਰਨ ਹੈ, ਇਹ ਸ਼ਹਿਰ ਬਣਾਇਆ ਹੋਇਆ ਦੋ ਨੰਬਰ ਦੇ ਕੰਮ ਕਰਨ ਵਾਸਤੇ। ਠੀਕ ਹੈ, ਉਹ ਸਾਰਾ ਅਫਰੀਕਾ ਦਾ ਸੋਨਾ ਜਹਾਜ਼ਾਂ ਰਾਹੀਂ ਉੱਥੇ ਜਾਂਦਾ ਆ, ਸਮਗਲਿੰਗ ਹੁੰਦਾ ਆ, ਉੱਥੋਂ ਲੌਂਡਰ ਹੋ ਕੇ ਵਿਕਦਾ ਆ। ਉੱਥੇ ਫਿਰ ਸਾਡੀਆਂ ਬੀਬੀਆਂ ਇੰਗਲੈਂਡ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ ਜੇ ਘੱਟ ਜਾਂਦੀਆਂ ਨੇ, ਉਹ ਡੁਬਈ ਤੋਂ ਜਾ ਕੇ ਫਿਰ ਗੋਲਡ ਸ਼ਾਪਿੰਗ ਕਰਦੀਆਂ ਨੇ। ਉਹ ਸੋਨਾ ਆਉਂਦਾ ਕਿੱਥੋਂ ਆ? ਉਹ ਉਹਨਾਂ ਦੇਸ਼ਾਂ ਤੋਂ ਆਉਂਦਾ ਸੋਨਾ ਜਿੱਥੇ ਸੈਂਕਸ਼ਨਸ ਲੱਗੀਆਂ ਹੋਈਆਂ, ਉਹਨਾਂ ਨੂੰ ਵੇਚਣ ਨਹੀਂ ਦਿੰਦੇ ਆਪਣਾ ਸੋਨਾ ਮੰਡੀ ਦੇ ਵਿੱਚ। ਉਹਨਾਂ ਨੂੰ ਫਿਰ ਘੱਟ ਭਾਅ 'ਤੇ ਡੁਬਈ 'ਚ ਸਮਗਲਿੰਗ ਕਰਾ ਲੈ ਕੇ ਜਾ ਕੇ ਘੱਟ ਭਾਅ 'ਤੇ ਵੇਚਣਾ ਪੈਂਦਾ ਆ। ਇਹ ਫੰਡਾ ਆ ਸਾਰਾ, ਉਹ ਸਾਰਾ ਹੀ ਸ਼ਹਿਰ ਜਿਹੜਾ ਆ ਉਹ ਦੋ ਨੰਬਰ ਦੀ ਕਮਾਈ 'ਤੇ ਖੜ੍ਹੇ ਨੇ, ਜੂਏ 'ਤੇ ਖੜ੍ਹੇ ਨੇ, ਕਸੀਨੋਆਂ 'ਤੇ ਖੜ੍ਹੇ ਨੇ, ਇਸ ਚੀਜ਼ਾਂ 'ਤੇ ਖੜ੍ਹੇ ਨੇ ਉਹ। ਅਤੇ ਅਸੀਂ ਆਪਾਂ ਸਾਡੇ ਪ੍ਰਚਾਰਕ ਜਿਹੜੇ ਉਹਨਾਂ ਨੂੰ ਕਹਿ ਰਹੇ ਨੇ ਕਿ ਉੱਥੇ ਰਾਮ ਰਾਜ ਜੀ ਚੱਲ ਰਿਹਾ। ਪਿੱਛੇ ਬਿਹਾਈਂਡ ਦਾ ਸੀਨ ਤਾਂ ਦੇਖੋ ਕੀ ਚੱਲ ਰਿਹਾ ਉੱਥੇ।
ਔਰ ਤੁਸੀਂ ਮੈਨੂੰ ਉੱਥੇ ਭੇਜ ਰਹੇ ਆ,
ਤੁਹਾਨੂੰ ਫਲੈਟ ਲੱਗ
ਇੰਨਾ ਹਰਾ ਭਰਿਆ ਦੇਸ਼, ਡਿਸਿਪਲਿਨ ਦੇਸ਼ ਛੱਡ ਕੇ ਮੈਂ ਡੁਬਈ ਜਾ ਕੇ ਬਹਿ ਜਾ,
ਨਹੀਂ
ਕਮਾਲ
ਅੱਜ
ਹੋ ਗਈ
ਮੈਂ
ਅਮਨਦੀਪ
ਤਾਂ
ਜੀ
ਭੇਜ ਰਿਹਾ, ਬਾਟਰਾਂ ਕੋਲ ਪੈਸੇ ਬਹੁਤ ਆ ਅੱਜ ਕੱਲ੍ਹ, ਟੀਚਰਾਂ ਦੀ ਚੜ੍ਹਾਈ ਪਤਾ ਕਿੰਨੀ ਆ ਪੈਨਸ਼ਨ।
ਅਮਨਦੀਪ ਮਾਸਟਰਾਂ ਦੀ ਗੱਲ ਤੁਸੀਂ ਛੱਡ ਦਿਓ, ਮਾਸਟਰਾਂ ਦੀ ਗੱਲ ਤੁਸੀਂ ਬਿਲਕੁਲ ਨਾ ਕਰਿਆ ਕਰੋ, ਇਹਨਾਂ ਕੋਲ ਕਿੰਨੇ ਕੁ ਪੈਸੇ ਆ, ਕਿੰਨੇ ਕੁ ਰਿਸੋਰਸਿਸ ਆ, ਕਿੰਨੀਆਂ ਕੁ ਪ੍ਰੋਪਰਟੀਆਂ, ਤੁਹਾਨੂੰ ਪਤਾ ਹੀ ਆ। ਤਾਂ ਇਹਨਾਂ ਦੀ ਤਨਖਾਹ ਕਿੰਨੀ ਕੁ ਹੁੰਦੀ ਆ, ਪੈਨਸ਼ਨ ਕਿੰਨੀ ਕੁ ਹੁੰਦੀ ਆ, ਸਭ ਇਹ ਜਗ ਜਾ ਰਿਹਾ। ਤਾਂ ਮੈਂ ਤਾਂ ਕਈ ਵਾਰੀ ਚੁਟਕਲੇ ਵੀ ਸੁਣਾਉਂਦਾ ਹੁੰਦਾ, ਤੇ ਹੁਣ ਬਾਰ ਬਾਰ ਕਾਹਨੂੰ ਸੁਣਾਉਣੇ
ਚਲੋ
ਛੱਡੋ ਪਰੇ,
ਚਲੋ ਅੱਛਾ
ਤਾਂ
ਭਾਜੀ,
ਫੇਰ ਕਿਤੇ ਗੱਲ
ਗੱਲ
ਕਰਾਂਗੇ।
ਗੱਲ ਅੱਗੇ ਤੋਰਦੇ ਹਾਂ। ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਜੁੜੇ ਨੇ ਬ੍ਰਿਸਬਨ ਵਾਲੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜੁਝਾਰ ਸਿੰਘ ਭਾਜੀ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਜੀ। ਸਾਡੇ ਸਤਿਕਾਰਿਤ ਤਰਲੋਚਨ ਸਿੰਘ ਦੁਪਾਲਪੁਰ ਵਾਲੇ ਜੁੜੇ ਨੇ ਫਰੈਜ਼ਨੋ ਤੋਂ, ਇਹਨਾਂ ਦਾ ਵੀ ਸਵਾਗਤ ਹੈ ਕੈਲੀਫੋਰਨੀਆ ਤੋਂ। ਅਤੇ ਅਮਨ ਸਿੱਧੂ ਕੰਗ ਸਾਡੀ ਭੈਣ ਜੁੜੀ ਹੈ, ਇਹ ਵੀ ਜਾ ਕੇ ਆਏ ਆ, ਇਹ ਕਤਰ ਜਾ ਕੇ ਆਏ ਆ, ਮੈਂ ਫੋਟੋਆਂ ਦੇਖੀਆਂ ਸੀਗੀਆਂ ਦੀ, ਕੰਗ ਸਾਹਿਬ ਗਏ ਸੀਗੇ। ਲਾਈਟਸ ਹੈ, ਰਾਤ ਨੂੰ 5-6 ਵਜੇ ਤੋਂ ਬਾਅਦ ਲਾਈਫ ਸ਼ੁਰੂ ਹੁੰਦੀ ਆ। ਉਹ ਭੈਣ ਜੀ ਸ਼ੁਰੂ ਹੀ ਹੋਣੀ ਆ, 5-6 ਵਜੇ ਬਾਅਦ ਹੀ ਟੈਂਪਰੇਚਰ ਸਹੀ ਹੁੰਦਾ, ਪਹਿਲਾਂ ਤਾਂ 40-45 ਡਿਗਰੀ, ਸਰਦੀਆਂ ਨੂੰ ਉੱਥੇ 32 ਡਿਗਰੀ ਹੁੰਦਾ। ਸੋ ਇਟਸ ਸੋ ਆਰਟੀਫਿਸ਼ਲੀ ਡਿਜ਼ਾਈਨਡ, ਨੋ ਟਰੀਜ਼, ਬਸ ਸੈਂਡ ਹੀ ਸੈਂਡ ਹੈ ਜੀ। ਬਿਲਕੁਲ ਜੀ, ਰੇਗਿਸਤਾਨ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਮਿਡਲ ਈਸਟ ਦੇ ਸਾਰੇ ਸ਼ਹਿਰ ਨੇ ਉਹ ਆਰਟੀਫਿਸ਼ਲੀ ਬਣਾਏ ਗਏ ਨੇ। ਹੁਣ ਇਹ ਕੁਦਰਤ ਕਿੰਨੀ ਕੁ ਦੇਰ ਇਹਨਾਂ ਨੂੰ ਚੱਲਣ ਦਿੰਦੀ ਆ, ਜਾਂ ਕਿੰਨੀ ਕੁ ਦੇਰ ਇਹ ਕੁਦਰਤ ਦੇ ਵਿਰੁੱਧ ਹੋ ਕੇ ਚਲਾਉਂਦੇ ਨੇ ਸ਼ਹਿਰ ਬੰਦੇ, ਇਹ ਡਿਪੈਂਡ ਕਰਦਾ, ਪਰ ਡੈਫੀਨੇਟਲੀ ਦਿਸ ਇਜ਼ ਨੋਟ ਅ ਰਾਮ ਰਾਜ, ਹੈ ਨਾ। ਅਤੇ ਵਰਿੰਦਰ ਮਲਹੋਤਰਾ ਜੀ ਕਹਿੰਦੇ ਅਮਰੀਕ ਭਾਅ ਜੀ ਨੂੰ ਪਾਮ ਆਈਲੈਂਡ 'ਤੇ ਘਰ ਲੈ ਦਿਓ, ਮੇਰੇ ਖਿਆਲ ਉਹ ਐਪਸਟੀਨ ਵਾਲਾ ਘਰ, ਐਪਸਟੀਨ ਦੇ ਗਵਾਂਢੀ ਬਣਾਉਣਾ ਤੁਹਾਨੂੰ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਲਓ ਜੀ ਭਾਅ ਜੀ, ਅਮਰੀਕ ਭਾਅ ਜੀ ਦੇ ਤਾਂ ਸੁਪਨੇ ਡੁੱਬ ਗਏ, ਪੰਜਾਬ ਦੀ ਨਵੀਂ ਬਣੀ ਮਾਲਵਾ ਨਹਿਰ ਦੇ ਵਿੱਚ ਜਿਹੜੀ ਕਿ ਭਗਵੰਤ ਮਾਨ ਨੇ ਬਣਾਉਣੀ ਹੈ, ਅਤੇ ਹੋਰ ਵੀ ਕਈ ਕੁਛ ਬਣਾਉਣਾ ਜਿਹੜਾ ਕਿ ਡੁੱਬ ਜਾਣਾ ਉਹਦੇ ਵਿੱਚ। ਅਤੇ
ਪੰਜਾਬ ਦੀਆਂ ਕਈ ਗੱਲਾਂ ਕਰਨ ਵਾਲੀਆਂ ਮੈਨੂੰ ਉਮੀਦ ਅੱਜ ਹੋਣੀਆਂ ਨਹੀਂ ਹੈ, ਕਿਉਂਕਿ ਸਾਡੇ ਕੋਲ ਹੋਰ ਟੌਪਿਕਸ ਵੀ ਅੱਜ ਬਹੁਤ ਜ਼ਿਆਦਾ ਆ। ਮੈਂ
ਹਾਂ
ਪੰਜਾਬ ਉੱਦਾਂ ਜਾਣਾ ਚਾਹੁੰਦਾ ਸੀ, ਕੁਛ ਗੱਲਾਂ ਪੰਜਾਬ ਦੀ ਰਾਜਨੀਤੀ, ਜਿੱਦਾਂ ਕਿ ਸ਼ੇਰਾਂ ਦੇ ਸ਼ੇਰ ਮਜੀਠੀਆ ਜੀ ਰਿਹਾ ਹੋ ਕੇ ਆਏ ਆ, ਉਹਨਾਂ ਦੀ ਵੀ ਗੱਲ ਕਰਨੀ ਸੀ, ਅਕਾਲੀ ਦਲ ਦੀ ਗੱਲ ਕਰਨੀ ਸੀ, ਬੀਜੇਪੀ ਦੀ ਕਰਨੀ ਸੀ, ਪੋਲੀਟੀਕਲ ਸਿਨੈਰੀਓਸ ਕੀ ਚੇਂਜਸ ਆ ਰਹੀ, ਉਹ ਗੱਲਾਂ ਕਰਨੀਆਂ,
ਉਹ ਵੀ ਕੱਢਦੇ ਆ ਟਾਈਮ, ਉਹ ਵੀ ਬੜਾ ਇੰਟਰਸਟਿੰਗ
ਉਹਦੇ
ਹੈ,
ਲਈ ਚਾਹੀਦਾ ਆ।
ਕੱਢਦੇ ਕੱਢਦੇ ਭਾਅ ਜੀ ਟਾਈਮ, ਹੁਣ ਤਾਂ ਪਹਿਲਾਂ ਡੁਬਈ 'ਚ ਤੁਹਾਡਾ ਫਲੈਟ ਤਾਂ ਹੁਣ ਰਜਿਸਟਰੀ ਦਾ ਕਰਾ ਦਈਏ। ਅਤੇ ਗੌਰਵ ਸ਼ਰਮਾ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਉਹਨਾਂ ਨੇ ਨਾ ਇੱਕ ਚੁਟਕਲਾ ਸਾਂਝਾ ਕੀਤਾ, ਮੈਂ ਥੋੜ੍ਹੀ ਦੇਰ ਬਾਅਦ ਸੁਣਾਉਣਾ ਜਾਂ ਚੁਟਕਲਿਆਂ ਦਾ ਟਾਈਮ ਆਊਗਾ। ਵੀਰਪਾਲ ਜੀ ਸਤਿ ਸ਼੍ਰੀ ਅਕਾਲ, ਵੀਰਪਾਲ ਭੈਣ ਜੀ ਬੁਲਾ ਰਹੇ ਨੇ, ਜੀ ਆਇਆਂ ਨੂੰ ਭੈਣ ਜੀ, ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਪ੍ਰੋਗਰਾਮ, ਅਤੇ ਸਭ ਦਾ ਸਵਾਗਤ ਹੈ ਜੀ। ਅਤੇ ਭਾਅ ਜੀ ਜਿਹੜਾ, ਚਲੋ ਅਗਲਾ ਹੀ ਟੋਪਿਕ ਹੈ, ਜਿਹੜਾ ਇੰਟਰਸਟਿੰਗ ਟੋਪਿਕ ਹੈ ਉਹ ਹੈਗਾ, ਮੇਰੀ ਆਬਜ਼ਰਵੇਸ਼ਨ ਹੈ ਕਿ ਜਦੋਂ ਦੇ, ਹੁਣ ਮੈਂ ਮੁੱਛਾਂ 'ਤੇ ਇੱਦਾਂ ਸਮਝ ਗਏ
ਹਾਂਜੀ ਸਮਝ ਗਿਆ
ਭਈ, ਮਜੀਠੀਆ ਸਾਹਿਬ ਬਾਹਰ ਆਏ ਨੇ ਜਮਾਨਤ 'ਤੇ, ਤਾਂ
ਹਾਂਜੀ
ਜਿਹੜੇ ਮਤਲਬ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਥੋੜ੍ਹੀ ਜਿਹੀ ਸੁਸਰੀ ਵਾਂਗਰ ਸੁੱਤੀ ਲੱਗਦੀ ਹੈ। ਉਹਨਾਂ ਨੇ ਕੋਈ ਬਹੁਤਾ, ਇੱਕ ਉਹ ਡੇਰਾ ਬਿਆਸ ਦੇ ਗੁਰਿੰਦਰ ਸਿੰਘ ਬਾਬਾ ਜੀ ਦੇ ਅਗੇਂਸਟ ਬਿਆਨ ਦੇਣ ਤੋਂ ਬਾਅਦ ਉਹਨਾਂ ਨੇ ਕੁਛ ਬੋਲਿਆ ਨਹੀਂ, ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ, ਖਾਸ ਕਰਕੇ ਹੋ ਕੇ
ਅਮਨਦੀਪ
ਅੱਖਾਂ
ਮੈਂ ਨਾ
ਲਾਲ ਕਰਕੇ।
ਇੱਥੇ ਇੱਕ ਕਰਨੀ ਚਾਹੂੰਗਾ, ਜਿਹੜੇ ਸੰਤ ਹੁੰਦੇ ਨਾ, ਸੰਤ ਮਹਾਤਮਾ ਹੁੰਦੇ ਆ, ਇਹ ਸਹਿਜ ਸੁਭਾਅ ਗੱਲ ਕਰਦੇ ਆ, ਜੇ ਸਹਿਜ ਸੁਭਾਅ ਗੱਲ ਕਰਦੇ ਆ ਤਾਂ ਉਹ ਬਿਰਥਾ ਨਹੀਂ ਕਦੇ ਵੀ ਜਾਂਦੇ, ਗੁਰਬਾਣੀ ਵਿੱਚ ਲਿਖਿਆ ਹੋਣਾ ਕਿ ਉਹਨਾਂ ਨੇ ਸਹਿਜ ਸੁਭਾਅ ਗੱਲ ਕੀਤੀ ਹੈ, ਕਿਉਂਕਿ ਉਹ ਪਰਮਾਤਮਾ ਜਿਹੜਾ ਵੀ ਕੋਈ ਵੀ ਪਰਮਾਤਮਾ ਦੇ ਜ਼ਿਆਦਾ ਖਿਆਲ ਰੱਖਦਾ ਆ, ਪਰਮਾਤਮਾ ਰੂਪੀ ਹੁੰਦੇ ਉਹ, ਤਾਂ ਉਹ ਅਗਰ ਕੋਈ ਗੱਲ ਕਹਿੰਦੇ ਆ ਉਹਦਾ ਕੋਈ ਮਤਲਬ ਹੁੰਦਾ। ਸਹਿ ਉਹਨਾਂ ਨੇ ਕੋਈ ਮਿਥ ਕੇ ਨਹੀਂ ਕੀਤੀ ਹੋਗੀ, ਉਹਨਾਂ ਸਹਿ ਸੁਭਾਅ ਜੋ ਵੀ ਉਹਨਾਂ ਨੂੰ ਦਿਖਿਆ, ਜੋ ਉਹਨਾਂ ਨੇ ਸੋਚਿਆ, ਉਹ ਗੱਲ ਕਹਿਤੀ ਕਿ ਉਹ ਨਿਰਦੋਸ਼ ਆ ਆਪਣੇ ਮਜੀਠੀਆ ਸਾਹਿਬ, ਉਹ ਕਿਸੇ ਵੀ ਕੌਨਫਲਿਕਟ ਦੇ ਵਿੱਚ ਨਹੀਂ ਆ, ਨਿਰਦੋਸ਼, ਉਹਨਾਂ ਨੂੰ ਬੇਕਾਰ ਫੜਿਆ ਆ, ਤੇ ਉਹ 10 ਮਿੰਟ ਦੇ ਵਿੱਚ, ਅੱਧੇ ਘੰਟੇ ਦੇ ਵਿੱਚ ਉਹਨਾਂ ਦੀ ਰਿਹਾਈ ਹੋ ਗਈ ਆ। ਇੱਦਾਂ ਹੀ ਗੱਲ ਸੱਚੀ ਹੋ ਜਾਂਦੀ ਹੈ ਗੁਰਬਾਣੀ ਵਿੱਚ ਜੋ ਵੀ ਲਿਖਿਆ ਆ, ਜਾਂ ਜਿਹੜੇ ਸਾਡੇ ਸੰਤ, ਵੈਸੇ ਵੀ ਕਿਸੇ ਵੀ ਸੰਤ ਸੰਤ ਆਤਮਾ ਦੇ ਖਿਲਾਫ, ਉਹਨਾਂ ਦੀ ਸ਼ਾਨ ਦੇ ਖਿਲਾਫ ਤੁਹਾਨੂੰ ਬੋਲਣਾ ਨਹੀਂ ਚਾਹੀਦਾ, ਚੁੱਪ ਰਹਿਣਾ ਚਾਹੀਦਾ। ਜਿੱਦਾਂ ਭਗਵੰਤ ਮਾਨ ਨੇ ਉਹਨਾਂ ਨੂੰ ਟਿੱਚਰਾਂ ਕੀਤੀਆਂ, ਜਿੱਦਾਂ ਉਹਨਾਂ ਨੇ ਉਹਨਾਂ ਬਾਰੇ ਵੀ ਬੋਲਿਆ, ਆਪਣੇ ਅਕਾਲ ਤਖਤ ਸਾਹਿਬ ਬਾਰੇ ਵੀ ਬੋਲਿਆ, ਸ਼੍ਰੋਮਣੀ ਕਮੇਟੀ ਬਾਰੇ ਵੀ ਬੋਲਿਆ, ਹੋਰ ਕਈ ਅਜਿਹੀਆਂ ਧਾਰਮਿਕ ਪਰਸਨੈਲਿਟੀਆਂ ਉਹਨਾਂ ਦੇ ਖਿਲਾਫ ਬੋਲਿਆ, ਜਿੱਦਾਂ ਕਿਸੇ ਦਾ ਨਾ ਜਿਹਦਾ ਮੂੰਹ ਖੁੱਲ ਜਾਂਦਾ ਹੁੰਦਾ, ਤੇ ਉਹ ਜਿੱਦਾਂ ਹੁਣ ਮੂੰਹ ਖੁੱਲ ਗਿਆ, ਜਿਸ ਵੇਲੇ ਮੂੰਹ ਖੁੱਲ ਜਾਂਦਾ ਜ਼ਿਆਦਾ, ਉਹਦੇ ਵਿੱਚ ਫਿਰ ਕੀ ਘੱਟਾ ਹੀ ਪੈਂਦਾ ਹੁੰਦਾ, ਜੇ ਮੂੰਹ ਤੁਸੀਂ ਖੁੱਲਾ ਰੱਖੋਗੇ ਤੇ
ਨਿਕਲਾ
ਉਹਦੇ
ਭਾਜੀ,
ਚ
ਘੱਟਾ ਨਹੀਂ,
ਥੋੜਾ ਪੈਣੀ, ਘੱਟਾ
ਮੱਖੀ ਵੀ ਪੈ ਜਾਂਦੀ
ਮੱਖੀਆਂ
ਹੈ।
ਪੈਣੀਆਂ, ਘੱਟਾ ਪੈਣਾ। ਹੁਣ ਬਿਲਕੁਲ ਤੁਹਾਡੀ ਗੱਲ ਸੱਚ ਆ ਕਿ ਇਹ ਜਿਹੜੀ ਰਾਜਨੀਤੀ ਆ ਨਾ, ਇਹ ਸ਼ਤਰੰਜ ਹੁੰਦੀ ਆ, ਇਹਦੇ ਵਿੱਚ ਜਿਸ ਵੇਲੇ ਤੁਸੀਂ ਕੋਈ ਵੀ ਮੋਹਰਾ ਚੱਲਣਾ, ਤੁਹਾਨੂੰ 50 ਅਗਲੀਆਂ ਚਾਲਾਂ ਸੋਚ ਕੇ ਚੱਲਣਾ ਪੈਂਦਾ ਕਿ ਉਹ ਅੱਗਿਓਂ ਕੀ ਕਰੂਗਾ। 6 ਮਹੀਨੇ ਤਾਂ ਅੰਦਰ ਰੱਖ ਲਿਆ, 7 ਮਹੀਨੇ ਤਾਂ ਅੰਦਰ ਰੱਖ ਲਿਆ, ਜਿਹਦੇ ਉਸ ਤੋਂ ਬਾਅਦ ਜਿਹੜੀ ਰਿਐਕਸ਼ਨ ਹੋਈ ਆ, ਇੰਟਰੈਕਸ਼ਨ ਹੋਈ ਆ ਸਮਾਜ ਦੇ ਵਿੱਚ, ਉਹਨਾਂ ਦੇ ਵਿੱਚ, ਲੋਕਾਂ ਦੇ ਵਿੱਚ, ਹੁਣ ਇਹ ਸਾਰੀ ਪਾਰਟੀ ਸੁਸਰੀ ਦੇ ਵਾਂਗ, ਸੁਸਰੀ ਤਾਂ ਵੀ ਕੋਈ ਹੋਰ ਚੀਜ਼ ਹੋਵੇ, ਉਹਦੇ ਵਾਂਗ ਸੌਂ ਗਈ ਆ। ਇਹਨਾਂ ਕੋਈ ਤਰਕ ਨਹੀਂ ਹੈ, ਕੋਈ ਵਿਚਾਰ ਨਹੀਂ ਹੈ, ਕੋਈ ਗੱਲ ਵਿਰੋਧ ਕਰਨ ਦਾ ਉਹਨਾਂ ਕੋਲ ਕੁਛ ਹੈ ਹੀ ਨਹੀਂ ਹੈ, ਬਹੁਤ ਬੈਕਫੁੱਟ 'ਤੇ ਇਹ ਚਲੇ ਗਏ ਆ। ਇਹ ਤਾਂ ਇਹ ਸਮਝਦੇ ਸੀ, ਇਹਨਾਂ ਦਾ ਤਰਕ ਇਹ ਸੀ ਵੀ ਅਸੀਂ ਇਹਨੂੰ ਅੰਦਰ ਦੇ ਦੇਵਾਂਗੇ, ਅੰਦਰ ਦੇ ਕੇ ਸਾਡੀ ਵਾਹ ਵਾਹ ਹੋ ਜਾਊਗੀ, ਅਸੀਂ ਕਰ ਲਿਆ। ਉਹ ਟਰੱਕਾਂ ਦੇ ਟਰੱਕ ਭਰ ਕੇ ਉਹ ਲੈ ਗਏ ਉੱਥੇ ਫਾਈਲ ਕਰਤੇ, ਉਹ ਫਿਰ ਵਰਕ ਕਿਉਂ ਨਹੀਂ ਕੰਮ ਕੀਤੇ ਕੰਮ ਉੱਥੇ, ਜਿਹੜੇ ਟਰੱਕਾਂ ਦੇ ਟਰੱਕ FIR 'ਚ ਲਿਖਾਏ ਸੀਗੇ, ਉਹ ਕੰਮ ਕਦੇ ਨਹੀਂ ਕੀਤੇ, ਕੁਛ ਵੀ ਨਹੀਂ ਸੀ, ਉਹ ਰਬਿਸ਼ ਸੀ ਸਾਰੀ। ਉਹ ਜਿਹੜੇ DC SDM ਸਾਰੇ ਚੱਕਣ ਨੂੰ ਲਾਇਆ ਹੋ ਸੀਗੇ, ਉੱਪਰ ਪਕੜ ਟਰੱਕਾਂ ਵੀ ਸਿੱਟੀ, ਜਿਹੜਾ ਉਹ ਜਿਹੜੇ ਫਾਈਨ ਪ੍ਰਿੰਟਸ ਹੁੰਦੇ ਆ ਨਾ, ਉਹ ਸੀ ਸਾਰੇ, ਉਹ ਕੁਛ ਵੀ ਨਹੀਂ ਸੀ। ਹੁਣ ਤੁਹਾਡੀ ਵੀ ਬਿਲਕੁਲ ਆਬਜ਼ਰਵੇਸ਼ਨ ਠੀਕ ਆ ਕਿ ਇਹ ਸਾਰੀ ਜਿਹੜੀ ਪਾਰਟੀ ਆ ਸੁਸਰੀ ਵਾਂਗ ਸੌ ਗਈ ਆ, ਇਹਦਾ ਬਹੁਤ ਵੱਡਾ ਫਾਇਦਾ ਅਕਾਲੀ ਦਲ ਜਾਂ ਦੂਜੀਆਂ ਪਾਰਟੀਆਂ ਨੂੰ ਹੋਣਾ। ਇੱਕ ਗੱਲ ਹੋਰ ਵੀ ਬਹੁਤ ਵਧੀਆ ਬੰਦੀ ਹੋਈ ਆ,
ਅੱਛਾ
ਇਸ ਐਕਸ਼ਨ ਨੇ ਨਾ ਸਾਰੀ ਜਿਹੜੀ ਆਪੋਜੀਸ਼ਨ ਆ
ਹਾਂਜੀ
ਉਹਨੂੰ ਯੂਨਾਈਟ ਕਰਕੇ ਰੱਖ ਦਿੱਤਾ, ਉਹਦੇ ਵਿੱਚ ਇੱਕ ਤਰ੍ਹਾਂ ਦੀ ਸਦਭਾਵਨਾ, ਇੱਕ ਦੂਜੇ ਦੀ ਇੱਜ਼ਤ ਕਰਨ ਦੀ ਉਹਨਾਂ ਨੇ ਤੀਲੀ ਲਾ ਦਿੱਤੀ, ਮਤਲਬ ਵਧੀਆ ਕੰਮ ਕਰਤਾ, ਉਹ ਇੱਕ ਇਕੱਠੇ ਹੋ ਗਏ, ਹੁਣ ਥੋੜ੍ਹੇ ਸਭਿਅਕ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਬੋਲੂਗੇ। ਅਸਲ 'ਚ ਭਗਵੰਤ ਮਾਨ ਦੇ ਪਾਰਟੀ ਜਿਹੜੀ ਠੀਕ ਹੀ ਕੰਮ ਕਰ ਰਹੀ ਆ, ਕਿਉਂਕਿ ਪਰਮਾਤਮਾ ਨੇ ਜਿਹੜੇ ਸੁਧਾਰ ਕਰਾਉਣੇ ਹੁੰਦੇ ਨਾ ਦੂਜਿਆਂ ਤੋਂ, ਚੰਗਾ ਬੁਲਾਉਣਾ ਹੁੰਦਾ ਕਿਸੇ ਤੋਂ, ਮਾੜਾ ਬੁਲਾ ਕੇ ਦੂਜੇ ਬੰਦੇ ਤੋਂ ਚੰਗਾ ਬੁਲਾਉਣਾ ਹੁੰਦਾ, ਉਹਨੇ ਆਪ ਨਹੀਂ ਕਰਨਾ ਹੁੰਦਾ, ਕਿਸੇ ਤੋਂ ਹੀ ਕਰਾਉਣਾ ਹੁੰਦਾ। ਇਹ ਗੱਲਾਂ ਹੋ ਰਹੀਆਂ ਆ, ਤੇ ਪੋਲੀਟੀਕਲ ਸਿਨਾਰੀਓ ਦੇ ਵਿੱਚ ਅਮਨਦੀਪ, ਜਿਹੜੀਆਂ 2027 ਦੇ ਵਿੱਚ ਇਲੈਕਸ਼ਨ ਹੋਊਗੀਆਂ,
ਅੱਛਾ
ਉਹਦੇ ਵਿੱਚ ਕੀ ਹੋਊਗਾ, ਇਹਦੇ ਬਾਰੇ ਆਪਣੇ ਆਪਣੇ ਭਾਂਬੜ ਜ਼ਿਲ੍ਹੇ ਸੈਕਸ਼ਨ ਸ਼ੁਰੂ ਹੋਊਗਾ, ਉਹਦੇ ਵਿੱਚ ਪਤਾ ਕਰਾਂਗੇ GS ਚਾਹਲ ਸਾਹਿਬ ਤੋਂ, ਤੇ
ਭਾਂਬੜ।
ਤੁਹਾਡੀ ਆਬਜ਼ਰਵੇਸ਼ਨ ਕਰਾਂਗੇ
ਅੱਛਾ,
ਜੀ।
ਇੱਕ ਮੈਸੇਜ ਆਇਆ ਮੇਰੇ ਪਰਸਨਲ ਮੈਸੇਜ ਤੇ, ਕਹਿੰਦੇ ਇਹ ਤੁਸੀਂ ਥੋੜਾ ਜਿਹਾ ਸੁਸਰੀ ਬਾਰੇ ਵੀ ਦੱਸ ਦਿਓ ਵੀ ਸੁਸਰੀ ਵਾਂਗ ਸੋਣਾ ਕੀ ਹੈ, ਕਿਉਂਕਿ ਇਹ ਕਾਫੀ ਪੁਰਾਣਾ ਇੱਕ ਅਖਾਣ ਰੱਖ ਲਓ, ਕਹਾਵਤ ਹੀ ਰੱਖ ਲਓ, ਤੇ ਖੇਤੀ ਨਾਲ ਸੰਬੰਧਿਤ ਹੈ। ਤੇ ਚਲੋ ਆਪਾਂ ਇਹਦੇ ਬਾਰੇ ਵੀ ਦੱਸਦਾ ਕਿ ਸੁਸਰੀ ਮੰਗਰ ਸੋਣਾ ਕੀ ਹੁੰਦਾ ਹੈ। ਸਭ ਨੂੰ ਪਤਾ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਮੱਠ ਹੁੰਦੇ ਸੀਗੇ, ਮੱਟੀਆਂ ਹੁੰਦੀਆਂ ਸੀਗੀਆਂ, ਹੈ ਨਾ, ਪਹਿਲਾਂ ਘੜੇ ਘੜੇ ਟਾਈਪ ਵੱਡੇ ਹੁੰਦੇ ਸੀ ਜਿਹਦੇ 'ਚ ਦਾਣੇ ਰੱਖੇ ਜਾਂਦੇ ਸੀ, ਖਾਸ ਕਰਕੇ ਕਣਕ ਸਟੋਰ ਕਰਨ ਨੂੰ। ਤੇ ਜਦੋਂ ਉਹ ਕਣਕ ਵੱਢਦੇ ਸੀ ਤਾਂ ਇਹਨੂੰ ਸਟੋਰ ਕਰਦੇ ਸੀ, ਉਦੋਂ ਬੋਰੇ ਵਗੈਰਾ ਤਾਂ ਨਹੀਂ ਹੁੰਦੇ ਸੀ, ਬੋਲ ਰੱਖ ਲਿਆ ਕੇ ਬੋਲਾਂ 'ਚੋਂ ਲਿਆ ਕੇ ਮੱਟਾਂ ਦੇ ਵਿੱਚ ਪਾਉਂਦੇ ਸੀ, ਉਹਨੂੰ ਲਿਪ ਦਿੰਦੇ ਹੁੰਦੇ ਸੀ ਆਲੇ ਦੁਆਲੇ ਗੋਹੇ ਦੇ ਨਾਲ, ਜਾਂ ਫਿਰ ਉਹ ਤੋਂ ਬਾਅਦ ਮੱਟੇ ਵੱਡ ਵੱਡ ਮੱਟੇ ਆ ਗਏ ਉਹਦੇ ਵਿੱਚ, ਤੇ ਉਹਦੇ ਵਿੱਚ ਨਾ ਫਿਰ ਉਹ ਤੋਂ ਬਾਅਦ ਕੀ ਆ, ਫਿਰ ਢੋਲ ਆ ਗਏ, ਹੈ ਨਾ, ਤੁਸੀਂ ਭਾਅ ਜੀ ਦੇਖੇ ਹੋਣੇ ਆ, ਹਰੇਕ ਘਰ ਦੇ ਵਿੱਚ ਇੱਕ ਕਣਕ ਦਾ ਢੋਲ ਹੁੰਦਾ ਹੁੰਦਾ ਸੀ, ਹੈ ਨਾ। ਤੁਸੀਂ ਤਾਂ ਚੱਕੀ ਵੀ ਚਲਾਉਂਦੇ ਰਹੇ ਹੋ, ਤੇ
ਹਾਂਜੀ ਚੱਕੀ ਚਲਾਉਂਦੇ
ਚੱਕੀ ਦਾ,
ਰਹੇ
ਤੇ ਉਹ ਤੁਸੀਂ ਤਾਂ ਸੁਸਰੀ ਜਦੋਂ ਤੁਹਾਡੇ ਫਿਰ ਸੁਸਰੀ ਵਾਲੀ ਕਣਕ ਆ ਜਾਂਦੀ ਹੁੰਦੀ ਸੀ ਤਾਂ ਉਹ ਕਣਕ ਉਹਨੀ ਵਿੱਚੋਂ ਸੁਸਰੀ ਨੇ ਖੋਖਲੀ ਕੀਤੀ ਹੁੰਦੀ ਸੀ, ਬਾਹਰ ਖੋਲ ਖੋਲ ਹੀ ਹੁੰਦਾ ਸੀ ਆਟਾ, ਤਾਂ ਉਹ ਖਾ ਜਾਂਦੀ ਸੀ, ਹੈ ਨਾ।
ਹਾਂਜੀ
ਅਤੇ ਮੈਂ ਥੋੜ੍ਹੀ
ਹਾਂਜੀ
ਜਿਹੀ ਸੁਸਰੀ ਦੀ ਤਸਵੀਰ ਵੀ ਦਿਖਾ ਦਿੰਦਾ ਹਾਂ ਆਪਣੇ ਸਰੋਤਿਆਂ ਨੂੰ। ਆਹ ਹੁੰਦੀ ਹੈ ਸੁਸਰੀ ਜੀ, ਅਤੇ ਜਿਹੜੀ ਕਣਕ ਨੂੰ ਲੱਗੀ ਹੁੰਦੀ ਆ, ਅਤੇ ਇਹ ਨਾ ਭਾਅ ਜੀ ਜਦੋਂ ਆਪਾਂ ਖੋਲਦੇ ਹਾਂ ਕਣਕ, ਇਹ ਬੜੀ ਸ਼ਤਾਨ ਹੁੰਦੀ ਹੈ ਸੁਸਰੀ, ਹੈ ਨਾ। ਜਦੋਂ ਆਪਾਂ ਨਾ ਇਹਨੂੰ ਬਾਹਰ ਕੱਢਦੇ ਹਾਂ, ਛੱਜ 'ਚ ਪਾ ਲੈਂਦੇ ਹਾਂ ਜਾਂ ਆਪਾਂ ਕਿ ਭਾਂਡੇ 'ਚ ਪਾ ਲੈਂਦੇ ਹਾਂ, ਇਹ ਨਾ ਪ੍ਰਟੈਂਡ ਕਰਨ ਲੱਗ ਪੈਂਦੀ ਹੈ ਵੀ ਮੈਂ ਮਰ ਗਈ, ਐਨ ਸੌਂ ਜਾਂਦੀ ਆ, ਮਤਲਬ ਹਿਲਦੀ ਨਹੀਂ, ਇਹਨੂੰ ਹਿਲਾਈ ਜਾਓ, ਇਹਨੇ ਕੋਈ ਇਹਨੇ ਲੱਤ ਨਹੀਂ ਹਿਲਾਉਣੀ, ਬਾਂਹ ਨਹੀਂ ਹਿਲਾਉਣੀ, ਜਦੋਂ ਤੁਸੀਂ ਇਹਨੂੰ ਮੁੜ ਕੇ ਫੇਰ ਰੱਖ ਦੇਣਾ, ਇਹਨੇ ਫੇਰ ਆਪਣਾ ਕੰਮ ਸ਼ੁਰੂ ਕਰ ਦੇਣਾ। ਸੋ ਕਹਿ ਲਓ ਕਿ ਇਹ ਆਪਰੇਟ ਕਰਦੀ ਆ ਅਕਲਪਣੇ 'ਚ, ਹਨੇਰੇ 'ਚ, ਜਦੋਂ ਇਹਨੂੰ ਲੱਗਦਾ ਹੈ ਨਾ ਕਿ ਬਾਹਰੋਂ ਕੋਈ ਥ੍ਰੈਟ ਹੋ ਗਈ ਆ, ਕਿ ਇਹ ਮੈਨੂੰ ਹਿਲਾਉਣ ਲੱਗ ਪਏ, ਮੈਨੂੰ ਤਾਂ ਹੁਣ ਇਹਨੀ ਮਾਰ ਦੇਣਾ ਜਾਂ ਇਹਨੀ ਕੱਢ ਦੇਣਾ ਜਾਂ ਇਹਨੀ ਚੁੱਕ ਦੇਣਾ ਜਾਂ ਇਹ 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 ਨਾ ਐਕਟਿੰਗ ਕਰਨ ਲੱਗ ਪੈਂਦੇ ਆ ਵੀ ਅਸੀਂ ਮਰ ਗਈ ਹਾਂ, ਠੀਕ ਹੈ, ਸਾਡੇ ਤਾਂ ਸਾਹ ਸੱਤ ਹੈ ਹੀ ਨਹੀਂ, ਤੋ ਇਹਨੂੰ ਕਹਿੰਦੇ ਆ ਸੁਸਰੀ ਮੰਗਰ ਸੌਂ ਜਾਣਾ। ਸੋ ਲੋਕਾਂ ਨੇ ਬੜੇ ਤੱਤ ਕੱਢੇ ਹੋਏ ਆ, ਮਤਲਬ ਬੜੇ ਡੀਪ ਤੱਕ ਗਏ ਹੋਏ ਨੇ ਲੋਕ ਵੀ, ਦੇਖੋ ਇਹ ਇਹ ਬਿਹੇਵੀਅਰ ਕਿੱਦਾਂ ਦੇ ਦੇਣਗੇ ਪਸ਼ੂਆਂ ਦੇ ਬਿਹੇਵੀਅਰ।
ਮੈਂ ਤੁਹਾਨੂੰ ਇਦਾਂ ਤਾਂ ਨਹੀਂ ਹੁਣ ਕਹੂੰਗਾ ਬਹਿ ਜਾਓ ਬਹਿ ਜਾਓ, ਮੈਂ ਹੁਣ ਇਹੀ ਕਹੂੰਗਾ ਰਹਿਣ ਦਿਓ ਰਹਿਣ ਦਿਓ ਰਹਿਣ ਦਿਓ।
ਇਹ ਤਾਂ ਬਸ ਤੁਸੀਂ ਕਹਿੰਦੇ ਮੈਂ ਪੰਜਾਬ ਦੀ ਪੋਲਿਟਿਕਸ ਤੇ ਗੱਲ ਕਰਨੀ ਹੈ, ਰਹਿਣ ਦਈਏ ਕਿ ਜੇ ਹੋਰ ਕਰਨੀ
ਰਹਿਣ ਦਿਓ, ਪਹਿਲਾਂ ਆਪਣੇ ਆਪਣੇ ਦੂਜੇ ਉਹਨਾਂ ਨੂੰ ਲਾਓ, ਭੁਪਿੰਦਰ ਸਿੰਘ ਭੁੱਲਰ ਸਾਹਿਬ ਨੂੰ,
ਭੁਪਿੰਦਰ ਸਿੰਘ ਹੁਣੀ
ਉਹਨੂੰ ਵੀ
ਪਤਾ ਨਹੀਂ,
ਟਾਈਮ ਹੋ ਗਿਆ,
ਹਾਂ ਭੁਪਿੰਦਰ ਸਿੰਘ ਜੀ ਆਓ ਆਓ,
ਉਹ ਵੀ ਆਪਣੀ ਸੋਲਾ ਸੋਲਾ ਲਾ ਕੇ ਬੈਠੇ ਹੋਣੇ ਆ, ਉਹਦਾ ਗਾਣਾ ਗੁਣਾ ਸੁਣੋ, ਥੋੜਾ
ਉਹਨਾਂ ਦਾ ਅੱਜ
ਗਾਣ ਪਾਠ ਵੀ ਕਰੋ।
ਅੱਜ ਗੀਤ ਸੁਣਨਾ ਉਹਨਾਂ ਤੋਂ ਇੱਕ ਆਪਾਂ, ਤੇ ਖੈਰ ਜਿਹੜਾ ਸੁਸਰੀ ਮੰਗਰ ਸੌਣ ਦਾ ਜਿਹੜਾ ਰਿਵਾਜ ਪੈ ਗਿਆ ਆ ਵੀ ਉਹ ਜਿੱਦੀ ਜਿੰਨੀ ਦੇਰ ਦਾ ਉਹ ਅੰਦਰ ਸੀ ਉਨੀ ਦੇਰ ਦਾ ਵੜਕਾ ਮਰ ਗਿਆ, ਉਹ ਬਾਹਰ ਆਇਆ ਉਹਨੇ ਇੱਕ ਬਿਆਨ ਦਿੱਤਾ, ਤੇ ਉਹ ਦੇਖੋ ਉਹ ਆਉਂਦੇ ਹੀ ਹੈ ਨਾ ਮੁੱਛਾਂ ਨੂੰ ਇੱਦਾਂ ਵੱਟ ਦੇ ਰਹੇ ਨੇ, ਹੈ ਉਹ ਇੱਕ ਪੱਤਰਕਾਰ
ਇੱਕ ਗੱਲ ਹੋਰ ਵੀ ਕੀਤੀ ਹੈ ਮਨਦੀਪ, ਮੈਨੂੰ ਬੜੀ ਪਸੰਦ ਆਈ, ਕਹਿੰਦਾ ਟਾਈਗਰ ਅਭੀ ਜਿੰਦਾ ਹੈ, ਇੱਕ ਇਹ
ਟਾਈਗਰ ਕੈਨਕਾਂ ਵਾਲੀ
ਇੱਕ ਨਾ ਕਮੈਂਟ ਕਰਦਾ ਹੁੰਦਾ ਸੀ ਭਗਵੰਤ ਮਾਨ ਤੇ ਉਹ ਸਰਾਣਾ ਮੰਗਦਾ, ਉਹ ਕਹਿੰਦਾ ਸਰਾਣੇ ਮੇਰੇ ਕੋਲ ਸੀਗੇ ਦੋ, ਇੱਕ ਤੇ ਰਾਤ ਨੂੰ ਨਾਂ ਲਿਖਿਆ ਸੀ ਮੈਂ ਤੇਰਾ, ਉਹ ਰੱਖਦਾ ਸੀ ਮੈਂ ਗੋਡੇ ਥੱਲੇ ਭਗਵੰਤ ਮਾਨ ਨੂੰ ਕਹਿੰਦਾ, ਇੱਕ ਹੋਰ ਸਰਾਣਾ ਸੀ ਉਹ ਕਹਿੰਦਾ ਤੇ ਉਹ ਤੇਰੇ ਦਿੱਲੀ ਵਾਲੇ ਦਾ ਸੀ, ਉਹ ਰੱਖਦਾ ਸੀ ਮੈਂ ਆਪਣੇ ਗਿੱਟੇ ਥੱਲੇ, ਕਹਿੰਦਾ ਇੱਕ ਸਰਾਣੇ ਤੇ ਨਾਂ ਲਿਖਿਆ ਸੀ ਮੈਂ ਆਪਣੇ ਘਰ ਵਾਲੀ ਦਾ, ਉਹ ਥੱਲੇ ਲੈ ਕੇ ਆਰਾਮ ਨਾਲ ਸੌ ਜਾਂਦਾ ਸੀ।
ਨਹੀਂ ਠੀਕ ਹੈ, ਮਤਲਬ ਆਪਾਂ ਚਲੋ ਹਾਸਾ ਮਜ਼ਾਕ ਕਰ ਰਹੇ ਹਾਂ, ਪਰ ਜਿਹੜੇ ਨਾ ਇਹ ਜਿਹੜੀ ਤੰਜਬਾਜ਼ੀ ਹੈ ਪਹਿਲਾਂ ਵੀ ਉਹਨਾਂ ਫੜ ਕੇ ਅੰਦਰ ਕਰਤਾ, ਪਰ ਮੈਨੂੰ ਉਹ ਕੇਸ ਪਹਿਲਾਂ ਵੀ ਆਪਾਂ ਇਹਦਾ ਜ਼ਿਕਰ ਕੀਤਾ ਸੀ, ਕਿੰਨੇ ਲੱਖ ਵਰਕੇ ਦਾ ਜੀ, ਇੰਨੇ ਬੰਦੇ ਆਏ ਜੀ, ਹੈ ਨਾ, ਉਹ ਕੱਢਣ, ਈਵਨ ਕਿ ਹੁਣ ਕੋਰਟ ਨੇ ਵੀ ਕਹਿਤਾ ਵੀ ਇਹ 'ਚ ਕੱਢਣ ਪਾਉਣ ਨੂੰ ਕੁਛ ਨਹੀਂ, ਸਾਨੂੰ ਤਾਂ ਸਮਝ ਨਹੀਂ ਆਉਂਦੀ ਕੇਸ ਹੈ ਕੀ, ਉਹਨਾਂ ਦੀਆਂ ਆਪਣੇ ਵਕੀਲਾਂ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜਾ ਵਰਕਾ ਫੋਲਣਾ ਅਤੇ ਕਿਹੜਾ ਨਹੀਂ ਫੋਲਣਾ, ਠੀਕ ਆ। ਗੱਲ ਸੀਗੀ ਵੀ ਮਤਲਬ ਇੱਕ ਇੱਕ ਨਾ ਗਲੈਮਰਾਈਜ਼ ਕਰਨਾ ਵੀ ਅਸੀਂ ਜੀ ਮਜੀਠੀਆ ਅੰਦਰ ਦਿੱਤਾ, ਉਹ ਟਰੱਕ ਭਰ ਕੇ ਗਿਆ ਜੀ ਡਾਕੂਮੈਂਟਾਂ ਦਾ, ਇਹ ਤਾਂ ਹੁਣ 20 ਸਾਲ ਜੀ ਡਾਕੂਮੈਂਟ ਹੀ ਦੇਖਦੇ ਰਹਿਣਗੇ, ਇੱਕ ਖਿਆਲੀ ਨਹੀਂ ਹੁੰਦਾ ਯੂਟੋਪੀਅਨ ਖਿਆਲੀ ਵੀ ਇੱਦਾਂ ਕਰ ਦੇਣੀ ਇੱਦਾਂ ਕਰ ਦੇਣੀ, ਹਾਂ ਉਹ ਖਿਆਲੀ ਮਤਲਬ ਤੰਜਬਾਜ਼ੀ ਕਰਦੇ ਆ, ਹੈ ਉਹਨੂੰ ਗਲੈਮਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ। ਦੂਜੀ ਗੱਲ ਇਹ ਹੈ, ਮੈਂ ਉਦੋਂ ਵੀ ਕਿਹਾ ਸੀ ਵੀ ਇਹ ਵਿਜੀਲੈਂਸ ਦਾ ਮਾਮਲਾ, ਹੁਣ ਵੀ ਕਹਿੰਦੇ ਨੇ ਵੀ ਇਹ ਐਕਚੁਅਲੀ ਕੰਪਲਾਇੰਸ ਦਾ ਮਾਮਲਾ ਆ, ਕ੍ਰਿਮੀਨਲ ਮਾਮਲਾ ਤਾਂ ਹਜੇ ਹੈ ਨਹੀਂ, ਉਹਦੀ ਤਾਂ ਹਜੇ ਜਾਂਚ ਪੜਤਾਲ ਹੋਊਗੀ। ਵੀ ਦੂਜੀ ਗੱਲ ਇਹ ਵੀ ਜਿਹੜਾ ਕ੍ਰਿਮੀਨਲ ਵੀ ਹੁੰਦਾ, ਜੇ ਤਾਂ ਕਿਸੇ ਨੇ ਕਤਲ ਕੀਤਾ ਆ, ਗੋਲੀ ਚਲਾਈ ਆ, ਜਾਂ ਕਿਸੇ ਨੂੰ ਉਹਦੇ ਤੋਂ ਜਾਨ ਦਾ ਖਤਰਾ ਆ ਵੀ ਇਹ ਬੰਦਾ ਜੇ ਬਾਹਰ ਚਲੇ ਗਿਆ ਤਾਂ ਇਹ ਬੰਦੇ ਮਾਰ ਦਊਗਾ, ਹੈ ਨਾ, ਅਤੇ ਫਿਰ ਤਾਂ ਬੇਲ ਜਿਹੜੀ ਆ ਰਿਜੈਕਟ ਹੁੰਦੀ ਹੈ, ਫਿਰ ਤਾਂ ਜੇਲ੍ਹ 'ਚ ਰੱਖਣ ਦਾ ਬਣਦਾ ਆ। ਹੁਣ ਇੱਦਾਂ ਹੀ ਆਪਣੇ ਉਹਨਾਂ ਨੇ ਨਜ਼ਰਬੰਦ ਕੀਤਾ ਹੋਇਆ ਜਿਹੜਾ ਅਕਾਊਂਟੈਂਟ ਕੋਹਲੀ ਸਾਹਿਬ ਸੁਖਬੀਰ ਬਾਦਲ ਦੇ, ਅਤੇ ਉਹ ਵੀ DGP ਦੇ ਦਫ਼ਤਰ ਚਲੇ ਗਏ, ਕਹਿੰਦੇ ਦੱਸੋ ਮੈਨੂੰ ਕਰੋ ਗ੍ਰਿਫਤਾਰ, ਜੇ ਕਰਨਾ ਤਾਂ ਕਰ ਲਓ ਨਹੀਂ ਤਾਂ ਛਾਪੇ ਕੱਲ੍ਹ ਹੀ ਮਾਰੀ ਜਾਂਦੇ ਆ। ਹੁਣ ਦੇਖੋ ਅਕਾਊਂਟਿੰਗ ਟਰਮਸ ਹੈ, ਤੁਸੀਂ 2-4 ਦਿਨ ਪੁੱਛ ਗਿੱਛ ਕਰੋ, ED ਨੂੰ ਸੱਦ ਲਓ ਕਰਕੇ, ਉਹ ਹੀ ਇਜ਼ ਨੋ ਥਰੈਟ, ਉਹਨੇ ਕਿਹੜੇ ਲੁਧਿਆਣੇ 'ਚ ਬੰਦੇ ਮਾਰ ਦੇਣੇ ਆ, ਜਾਂ ਹੁਣ ਅੰਮ੍ਰਿਤਸਰ 'ਚ ਮਜੀਠੀਏ ਨੇ ਗੋਲੀ ਚਲਾ ਦੇਣੀ ਆ, ਜਾਂ ਕਿਸੇ ਨੂੰ ਬੋਡੀਲੀ ਹਾਰਮ ਕਰ ਦੇਣਾ, ਉਹ ਟੈਕਸ ਪੇਅਰ 'ਤੇ ਕਿਉਂ ਤੁਸੀਂ ਲੋਡ ਪਾਈ ਜਾਂਦੇ ਆ, ਕਿਉਂ ਤੁਸੀਂ ਖਰਚਾ ਦੇ ਖਰਚੇ 'ਤੇ ਉਹਨੂੰ ਅੰਦਰ ਰੱਖਿਆ ਹੋਇਆ, ਉਹ ਹਰੇਕ ਕੈਦੀ ਦਾ ਖਰਚਾ ਪੈਂਦਾ ਅੰਦਰ, ਹੈ ਨਾ। ਸੋ ਇਸ ਕਰਕੇ ਉਹ ਕੋਰਟ ਵੀ ਕਹਿੰਦੀ ਕਹਿੰਦੀ ਇਹ ਤਾਂ ਬਣਦਾ ਹੀ ਨਹੀਂ ਹੈਗਾ, ਮਤਲਬ ਇਹ ਤਾਂ ਕ੍ਰਿਮੀਨਲ ਕੇਸ ਥੋੜ੍ਹੋ ਹੈ ਹਜੇ, ਇਹ ਤਾਂ ਕੰਪਲਾਇੰਸ ਦੇ ਇਸ਼ੂ ਹੈ, ਰੈਵਨਿਊ ਦੇ ਇਸ਼ੂ ਹੈ, ਹੀ ਇਜ਼ ਨੋ ਥ੍ਰੈਟ ਟੂ ਐਨੀਬਡੀ। ਇੱਥੇ ਵੀ ਇੱਦਾਂ ਹੀ ਹੈ ਆਸਟ੍ਰੇਲੀਆ ਵਿੱਚ ਤਾਂ ਤੁਸੀਂ, ਮੈਂ ਤੁਹਾਨੂੰ ਹਾਸੇ ਦੀ ਗੱਲ ਦੱਸਦਾ, ਸਾਡੇ ਇੱਕ ਬੰਦਾ ਸੀਗਾ ਮੁੰਡਾ, ਮੇਰੇ ਤੋਂ ਤਾਂ ਛੋਟਾ ਸੀਗਾ, ਹੁਣ ਤਾਂ ਉਹ ਵੀ ਚਲੋ ਬੰਦਾ ਹੀ ਬਣਿਆ ਆ, ਬੰਦਾ ਤਾਂ ਬਣਿਆ ਨਹੀਂ ਵੈਸੇ, ਤਾਂ ਉਹ ਨਾ ਹਿੱਪੀ ਟਾਈਪ ਰਹਿੰਦੇ ਸੀ, ਜਿੱਦਾਂ ਫ੍ਰੀ ਸਟਾਈਲ, ਕਦੇ ਕਿਤੇ ਰਹਿ ਗਏ, ਕਦੇ ਕਿਤੇ ਰਹਿ ਗਏ, ਕਦੇ ਕਿਤੇ ਰਹਿ ਗਏ, ਹੈ ਨਾ। ਤਾਂ ਉਹ ਨਾ ਭਾਅ ਜੀ ਮੈਨੂੰ ਨਾ ਮਿਲੇ, ਸਾਡੇ ਬੜੇ ਕਰੀਬ ਹੁੰਦੇ ਸੀ, ਕੰਮ ਵੀ ਕਰ ਦਿੰਦੇ ਹੁੰਦੇ ਸੀ, ਸਾਡੇ ਇੱਥੇ ਦਰਖਤ ਵੱਢਣ ਵਾਲੇ ਸੀਗੇ ਥੋੜ੍ਹੇ ਜਿਹੇ, ਪ੍ਰੂਨਿੰਗ ਕਰਨ ਵਾਲੇ, ਅਤੇ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਵੀ ਉਹ ਕੰਮ ਹੈ ਥੋੜ੍ਹਾ ਜਿਹਾ ਵੀ ਦੋ ਕੁ ਦਿਹਾੜੀਆਂ ਦਾ, ਕਹਿੰਦੇ ਕੋਈ ਨਹੀਂ ਮਿਲ ਲੈਂਦੇ ਹਾਂ। ਥੋੜ੍ਹੇ ਦਿਨਾਂ ਬਾਅਦ ਅਸੀਂ ਮਿਲੇ, ਤਾਂ ਮੈਨੂੰ ਕਹਿੰਦਾ, ਮੈਂ ਕਹਿੰਦਾ ਕਰੂੰਗਾ ਤਾਂ ਸਹੀ, ਪਰ ਕਹਿੰਦਾ ਹਜੇ 8 ਕੁ ਮਹੀਨੇ ਠਹਿਰ ਲਾ। ਮੈਂ ਕਿਹਾ 8 ਮਹੀਨੇ ਠਹਿਰ ਲਾ, ਵੀ ਉਹਦਾ ਕੀ ਮਤਲਬ 8 ਮਹੀਨੇ ਠਹਿਰ ਲਾ? ਕਹਿੰਦਾ ਨਾ ਮੈਂ ਜੇਲ੍ਹ ਜਾਣਾ 6 ਕੁ ਮਹੀਨੇ, ਅਤੇ ਉਸ ਤੋਂ ਬਾਅਦ ਫਿਰ ਆ ਕੇ, ਉਸ ਤੋਂ ਬਾਅਦ ਆ ਕੇ ਕਰੂੰਗਾ। ਮੈਂ ਕਿਹਾ ਜੇਲ੍ਹ ਹੈ, ਤੈਨੂੰ ਜੇਲ੍ਹ ਹੋ ਗਈ? ਨਹੀਂ ਨਹੀਂ ਕਹਿੰਦਾ ਹੋਣੀ ਹੈ। ਮੈਂ ਕਿਹਾ ਕੇਸ ਚੱਲਦਾ? ਨਹੀਂ ਨਹੀਂ ਕੇਸ ਅਜੇ ਚੱਲਣਾ ਆ, ਨਹੀਂ ਨਹੀਂ ਕੇਸ ਅਜੇ ਚੱਲਣਾ ਆ। ਉਹ ਮੈਂ ਕਿਹਾ ਹਜੇ ਜੇਲ੍ਹ ਤੈਨੂੰ ਛੇ, ਤੂੰ ਪਹਿਲਾਂ ਹੀ 6 ਮਹੀਨੇ ਦੀ ਜੇਲ੍ਹ ਮੰਨ ਲਈ, ਕੇਸ ਅਜੇ ਚੱਲਣਾ ਆ। ਮੈਂ ਕਿਹਾ ਫਿਰ ਤੂੰ ਕੋਈ ਕਾਰਾ ਕੀਤਾ? ਨਹੀਂ ਕਹਿੰਦਾ ਉਹ ਅਜੇ ਕਰਨਾ ਆ। ਮੈਂ ਕਿਹਾ ਕਮਾਲ ਹੋ ਗਈ, ਮੈਂ ਕਿਹਾ ਕੀ ਗੱਲ, ਮਤਲਬ ਤੂੰ ਤੂੰ ਨਾ ਕਰ, ਜੇਲ੍ਹ ਜ਼ਰੂਰ ਜਾਣਾ। ਨਹੀਂ ਨਹੀਂ ਕਹਿੰਦਾ, ਨਹੀਂ 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 ਅਮਨਦੇਵ, ਇਟਸ ਟਾਈਮ ਟੂ ਗੋ ਨਾਓ, ਕਹਿੰਦਾ ਇਟਸ ਟਾਈਮ ਟੂ ਗੋ ਨਾਓ, ਲੋਟ ਆਫ ਥਿੰਗਸ, ਕਹਿੰਦਾ ਲੋਟ ਆਫ ਥਿੰਗਸ ਨੀਡ ਟੂ ਬੀ ਡਨ। ਮੈਂ ਕਿਹਾ ਜੇਲ੍ਹ 'ਚ ਤੂੰ ਕੀ ਕਰਨਾ ਕਿਸੇ ਨਾਲ ਹਿਸਾਬ ਕਿਤਾਬ ਕਰਨਾ? ਕਹਿੰਦਾ ਨਹੀਂ ਨਹੀਂ ਮੈਂ ਨਹੀਂ ਕਿਸੇ ਨਾਲ ਕਰਨਾ, ਉਹ ਨਹੀਂ ਮੇਰੇ ਨਾਲ ਕਰਨਾ। ਮੈਂ ਕਿਹਾ ਕਿਹਨੇ? ਕਹਿੰਦਾ ਅਸਲ ਦੇ ਵਿੱਚ ਕਹਿੰਦਾ ਮੇਰੇ ਤਾਂ ਕਹਿੰਦਾ ਥੋੜ੍ਹੇ ਹਾਲਾਤ ਖਰਾਬ ਹੋ ਗਏ ਨੇ, ਕਹਿੰਦਾ ਇੱਕ ਤਾਂ ਮੇਰਾ ਲਿਵਰ ਵੀ ਕਹਿੰਦਾ ਫੈਟੀ ਹੋ ਗਿਆ ਆ ਫਾਸਟ ਫੂਡ ਖਾ ਖਾ ਕੇ, ਦੂਜਾ ਕਹਿੰਦਾ ਮੇਰੇ ਨਾ 3 ਦੰਦ ਜਿਹੜੇ ਨੇ ਉਹ ਕੱਢਣ ਵਾਲੇ ਨੇ, ਨਵੇਂ ਪੈਣ ਵਾਲੇ ਆ, ਕਹਿੰਦਾ ਇਹਦਾ ਖਰਚਾ ਬਹੁਤ ਹੈ, ਹੈ ਨਾ, 2-3-4 ਹਜ਼ਾਰ ਡਾਲਰ ਲੱਗਣਾ ਕਹਿੰਦਾ ਮੇਰਾ। ਫਿਰ ਕਹਿੰਦਾ ਮੈਂ ਕਹਿੰਦਾ ਸਾਲ 2 ਸਾਲ ਹੋ ਗਏ, ਕਹਿੰਦਾ ਮੈਂ ਤਾਂ ਬ੍ਰੈਡ 'ਤੇ ਹੀ ਹਾਂ, ਕਹਿੰਦਾ ਕੋਈ ਹੌਟ ਫੂਡ ਨਹੀਂ ਕਹਿੰਦਾ ਮਿਲਿਆ ਮੈਨੂੰ, ਹੈਂ ਖਾਣਾ ਨਹੀਂ ਮਿਲਦਾ, ਅਤੇ ਕੱਪੜੇ ਕਹਿੰਦਾ ਮੈਨੂੰ ਧੋਣੇ ਪੈਂਦੇ, ਬੁਰਾ ਹਾਲ ਮੇਰਾ ਹੋਇਆ, ਨਹੁੰ ਦੇਖ ਕਹਿੰਦਾ ਮੇਰੇ ਖਰਾਬ ਹੋ ਗਏ ਆ, ਹੈ ਨਾ, ਮੇਰੀ ਕਹਿੰਦਾ ਸਿਹਤ ਕਾਫੀ ਡਾਊਨ ਹੈ, ਉੱਦਾਂ ਵੀ ਕਹਿੰਦਾ ਨਾ ਮੈਂ ਅੱਕ ਗਿਆ, ਕਹਿੰਦਾ ਇਸ ਕਰਕੇ ਨਾ ਮੈਂ ਹੁਣ ਚਾਹੁੰਦਾ ਵੀ ਮੈਂ 6 ਕੁ ਮਹੀਨੇ ਜੇਲ੍ਹ 'ਚ ਜਾਇਆ ਵਾਂ, ਅਤੇ ਉੱਥੇ ਮੇਰਾ ਉਹ ਨਹੀਂ ਸਾਰਾ ਮੇਰਾ ਇਲਾਜ ਵੀ ਕਰ ਦੇਣਾ, ਹੈਂ ਰੋਟੀ ਵੀ ਮੈਨੂੰ ਸਵੇਰੇ ਸ਼ਾਮ ਮਿਲਣੀ ਹੈ ਵਧੀਆ, ਅਤੇ ਸਾਰਾ ਕੁਛ ਵਧੀਆ ਟੌਪ ਦਾ ਮਿਲਣਾ ਆ, ਠੀਕ ਹੈ। ਮੈਂ ਕਿਹਾ ਵੀ ਅੱਛਾ ਵੀ ਤੂੰ ਜਾਊਂਗਾ ਕਿੱਦਾਂ? ਜਾਣਾ ਕਹਿੰਦਾ ਕੀ ਆ? ਮੈਂ ਕਹਿੰਦਾ 3-4 ਵਾਰੀ ਟਰਾਈ ਕੀਤਾ, ਕਦੇ ਕਹਿੰਦਾ ਕਿਸੇ ਦੀ ਕਾਰ 'ਚ ਕਾਰ ਮਾਰੀ, ਕਿਸੇ ਦੀ ਕਹਿੰਦਾ ਸ਼ੀਸ਼ਾ ਭੰਨਿਆ 2-3 ਕੁ ਵਾਰੀ, ਕਹਿੰਦਾ 2 ਵਾਰੀ ਤਾਂ ਪੁਲਿਸ ਹੀ ਨਹੀਂ ਆਈ, ਕਹਿੰਦਾ ਮੈਂ ਕਹਿੰਦਾ ਖੜਾ ਵੀ ਰਿਹਾ ਉੱਥੇ ਭੰਨ ਕੇ, ਉਹ ਕਹਿੰਦੇ ਅਸੀਂ ਪੁਲਿਸ ਸੱਦਣੀ ਆ, ਮੈਂ ਕਿਹਾ ਸੱਦ ਲਓ, ਉਹ ਪੁਲਿਸ ਆਈ ਨਹੀਂ, ਕਹਿੰਦਾ 3 ਘੰਟੇ ਅੱਕ ਕੇ ਕਹਿੰਦਾ ਮੈਂ ਘਰ ਨੂੰ ਆ ਗਿਆ, ਉਹ ਆਪਣੇ ਘਰ ਨੂੰ ਚਲੇ ਗਏ ਜਿਹਨਾਂ ਦੀ ਕਾਰ ਭੰਨੀ ਸੀ। ਮੈਂ ਕਿਹਾ ਹੁਣ ਫਿਰ ਕੀ ਸਕੀਮ ਹੈ ਤੇਰੀ, ਹੈ ਨਾ, ਵੀ ਹੁਣ ਤੂੰ ਕਿੱਦਾਂ ਮਤਲਬ? ਕਹਿੰਦਾ ਹੁਣ ਇੱਦਾਂ ਕਰੂੰਗਾ ਵੀ ਮੈਂ ਉਹ ਪੁਲਿਸ ਵਾਲੇ ਸਟੇਸ਼ਨ ਜਾ ਕੇ ਉਹਨਾਂ ਦੀ ਕਾਰ ਭੰਨੂਗਾ, ਕਹਿੰਦਾ ਫਿਰ ਮੈਨੂੰ ਕਹਿੰਦਾ ਅੰਦਰ
ਕਰਨਗੇ।
ਇੱਕ ਬੰਦੇ ਦੇਖ ਲਓ ਵੀ ਉਹ ਅੰਦਰ ਜਾਣ ਨੂੰ ਫਿਰਦੇ ਨੇ, ਹੈ ਨਾ, ਇੱਕ ਮਤਲਬ
ਭੁਪਿੰਦਰ ਸਿੰਘ ਉਹਨਾਂ ਨੂੰ ਲਾਓ,
ਉਹ ਭੁਪਿੰਦਰ ਸਿੰਘ ਹੁਣੀ ਪਤਾ ਨਹੀਂ ਕਿੱਧਰ ਚਲੇ ਗਏ, ਅਤੇ ਉਹ ਅਮਨਪ੍ਰੀਤ ਰੰਧਾਵਾ ਆ ਗਏ ਨੇ, ਅਤੇ ਜਿਨ੍ਹਾਂ ਨੇ ਪਿਛਲੀ ਵਾਰੀ ਗੀਤ ਸੁਣਾਇਆ ਸੀਗਾ, ਉਹ ਉਹ ਉਹਨਾਂ ਨੇ ਨਾਮ ਵੀ ਦੱਸਤਾ, ਕਹਿੰਦਾ ਇਸ ਬੰਦੇ ਦੀ ਗੱਲ ਕਰ ਰਹੇ ਹੋ? ਹਾਂਜੀ, ਮੈਂ ਉਹਦਾ ਨਾਂ ਨਹੀਂ ਲੈਣਾ, ਉਹਦੀ ਗੱਲ ਕਰ ਰਿਹਾ ਜੀ, ਅਤੇ ਉਹ ਉਹਨਾਂ ਨੇ ਹੀ ਮਤਲਬ ਉਹੀ ਇਹੋ ਜਿਹੇ ਕਾਰਨਾਮੇ ਕਰ ਸਕਦੇ ਆ। ਸੋ ਭੁਪਿੰਦਰ ਸਿੰਘ ਉਹਨਾਂ ਨੂੰ ਬੇਨਤੀ ਆ ਕਿ ਉਹ ਆ ਗਏ ਨੇ, ਆ ਰਹੇ ਨੇ, ਪਰ ਉਹਨਾਂ ਦਾ ਵੀਡੀਓ ਜਾਂ ਨਹੀਂ ਜਾ ਰਿਹਾ, ਉਹ ਤੁਸੀਂ ਨਾ ਓਕੇ ਕਰੋ ਜੀ ਆਪਣੇ ਉੱਤੇ ਮਾਈਕਰੋਫੋਨ 'ਤੇ, ਕੈਮਰੇ 'ਤੇ, ਤੁਹਾਡਾ ਕੈਮਰਾ ਕਨੈਕਟਡ ਨਹੀਂ ਹੈਗਾ, ਅਤੇ ਚਲੋ ਐਨੀਵੇ, ਅਤੇ ਅੱਗੇ ਭਾਅ ਜੀ ਚੱਲਦੇ ਹਾਂ, ਅਤੇ ਥੋੜ੍ਹੀਆਂ ਮਤਲਬ ਆਪਾਂ ਹੋਰ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ, ਨਿਊਜ਼ ਦੇ ਬਾਰੇ ਵੀ ਗੱਲ ਕਰਨੀ ਆ, ਅਤੇ ਵੈਸੇ ਜੇ ਆ ਜਾਂਦੇ ਤਾਂ ਜ਼ਿਆਦਾ ਵਧੀਆ ਸੀਗਾ। ਭਾਅ ਜੀ ਕਨੇਡਾ ਦੀ ਗੱਲ ਕਰਨ ਤੋਂ ਪਹਿਲਾਂ ਨਾ, ਅਤੇ ਆਪਾਂ ਗੁਰਿੰਦਰ ਸਿੰਘ ਰਟੌਲ ਹੁਣਾਂ ਦਾ ਮੈਸੇਜ ਲੈ ਲਈਏ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਅਤੇ ਸਾਡੇ ਨਾਲ ਅੰਮ੍ਰਿਤਪਾਲ ਮਨਿਹਾਸ ਜੁੜੇ ਨੇ, ਕਹਿੰਦੇ ਲੇਖਾ ਕੋਈ ਨਾ ਪੁੱਛੀ ਜਾਂ ਹਰਬਖਸ਼ਣ ਦਾ, ਗੁਰਬਾਣੀ ਦੀ ਸਾਂਝ ਪਾ ਰਹੇ ਨੇ। ਬਹੁਤ ਬਹੁਤ ਧੰਨਵਾਦ ਜੀ, ਇਹਦੇ ਬਾਰੇ ਕਿਤੇ ਆਪਾਂ ਵਿਆਖਿਆ ਕਰਾਂਗੇ। ਹਰਪ੍ਰੀਤ ਸਿੰਘ ਵੀ ਆ ਗਏ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਅੱਜ ਸਵੇਰੇ ਸਵੇਰੇ ਗੋਰੇ ਗੋਰੇ ਮੁੱਕੜੇ ਪੇ ਕਾਲਾ ਕਾਲਾ ਚਸ਼ਮਾ ਗੀਤ ਯਾਦ ਆ। ਹਾਂਜੀ ਹਾਂਜੀ, ਉਹ ਇੱਦਾਂ ਮਾਂਗਲੀ ਸਾਹਿਬ ਅਤੇ ਚਸ਼ਮਾ ਤਾਂ ਮੈਂ ਵੀ ਲੈ ਕੇ ਆਇਆ। ਮੈਂ ਹੁਣ ਭਾਅ ਜੀ ਲੱਗਦਾ ਪੜ੍ਹਿਆ ਲਿਖਿਆ ਜਿਹਾ।
ਪੜ੍ਹੇ ਲਿਖੇ ਨਹੀਂ ਲੱਗਦੇ, ਜ਼ਿਆਦਾ ਪੜ੍ਹੇ ਲਿਖੇ ਲੱਗਦੇ ਆ।
ਤੁਹਾਡੇ ਨਾਲੋਂ ਵੀ ਜ਼ਿਆਦਾ।
ਲੈ ਸਾਡੇ ਨਾਲ ਜ਼ਿਆਦਾ, ਸਾਡੇ ਨਾਲ ਬਹੁਤ ਜ਼ਿਆਦਾ, ਸਾਡੇ ਨਾਲੋਂ ਵੀ ਜ਼ਿਆਦਾ।
ਅੱਛਾ,
ਕਮਾਲ ਹੋ ਗਈ ਹੈ,
ਉਹ ਮੈਨੂੰ,
ਕਿਤਾਬਾਂ ਤੁਸੀਂ
ਹਾਂ
ਲਿਖੀਆਂ, ਬ੍ਰੌਡਕਾਸਟਰ ਤੁਸੀਂ ਆ, ਐਂਟਰਪ੍ਰੀਨਿਓਰ ਤੁਸੀਂ ਆ, ਸੈਰ ਤੁਸੀਂ ਕਰਾਉਣ ਲੈ ਜਾਂਦੇ, ਸਾਰੀ ਦੁਨੀਆ ਤੁਸੀਂ ਸਾਨੂੰ ਦਿਖਾ ਦਿੱਤੀ
ਅੱਛਾ
ਇੱਥੇ ਬੈਠੇ ਬੈਠੇ। ਅਸੀਂ ਤਾਂ ਇੱਥੇ ਸਿਟੀ ਜਾਣ ਜੋਗੇ ਨਹੀਂ ਹੈ, ਕਿੱਥੇ ਕਿੱਥੇ ਤੁਸੀਂ ਲੈ ਗਏ ਸਰ। ਉਹਨਾਂ ਦਾ ਵੀ ਧੰਨਵਾਦ ਕਰਨਾ ਸੀ, ਆਪਣੇ ਰਾਣਾ ਸਾਹਿਬ ਦਾ, ਜਿਹੜੇ ਇਸ
ਹਾਂਜੀ।
ਵੇਲੇ ਲਾਹੌਰ ਤੋਂ ਸਾਨੂੰ ਪ੍ਰੋਗਰਾਮ ਸੁਣ ਰਹੇ। ਰਾਣਾ ਸਾਹਿਬ 1 ਸਾਲ ਹੋ ਗਿਆ, 1 ਸਾਲ ਤੋਂ 1 ਮਹੀਨਾ ਜ਼ਿਆਦਾ ਹੋ ਗਿਆ ਅਸੀਂ ਲਾਹੌਰ ਘੁੰਮੇ, ਰਹੀਮ ਯਾਰ ਖਾਨ ਘੁੰਮੇ, ਪਤਾ ਨਹੀਂ ਕਿੱਥੇ ਕਿੱਥੇ ਉਹ ਤੁਹਾਡਾ ਭਾਣਜਾ ਸਾਨੂੰ ਲੈ ਕੇ ਗਿਆ, ਅਤੇ ਤੁਸੀਂ ਅਰੇਂਜਮੈਂਟ ਕਰਕੇ ਦਿੱਤੀ ਸਾਨੂੰ, ਬਹੁਤ ਵਧੀਆ। ਉਹ ਯਾਦਾਂ ਸਾਨੂੰ ਬਹੁਤ ਜ਼ਿਆਦਾ ਆ ਰਹੀਆਂ ਆ, ਅਤੇ ਸਰ ਮੁਹੱਬਤ ਵੀ ਕਹਿੰਦਾ ਸੀ, ਕਹਿੰਦਾ ਮੈਂ ਵੀ ਬਹੁਤ ਦੁਨੀਆ ਘੁੰਮਿਆ ਆ, ਪਰ ਉੱਦਾਂ ਦਾ ਟੂਰ ਜਿਹੜਾ ਹੈ ਨਾ ਉਹ ਨਹੀਂ ਕਦੇ ਵੀ ਕਦੇ ਇੰਜੋਏ ਕੀਤਾ, ਜਿੱਦਾਂ ਅਸੀਂ ਲਾਹੌਰ ਤੋਂ ਰਹੀਮ ਯਾਰ ਖਾਨ ਗਏ, ਸਾਰਾ ਪਾਕਿਸਤਾਨ ਘੁੰਮਿਆ, ਬਿਲਕੁਲ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਬਾਰਡਰ 'ਤੇ ਵੀ ਗਏ, ਹੈ ਨਾ। ਉਹ ਬਹੁਤ ਹੀ ਵਧੀਆ ਯਾਦਾਂ ਹੈ, ਕਿਸ ਵੇਲੇ ਤੁਸੀਂ ਉਹਦੀਆਂ ਫੋਟੋਆਂ ਸਾਂਝੀਆਂ ਕਰਿਓ। ਅਮਨਦੀਪ ਭੁਪਿੰਦਰ ਸਿੰਘ ਜੀ ਆ ਗਏ ਲੱਗਦਾ,
ਨਹੀਂ ਆ ਉਹਨਾਂ ਦਾ ਜੁੜ ਨਹੀਂ ਰਿਹਾ, ਤੇ ਉਹਨਾਂ ਦਾ ਜਿਹੜਾ ਮਾਈਕ ਤੇ ਫੋਨ ਹੈ ਨਾ, ਉਹ ਜੁੜ ਨਹੀਂ ਰਿਹਾ। ਖੈਰ ਦੁਬਾਰਾ ਉਹ ਕਰਨ ਮੈਂ ਉਹਨਾਂ ਨੂੰ ਭੇਜਿਆ। ਭਾਅ ਜੀ ਗੱਲ ਕਨੇਡਾ ਦੀ ਕਰਨੀ ਆ, ਕਨੇਡਾ ਦੇ ਵਿੱਚ ਨਾ ਅਕਸਰ ਗੈਂਗਸਟਰਾਂ ਦੀ ਗੱਲ ਚੱਲਦੀ ਆ, ਗੋਲੀਆਂ ਦੀ ਗੱਲ ਚੱਲਦੀ ਆ, ਕਦੇ ਉਹ ਫੜ ਹੋ ਗਿਆ, ਕਦੇ ਉਹ ਫੜ ਹੋ ਗਿਆ, ਹੈ ਨਾ। ਅਤੇ ਇਸ ਕਰਕੇ ਮਤਲਬ ਉਹਦੇ ਵਿੱਚ ਜ਼ਿਆਦਾਤਰ ਪੰਜਾਬੀ ਹੁੰਦੇ ਨੇ। ਹੁਣ ਪਿੱਛੇ ਜੇ 3 ਮੁੰਡੇ ਉੱਥੇ ਫੜੇ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਹਨਾਂ ਦੇ ਵਿੱਚੋਂ ਉਹਨਾਂ ਦੀ ਉਮਰ ਪਤਾ ਕਿੰਨੀ ਸੀ? ਕਿਸੇ ਦੀ 19 ਸਾਲ,
ਹਾਂਜੀ
20 ਸਾਲ, 22 ਸਾਲ, ਤਿੰਨਾਂ ਦੀ। ਅਤੇ ਉਹਨਾਂ ਨੇ ਕਨੇਡਾ ਆਉਂਦੇ ਸਾਰ ਹੀ ਮਤਲਬ ਸਾਲ ਦੇ ਬਾਅਦ ਫੋਟੋ ਪਾਈ ਜਿਹਦੇ ਵਿੱਚ ਉਹਨਾਂ ਨੇ ਰੇਂਜ ਰੋਵਰ ਲਿਆ $1.5 ਲੱਖ ਦਾ।
ਅੱਛਾ
ਹਾਂ, ਅਤੇ ਉਹ ਫਿਰ ਪੁਲਿਸ ਨੇ ਉਹ ਫੜੇ ਨੇ, ਅਤੇ ਫਿਰ ਫੋਟੋਆਂ ਪਾਈਆਂ ਉਹਨਾਂ ਨੇ ਵੀ ਬੰਦਾ 18-19 ਸਾਲ ਦਾ ਆ ਕੇ ਮਤਲਬ ਰੇਂਜ ਰੋਵਰ ਲੈ ਰਿਹਾ ਆ, ਇਹਦੇ ਪਿੱਛੇ ਕਾਰਨ ਕੀ ਆ? ਤਾਂ ਜਦੋਂ ਫਿਰ ਦੇਖੋ ਕਾਨੂੰਨ ਦਾ ਇੱਦਾਂ ਆ ਵੀ ਲੋਕਾਂ ਨੂੰ ਪਤਾ ਨਹੀਂ ਵੀ ਕੀ ਚੱਲਦਾ ਹੁੰਦਾ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਜਾਂ ਵਿਦੇਸ਼ਾਂ ਦੇ ਵਿੱਚ, ਤੁਹਾਨੂੰ ਦੱਸ ਦਿੰਦੇ ਹਾਂ ਸਾਰਿਆਂ ਨੂੰ ਕਿ ਅਗਰ ਤੁਸੀਂ ਕੋਈ ਮਹਿੰਗੀ ਗੱਡੀ ਲੈਂਦੇ ਹੋ, ਇੱਕ ਤਾਂ ਐਵਰੇਜ ਗੱਡੀਆਂ ਲੈਂਦੇ ਆ ਜਿੱਦਾਂ ਨੋਰਮਲ ਕੈਮਰੀ ਲੈ ਲਈ ਜਾਂ ਸਾਡੇ ਵਰਗਿਆਂ ਨੇ ਜੋ ਵੀ ਲੈਣੀ ਆ, ਡੂਅਲ ਕੈਬ ਲੈ ਲਿਆ ਹੈ ਨਾ, ਕੰਮ ਵਾਲੇ ਵਹੀਕਲ ਲੈ ਲਏ। ਹੁਣ ਜਿੱਦਾਂ ਅਮਰੀਕ ਭਾਅ ਜੀ ਮਰਸੀਡੀ ਲੈ ਲੈਣ, ਹੈ BMW ਲੈ ਲੈਣ, ਹੈ ਬਰਗੈਟੀ ਲੈ ਲੈਣ, ਬਗਾਟੀ ਲੈ ਲੈਣ, ਹੈ ਨਾ। ਅਤੇ ਉਹ ਜਦੋਂ ਇਹ ਲਗਜ਼ਰੀ ਗੱਡੀ ਜਾਂਦੀ ਆ ਤਾਂ ਉਹਦੇ 'ਤੇ ਟੈਗ ਲੱਗਦਾ ਆ, ਅਤੇ ਉਹ ਆਪਣੇ ਆਪ ਜਿਹੜਾ
ਬਿਲਕੁਲ
ਆ ਫਾਈਨੈਂਸ ਮਿਨਿਸਟਰੀ ਜਿਹੜੀ ਆ ਜਾਂ ਟ੍ਰੇਜਰੀ ਆ ਉਹਨਾਂ ਨੂੰ ਟੈਗ ਚੱਲ ਜਾਂਦਾ ਵੀ ਆਹ ਅਮਰੀਕ ਭਾਅ ਜੀ ਨੇ ਬਹੁਤ ਮਹਿੰਗੀ ਗੱਡੀ ਲੈ ਲਈ ਆ, ਹੈਗੇ ਮਾਸਟਰ ਹੈ। ਅਤੇ ਉਹ ਫਿਰ ਟ੍ਰੇਜਰੀ ਦੇਖਦੀ ਆ ਵੀ ਮਾਸਟਰ ਨੇ ਮਤਲਬ ਪੋਰਸ਼ ਕਿੱਦਾਂ ਗੱਡੀ ਲਈ ਹੈ ਨਾ, ਅਤੇ ਉਹ ਫਿਰ ਕਹਿੰਦੇ ਚਲੋ ਠੀਕ ਆ, ਮਾਸਟਰ ਹੈ, ਬਥੇਰੇ ਪੈਸੇ ਕਮਾਉਂਦੇ ਆ, ਇਹ ਓਕੇ ਆ, ਇਹ ਤਾਂ ਲੈ ਸਕਦੇ ਆ, ਫਾਰਮਰ ਨਹੀਂ ਲੈ ਸਕਦੇ। ਸੋ ਇਸ ਕਰਕੇ ਉਹ ਫਿਰ ਫਾਰਮਰਾਂ ਨੂੰ ਇਨਵੈਸਟੀਗੇਟ ਕਰਦੇ ਵੀ ਇਹਨਾਂ ਕੋਲ ਪੈਸਾ ਆਇਆ ਕਿੱਦਾਂ, ਕਿੱਥੋਂ ਆਇਆ। ਅਤੇ ਉਹ ਜੇ ਉਹਨਾਂ ਨੂੰ ਲੱਗੇ ਸ਼ੱਕ ਵੀ ਯਾਰ ਇਹ ਬੰਦਾ ਇਹਦੇ ਕੋਲ 5 ਕੁ ਏਕੜ ਫਾਰਮ ਹੈ ਅਤੇ ਗੱਡੀਆਂ ਇਹ ਮਹਿੰਗੀਆਂ ਮਹਿੰਗੀਆਂ 'ਚ ਘੁੰਮਦਾ ਆ, ਅਤੇ ਇਹਦਾ ਮਤਲਬ ਇਹਨੂੰ ਹੋਰ ਕਿਤੇ ਪੈਸਾ ਆਉਂਦਾ, ਅਤੇ ਇਨਵੈਸਟੀਗੇਸ਼ਨਾਂ ਸ਼ੁਰੂ ਹੋ ਜਾਂਦੀਆਂ। ਇੱਦਾਂ ਹੀ ਵਿਦੇਸ਼ਾਂ ਦੇ ਵਿੱਚ ਜਦੋਂ ਆਪਾਂ ਇੱਦਾਂ ਕੰਮ ਕਰਦੇ ਸਾਨੂੰ ਬੜਾ ਸੋਚਣਾ ਸਮਝਣਾ ਚਾਹੀਦਾ। ਖੈਰ ਪਹਿਲੀ ਗੱਲ ਤਾਂ 1 ਨੰਬਰ ਵਾਲਾ ਬੰਦਾ ਇੱਦਾਂ ਦੇ ਕੰਮ ਕਰਦਾ ਹੀ ਨਹੀਂ ਹੈਗਾ। ਹੁਣ ਜਦੋਂ ਉਹਨਾਂ ਨੇ ਗੱਡੀਆਂ ਖਰੀਦੀਆਂ, ਟੈਗ ਲੱਗੇ ਹੋਣੇ ਆ, ਇਨਵੈਸਟੀਗੇਸ਼ਨਾਂ ਹੋ ਗਈਆਂ, ਅਤੇ ਉਹ 3 ਜਣੇ ਫੜੇ ਆ, ਉਹ ਕੰਮ ਪਤਾ ਕੀ ਕਰਦੇ ਸੀ? ਉਹ ਫਰੌਤੀਆਂ ਦਾ ਕੰਮ ਕਰਦੇ ਸੀ, ਗੋਲੀਆਂ ਚਲਾਉਂਦੇ ਸੀ, ਲੋਕਾਂ ਦੇ ਘਰਾਂ ਦੇ ਉੱਤੇ ਜਾ ਕੇ ਡਰਾਉਂਦੇ ਸੀ, ਅਤੇ ਉਹਨਾਂ ਤੋਂ 2-2 ਲੱਖ, 3-3 ਲੱਖ ਡਾਲਰ ਜਿਹੜਾ ਆ ਉਹ ਪ੍ਰੋਟੈਕਸ਼ਨ ਮਨੀ ਜਾਂ ਫਰੌਤੀ ਮਨੀ ਲੈਂਦੇ ਸੀ। ਅਤੇ
ਮੰਗਦੇ
ਹਾਂ, ਅਤੇ ਉਹਨਾਂ ਦੇ ਵਿੱਚੋਂ ਪਤਾ ਲੱਗਾ ਵੀ ਉਹ 2 ਮਿਲੀਅਨ डॉलर सॉरी कल्ले कल्ले को 5-5 लाख डॉलर लिया। तो भुपिंदर सिंह आ गए ने, उन्होंने शामिल हो गया। तो हुण पता की होया, आप गल पूरी कर लईए। ये तो नौजवानों की गल है भी जिहड़े फड़ होए ने, हुण पुलिस वाले भी 7 फड़ होए ने, पुलिस डिपार्टमेंट के आप। तो ये भी बहुत वड्डी
अच्छा
खबर है,
जी,
उन्हां दे विचों सिर्फ एक पंजाबी है, बाकी सारे ही जिहड़े ने वो उत्थों दे ने, गोरे ने। हुण
अच्छा जी,
जिहड़े ना रेसिस्ट गालां कढ़न वाले सी वी इंडियन ऐ करदे, पंजाबी ओं करदे, ओं करदे आ, जिहड़ा अपना इंडियन मीडिया भी आ वो भी पंजाबियों के पेश पिया रहिंदा है, वो भी हुण चुप करके बैठे आ, क्योंकि उन्हां नूं उन्होंने पहला खबर दी भी 7 पुलिस वाले फड़ हो गए जी, जिहड़े ये काम करते सी ते करवाते सी। ठीक है, इनक्वायरी दे विच हुण 11 होर है, 7+11 होर है। हुण वो सारयां नूं इदां उम्मीद सीगा भी इन्हां दे विच पंजाबी होणगे, पर वो पंजाबी उन्हां चों इक्को ही निकलिया, बाकी सारे उत्थे। हुण कोई कमेंट नहीं, कोई न्यूज़ नहीं, कोई कुछ नहीं। चलो खैर अगे चलते हैं। तो रमनदीप हटवाल जी जुड़े ने, इंजॉय कर रहे हैं प्रोग्राम, कहिंदे रिवरलैंड तो जी आया नूं जी। रमनदीप जी प्रोग्राम च तुहाडा स्वागत है, ते जोगिंदर कुमार भी सत श्री अकाल बुला रहे ने। ते इन्हां ने भी इस टॉपिक दे संबंध दे विच कहिंदे कि ATO बहुत एक्टिवली इन्वेस्टिगेट करदी है मर्सिडी बेंज जी वैगन ओनर्स नूं, इन्हां ने उन्हां दे जिहड़े लाइफस्टाइल नूं मद्देनज़र रखदे होए वो एसेट जिहड़े टैक्स अवेजन दे चक्कर दे विच इन्वेस्टिगेट कर रहे हैं। ते लग्जरी कार जिहड़ियां ने, जिन्हां को हैगियां ने, वो अपनी जिहड़ी फ्रॉडुलेंट एक्टिविटीज़ ते मिस रिपोर्टिंग, जिहड़ी अपनी इनकम नूं रिपोर्ट नहीं करदे, उहदे नाल इन्वेस्टिगेशन चल रही है। मैं तुहानूं पहलां दस्सिया सी आस्ट्रेलिया दे विच वी चल रही है। चलो साडे नाल भुपिंदर सिंह जी शामिल हो गए ने, ते इन्हां नूं प्रोग्राम च लैंदे हां। सत श्री अकाल भुपिंदर सिंह जी आया नूं।
सत श्री अकाल भाजी, सत श्री
सत
अकाल
श्री अकाल
वीर,
अमरीक।
सत श्री अकाल फ्लोरा साहब,
भुपिंदर सिंह जी
एंड सत
अज
श्री अकाल सारे हरबन रेडियो दे सुनने वालों को।
सत श्री अकाल, अज मुहूर्त सही नहीं सी निकल रहा, इस करके थोड़ा पहला कनेक्शन नहीं जुड़िया।
हाँ वो सवेरे मिल गया सी, मैं जो ट्राई कर रहा सी ते हुण मैं बेटे को वो करवा के ले आया,
ठीक
मैं
है
इन्ना वधिया नहीं है सिस्टम दे नाल।
भुपिंदर जी थानू नहीं प्रॉब्लम, अमनदीप
सारे
नु छड़ के सानू सारिया नु प्रॉब्लम है। वो फिर कदे किसी नु कहना पैंदा, बेटी नु कदे बेटे नु, फिर वो नखरे भी कई बारी बहुत करदे आ, तां कई बारी बंदा लेट हो जांदा। चलो देर आए दुरुस्त आए, वधिया है तुसीं आ
हाँ
गए आ, ते हुण तुहाडा तुहाडा पूरा फायदा असीं उठावांगे स्क्रीन दे उपर।
जी, अज एक गल बड़ी कॉमन हो रही है, देखो तिना ने अनक लाई हुई है।
तिन्ने पढ़े
हाँ जी
लिखे
हाँ जी हाँ जी,
मैं पहला
तो
पहला मेरी ऐनक ठीक ठाक सी, ते फिर मैनू कहा भी थोड़ी जी वधिया लै के आओ, महंगी लै के आओ। तो हुण मैं महंगी लै के आया रिजेक्ट शॉप तो, हुण मैं $7 वाली लै के आया। पहले मैं $5 वाली लाँदा हुंदा सी, ते हुण मैं
अच्छा,
थोड़ा जिहा इन्वेस्टमेंट कर ली है ज़्यादा, तो 7 डॉलर।
ज्यादा ज्यादा ही महंगी ले लिया तुमने।
हुण की करिए जी, फिर सबर का घुट फिर भरना ही पैंदा है, जदों फिर इदां दे वड्डे काम करने हैं तो फिर खर्चा तो हुंदा ही है।
हाँ जी हाँ,
ठीक
कोई
है। तो अपने भुपिंदर सिंह जी, तुसीं गीत सानू भेजते रहने हो, बड़ा वधिया है, तुसीं शौक रखते हो। एडलिड भी गए, उत्थे भी तुहाड़े तो गीत सुनिया। तो वो जिहड़े गीत तुसीं भेजते सी ना, वो फिर फेसबुक यूट्यूब वाले जिहड़े आ वो मतलब मार्क कर देंदे सी, क्योंकि वो इन्ने क्लोज होंदे सीगे कि उन्हां नूं शक पै
हाँ
जांदी
जी
सीगी वी ओरिजिनल तां नहीं कितें। पर असीं सोचा भी अज आप हुण आपां सीधे ही गीत सुन लिया करने। पिछले हफ्ते रंधावा साहब ने गीत सुनाया, हुण तुसीं सुनाउणा है, अगले हफ्ते मांगली साहब नूं सद्दणा असीं। ते अज सुनाओ फिर गीत कि लै के आए हो।
हाँ जी, गीत अज हैगा जी पुरानी फिल्म का, फिल्म हैगी है मेरे सनम, तो
अच्छा
फिल्म आई सी 1965 दे विच। गीत दा गीत हैगा पुकारता चला हूँ मैं, रोमांटिक सॉन्ग है, रोमांटिक
हाँ जी,
सॉन्ग है पर टाइम सवेरदा है, तो कोशिश करते हैं कि पूरा चले चढ़ जाए।
जी। नहीं सवेर नू भी रोमांस हो सकता है, ऐसी गल नहीं। समा रोमांटिक सवेर नू भी हो सकता।
क्यों, कोई गान का सिस्टम होंगे ना जी, रोमांटिक सॉन्ग भी जोड़े सिस्टम होंगे। हाँ
मतलब तुहाडे कहने दा मतलब है
सवेरे
भी शामां नू महफलां लगदियां ना।
गला बहुता वधिया नहीं हुंदा सवेरे,
बताए भी
वो
हाँ, थोड़ा गोला
दे नहीं है
तो सुस्त होंगे ना थोड़ा जहा गला।
सुस्त हुंदा है।
एनीवे कोई नहीं, तुसीं तुहाडा बड़ा धन्नवाद, तुसीं मैनूं अज याद कीता है, ते मैं गीत शुरू करन तो पहले अपने ਗੁਰੂ ਜੀ ਵਰਿੰਦਰ ਮਲਹੋਤਰਾ ਲਾਡੀ ਜਿਹੜੇ ਕਰਨਾਲ ਰਹਿੰਦੇ ਆ ਸ਼ਿਵ ਕਲੋਨੀ, ਉਹਨਾਂ ਦਾ ਧਿਆਨ ਕਰਦਾ ਉਹਦੇ ਚਰਨਾਂ ਤੋਂ ਆਸ਼ੀਰਵਾਦ ਲੈਣਾ, ਤੇ ਮਾਂ ਸਰਸਵਤੀ ਤੋਂ ਆਸ਼ੀਰਵਾਦ ਲੈ ਕੇ ਆਪਾਂ ਸਿੰਘ ਸ਼ੁਰੂ ਕਰਦੇ ਹਾਂ।
ਜੀ
पुकारता चला हूं मैं गली गली बहार की, बस एक छांव जुल्फ की, बस एक निगाह प्यार की, पुकारता चला हूं मैं गली गली बहार की, बस एक छांव जुल्फ की, बस एक निगाह प्यार की, पुकारता चला हूं मैं। ये दिल लगी ये शोखियां सलाम की, यही तो बात हो रही है काम की, कोई तो मुड़ के देख लेगा इस तरह, कोई नजर तो होगी मेरे नाम की, पुकारता चला हूं मैं गली गली बहार की, बस एक छांव जुल्फ की, बस एक निगाह प्यार की, पुकारता चला हूं मैं। सुनी मेरी सदा तो किस यकीन से, घटा उतर के आ गई जमीन पे, रही यही लगन तो ऐ दिले जवां, असर भी हो रहेगा एक हसीन पे, पुकारता चला हूं मैं गली गली बहार की, बस एक छांव जुल्फ की, बस एक निगाह प्यार की, पुकारता चला हूं मैं। कोई मिले जो रोक ले पुकार के, यूं ही जरा बढ़ा के हाथ प्यार से, इधर भी फेंक दे अदा की एक कली, गुजर चले हैं दिन यूं ही बहार के, पुकारता चला हूं मैं गली गली बहार की, बस एक छांव जुल्फ की, बस एक निगाह प्यार की, पुकारता चला हूं मैं पुकारता चला हूं।
बड़ी रूह ना गाया भुपिंदर सिंह जी जी
बहुत बहुत बढ़िया गाया, बहुत बढ़िया गाया,
हाँ
बड़े रू ना
थैंक यू।
गाया, बड़े
हाँ
ठम्मे ना गाया,
ठीक
बहुत
है,
बहुत
थोड़ा
धन्यवाद।
जहा अज फर्स्ट टाइम सी, थोड़ा जहा नर्वसनेस भी हो रही सी तो
कोई नहीं,
तुम बुलाया
असीं
करना।
लोकी कोशिश कराया करांगे भी 3-4 हफ्तिया बाद एक हाजिरी जरूर लग्या करे थोड़ी सारिआं दी, ते आपां होर भी
हाँ जी सारे दी
हाँ
लगे
होर भी
कोशिश
इनवाइट करते हैं कि अगर कोई होर भी गीत या कोई कविता
करना।
सुनाउणी
हाँ जी
चाहुंदा
हाँ
तां
जी
जरूर। सो बहुत बहुत धन्यवाद भुपिंदर जी, मिलते हैं जी अगले हफ्ते।
बड़ी
ठीक है,
मेहरबानी, सत
थैंक
श्री
यू,
अकाल जी,
सत श्री
सारे
अकाल,
हरमन रेडियो सारे मेरे, सत श्री
सत
अकाल।
श्री अकाल। सो भाजी बढ़िया वधिया सी, ते चाल साहब एक थोड़ी जी झाती दे के वापस चले गए, उन्होंने बेनती है कि छेती छेती स्टूडियो च पहुंचण दी कृपालता करन। तां भाजी फिर तुसी सुनाउणा, तुहाडा नहीं दिल करदा गीत सुनाउण
मैनू तो अमनदीप एक मैं शब्द तैयार कर रहा गुरबाणी का,
नूं? अच्छा
मैं थोड़े ओदिया लिरिक्स भी मंगाए सके,
हाँ जी
मैं वो ਤਿਆਰ ਕਰ ਰਿਹਾ ਅੱਜ ਕੱਲ੍ਹ, ਉਹ ਗੁਣਗੁਣਾਉਣ ਦੀ ਕੋਸ਼ਿਸ਼ ਕਰ ਰਿਹਾ। ਜੇ ਤੁਸੀਂ ਇਜਾਜ਼ਤ ਦਿਓ ਤਾਂ
ਜੀ
ਮੈਂ ਉਹੀ ਗੁਣਗੁਣਾ ਦਵਾਂ।
ਬਿਲਕੁਲ, ਵਾਈ ਨਾਟ।
ਮੈਂ ਚਾਰੇ ਕੁੰਡਾਂ ਪਾਲੀਆਂ, ਮੈਂ ਚਾਰੇ ਕੁੰਡਾਂ ਪਾਲੀਆਂ, ਤੁਧ ਜੇ ਵਡਨਾ ਸਾਈਆਂ, ਤੁਧ ਜੇ ਵਡਨਾ ਸਾਈਆਂ। ਮੈਂ ਚਾਰੇ ਕੁੰਡਾਂ ਪਾਲੀਆਂ, ਤੁਧ ਜੇ ਵਡਨਾ ਸਾਈਆਂ, ਤੁਧ ਜੇ ਵਡਨਾ ਸਾਈਆਂ। ਮੈਂ ਦੱਸਿਓ ਮਾਰਗ ਸੰਤੋ, ਪ੍ਰਭੂ ਮਿਲਾਇਆ। ਮੈਂ ਚਾਰੇ ਕੁੰਡਾਂ ਪਾਲੀਆਂ, ਤੁਧ ਜੇ ਵਡਨਾ ਸਾਈਆਂ, ਤੁਧ ਜੇ ਵਡਨਾ ਸਾਈਆਂ।
ਬਹੁਤ ਵਧੀਆ, ਵੈਰੀ ਨਾਈਸ। ਬੜੀ ਮਿਹਨਤ ਕਰ ਰਹੇ ਹੋ ਅਤੇ ਚਾਲ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਚਾਲ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਅਮਨਦੀਪ ਭਾਜੀ, ਸਤਿ ਸ਼੍ਰੀ ਅਕਾਲ ਅਮਰੀਕ ਭਾਜੀ, ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ, ਤੇ ਆਸ ਕਰਦੇ ਸਾਰੇ ਠੀਕ ਠਾਕ ਹੋਣਗੇ ਜੀ।
ਵਧੀਆ ਵਧੀਆ। ਅਤੇ ਆਪਾਂ ਇਸ ਤੋਂ ਪਹਿਲਾਂ ਕਿ ਗੱਲਬਾਤ ਕਰੀਏ ਤਾਂ ਵਾਹ ਵਾਹ ਭੇਜੀ ਹੈ ਮਲਹੋਤਰਾ ਸਾਹਿਬ ਨੇ, ਬਹੁਤ ਖੂਬ ਜੀ ਦੋਨਾਂ ਵਾਸਤੇ। ਅਤੇ ਜਸਵੀਰ ਭੁੱਲਰ ਜੀ ਵੀ ਆ ਗਏ ਨੇ ਤੁਹਾਡੇ ਗ੍ਰਾਈ, ਅਤੇ ਵੀ ਸਤਿ ਸ਼੍ਰੀ ਅਕਾਲ
ਹਾਂਜੀ ਹਾਂਜੀ,
ਬੁਲਾ ਰਹੇ ਨੇ ਸਾਰੇ ਭਰਾਵਾਂ ਨੂੰ, ਅਤੇ ਬਿਊਟੀਫੁਲ ਸਿੰਗਿੰਗ ਕਹਿ ਰਹੇ ਨੇ। ਜੋਗੀ ਜੀ ਵੀ ਭੇਜ ਰਹੇ ਨੇ ਇਨਫੋਰਮੇਸ਼ਨ, ਉਹ ਮੈਂ ਥੋੜ੍ਹੀ ਦੇਰ ਬਾਅਦ ਸਾਂਝੀ ਕਰਾਂਗਾ। ਤਾਂ ਚਾਲ ਸਾਹਿਬ ਸਿੱਧੇ ਮੁੱਦੇ 'ਤੇ ਆਉਂਦੇ ਹਾਂ, ਅਤੇ ਮੁੱਦਿਆਂ ਦੇ ਵਿੱਚ ਜਿਹੜੀਆਂ ਟ੍ਰੀਟੀਆਂ ਚੱਲ ਰਹੀਆਂ, ਸਮਝੌਤੇ ਚੱਲ ਰਹੇ ਨੇ ਦੇਸ਼ਾਂ ਦੇ, ਮਤਲਬ ਯੂਨੀਅਨਾਂ ਦੇ, ਜਿੱਦਾਂ ਯੂਰਪੀਅਨ ਯੂਨੀਅਨ ਦਾ ਭਾਰਤ ਦੇ ਨਾਲ ਹੋਇਆ ਹੈ ਨਾ ਸਮਝੌਤਾ, ਉੱਧਰ ਅਮਰੀਕਾ ਦਾ ਫਿਰ ਇੰਡੀਆ ਨਾਲ ਹੋਇਆ ਸਮਝੌਤਾ, ਅਤੇ ਆਸਟ੍ਰੇਲੀਆ ਦਾ ਵੀ ਹੋਇਆ ਇੰਡੀਆ ਦੇ ਨਾਲ,
ਹਾਂਜੀ
ਕਿਹੜੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਹੋ ਅੱਜ? ਅਤੇ ਆਪਾਂ ਇੱਥੇ ਥੋੜ੍ਹਾ ਜਿਹਾ ਗੱਲਬਾਤ ਵੀ ਕਰਨੀ ਆ, ਖੇਤੀਬਾੜੀ ਦਾ ਕਾਫੀ ਰੌਲਾ ਪੈ ਰਿਹਾ।
ਹਾਂਜੀ, ਅੱਜ ਤੇ ਆਪਾਂ ਅਮਰੀਕ ਭਾਜੀ ਹੋਣਾਂ ਦੇ ਕਿੱਤੇ ਨਾਲ ਰਿਲੇਟਡ ਪਹਿਲਾਂ ਪੰਜਾਬ ਵਾਲਿਆਂ ਦੀ ਕਰ ਲੈਂਦੇ ਹਾਂ ਜੀ।
ਅੱਛਾ,
ਕਿ ਮਾਨ ਸਰਕਾਰ ਨੇ
ਬਿਲਕੁਲ 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 ਉਹੀ ਗੱਲ ਤੁਹਾਡੇ ਕਹਾਣੀ ਚ ਨਹੀਂ, ਤੁਸੀਂ ਆਪੇ ਹੀ ਚੱਕ ਲਈ, ਵਧੀਆ ਕੀਤਾ।
ਮਾਨ ਸਰਕਾਰ ਨੇ ਜੀ ਹੁਕਮ ਜਾਰੀ ਕੀਤਾ ਟੀਚਰਾਂ ਨੂੰ ਵੀ, ਜਿਹੜੀ ਉਹ ਇਹਨਾਂ ਦੀ ਸਕੀਮ ਸੀ ਤੀਰਥ ਯਾਤਰਾ ਸਕੀਮ, ਉਹਦਾ ਸਾਰਾ ਡਾਟਾ ਘਰੋ ਘਰੀ ਜਾ ਕੇ ਤੇ ਜਿੱਦਾਂ ਇਕੱਠਾ ਕਰੋ, ਤੇ ਯੂਨੀਅਨਾਂ ਜਿੱਦਾਂ ਇਹਦਾ ਵਿਰੋਧ ਕਰ ਰਹੀਆਂ ਵਾ ਵੀ ਟੀਚਰ ਤੇ ਪੜ੍ਹ ਲਈ ਹੁੰਦੇ ਆ, ਤੇ ਤੁਸੀਂ ਜਦੋਂ ਇਲੈਕਸ਼ਨ ਜਿੱਤਣੀ ਉਦੋਂ ਤੁਸੀਂ ਆਪ ਹੀ ਕਹਿੰਦੇ ਹੁੰਦੇ ਵੀ ਟੀਚਰ ਸਿਰਫ ਟੀਚਿੰਗ ਰਿਲੇਟਡ ਕੰਮ ਹੀ ਕਰਨਗੇ, ਪਰ ਹੁਣ ਤੁਸੀਂ ਆਪ ਹੀ ਇਹ ਪਿਰਤ ਪਾਈ ਹੋਈ ਆ ਵੀ ਟੀਚਰਾਂ ਨੂੰ ਉਹ ਸਾਰਾ ਡਾਟਾ ਇਕੱਠਾ ਕਰਕੇ ਲਿਆਓ, ਤੇ ਉਹ ਇਕੱਠਾ ਕਰਕੇ ਹੋ ਸਕਦਾ ਵੀ ਇਲੈਕਸ਼ਨ ਲਈ ਯੂਜ਼ ਕਰਨਾ ਹੋਵੇ ਜਾਂ ਕੋਈ ਉਹਦਾ, ਇਹੀ ਹੋ ਸਕਦਾ ਹੋਰ, ਤੇ ਉਹਦਾ ਡਾਟੇ ਦਾ ਇਹਨਾਂ ਨੇ ਕੀ
ਚਾਲ ਸਾਹਿਬ
ਕਰਨਾ।
ਇੱਕ ਹੋਰ ਵੀ ਉਹਨਾਂ ਨੇ ਕਰਨ ਨੂੰ ਕਿਹਾ ਆ, ਇੱਕ ਤਾਂ ਤੀਰਥ ਯਾਤਰਾ ਵਾਲਾ ਕਿਹਾ, ਤੇ ਦੂਜਾ ਹੈਗਾ ਵੀ ਆ ਜਿਹੜੀ ਮੈਡੀਕਲ ਇੰਸ਼ੋਰੈਂਸ ਹੈ 10 ਲੱਖ ਵਾਲੀ, ਇਹਦੇ ਵੀ ਕਾਰਡ ਬਣਵਾਓ ਘਰ ਘਰ ਜਾ ਕੇ,
ਹਾਂਜੀ ਹਾਂਜੀ
ਠੀਕ ਹੈ। ਸੋ ਟੀਚਰਾਂ ਨੇ ਵਿਰੋਧ ਕੀਤਾ ਇਹਦਾ, ਅਤੇ ਉਹ ਕਹਿੰਦੇ ਵੀ ਅਸੀਂ ਪੇਪਰ ਪਵਾਈਏ, ਪੇਪਰਾਂ ਦੇ ਟਾਈਮ ਚੱਲ ਰਹੇ ਨੇ, ਵੀ ਨਿਆਣਿਆਂ ਨੂੰ ਲੋੜ ਹੈ ਕਲਾਸਾਂ ਦੇ ਵਿੱਚ ਸਾਡੀ, ਅਸੀਂ ਉਹਨਾਂ ਦੇ ਰਿਹਰਸਲ ਕਰਾ ਰਹੇ ਹਾਂ, ਠੀਕ ਹੈ, ਵੀ ਅਸੀਂ ਉਹ ਕੰਮ
ਬਿਲਕੁਲ
ਕਰਾਈਏ ਜਾਂ ਫਿਰ ਤੁਹਾਡੇ ਕਾਰਡ ਬਣਾਈਏ। ਇਹ ਕੰਮ ਬਿਊਰੋਕ੍ਰੇਸੀ ਦਾ ਨਹੀਂ ਹੈਗਾ, ਇਹ ਉਹਨਾਂ ਦੇ ਬਜਟ ਦੇ ਵਿੱਚ ਹੋਣੇ ਚਾਹੀਦੇ ਆ ਇਹ ਸਾਰਾ ਕੁਝ।
ਪਹਿਲੀ ਗੱਲ ਤੇ ਜੀ, ਜਿੱਦਾਂ ਆਨਲਾਈਨ ਸਿਸਟਮ ਆ, ਜਿਹੜੀ ਤੀਰਥ ਯਾਤਰਾ ਸਕੀਮ ਹੈ, ਜਿੰਨੇ ਬੰਦਿਆਂ ਨੂੰ ਤੁਸੀਂ ਦਿੱਤੀ ਹੈ ਤੁਹਾਡਾ ਸਿਸਟਮ ਹੀ ਦੱਸ ਦੂਗਾ ਉਹਨਾਂ ਦੇ ਘਰੋ ਘਰੀ ਜਾ ਕੇ ਦੁਬਾਰਾ ਉਹ ਡਾਟਾ ਇਕੱਠਾ ਕਰਨ ਦੀ ਕੀ ਲੋੜ ਹੈ, ਕਿਉਂਕਿ ਉਹ ਤੇ ਪੈਸੇ ਹੈ ਨਾ ਬਿਲਕੁਲ ਸਿਸਟਮ ਦੇ ਥਰੂ ਹੀ ਗਏ ਹੋਏ ਆ।
ਉਹ ਮੈਂ ਤੁਹਾਨੂੰ ਦੱਸਦਾ,
ਇੱਕ ਗੱਲ ਚਾਲ ਸਾਹਿਬ ਹੋਰ ਵੀ ਕਲੀਅਰ ਆ, ਜਿੰਨੇ ਵੀ ਤੀਰਥ ਯਾਤਰਾ ਤੇ ਲੋਕ ਗਏ ਆ ਉਹਨਾਂ ਦਾ ਡਾਟਾ ਸਿਸਟਮ ਚ ਪਿਆ ਆ, ਗਵਰਨਮੈਂਟ ਦੇ ਸਿਸਟਮ ਚ ਪਿਆ ਆ, ਘਰ ਘਰ ਜਾ ਕੇ ਉਹਦਾ ਡਾਟਾ ਇਕੱਠਾ ਕਰਨਾ। ਅੱਜ ਕੱਲ੍ਹ ਮੈਨੂਅਲ ਦਾ ਤਾਂ ਜ਼ਮਾਨਾ ਹੀ ਹੈ ਨਹੀਂ ਹੈ, ਅੱਜ ਕੱਲ੍ਹ ਦਾ ਜ਼ਮਾਨਾ ਇਲੈਕਟ੍ਰੋਨਿਕ ਜਾਂ ਆਨਲਾਈਨ ਆ, ਸਾਰੀ ਇਨਫੋਰਮੇਸ਼ਨ ਹੁੰਦੀ ਆ, ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਤੁਸੀਂ ਇਕੱਠੀ ਕਰਨੀ ਉੱਥੋਂ ਲੈ ਲਓ। ਘਰ ਘਰ ਜਾਣ ਦਾ ਮੇਰੇ ਖਿਆਲ ਦੇ ਵਿੱਚ ਫਿਜ਼ੀਕਲੀ ਪ੍ਰੈਜੈਂਟੇਸ਼ਨ ਦੇਣੀ ਜਾ ਕੇ ਕਿ ਦੱਸਣਾ ਜੀ ਆਹ ਸਰਕਾਰ ਤੁਹਾਡਾ ਆਹ ਕਰ ਰਹੀ ਆ, ਉਹ ਮੰਤਵ ਹੋ ਸਕਦਾ ਆ।
ਸਹੀ ਪਕੜ, ਨਹੀਂ ਮੰਤਵ ਹੀ ਇਹੀ ਆ ਕਿ ਪਿੰਡ ਦੇ ਟੀਚਰਾਂ ਨੂੰ ਘਰ ਭੇਜਣਾ, ਘਰ ਘਰ ਭੇਜਣਾ, ਕਾਰਡ ਬਣਾਉਣ ਲਈ ਭੇਜਣਾ, ਉਹ ਐਜ਼ ਏ ਟੀਚਰਸ ਨੂੰ PR ਪਬਲਿਕ ਰਿਲੇਸ਼ਨ ਜਾਂ ਐਡਵਰਟਾਈਜ਼ਮੈਂਟ ਏਜੰਟ ਦੇ ਵਜੋਂ ਯੂਜ਼ ਕਰਨਾ ਚਾਹੁੰਦੇ ਨੇ, ਕਰਦੇ ਨੇ।
ਕਰਦੇ। ਇੱਕ ਗੱਲ ਚਾਲ ਸਾਹਿਬ ਹੋਰ ਵੀ ਸਮਝ ਨਹੀਂ ਆਉਂਦੀ ਮੈਨੂੰ, ਪਿਛਲੀ ਜਿਹੜੀ ਸਰਕਾਰ
ਹਾਂਜੀ
ਕਾਂਗਰਸ ਦੀ ਸਰਕਾਰ ਆ, ਨਾ ਕਿਸੇ ਨੇ ਫ੍ਰੀ ਸਫ਼ਰ ਮੰਗਿਆ, ਨਾ ਕਿਸੇ ਨੇ ਐਜੀਟੇਸ਼ਨ ਕੀਤੀ, ਉਹ ਔਰਤਾਂ ਨੂੰ ਫ੍ਰੀ ਸਫ਼ਰ ਦੇ ਗਏ, ਇਲੈਕਸ਼ਨ ਤਾਂ ਫੇਵ ਨਹੀਂ ਜਿੱਤੇ। ਹੁਣ ਇਹ ਜਿਹੜੀਆਂ ਗੱਲਾਂ ਕਰ ਰਹੇ ਆ ਇੱਦਾਂ ਦੀਆਂ ਡੁਪਲੀਕੇਟ ਜਿਹੀਆਂ ਗੱਲਾਂ ਜੋ ਵੀ ਆ, ਚਲੋ ਉਹਦੇ ਨਾਲ ਇਲੈਕਸ਼ਨ ਜਿੱਤ ਜਾਊਗੇ। ਇਲੈਕਸ਼ਨ ਉਦੋਂ ਜਿੱਤੀ ਜਾਂਦੀ ਆ ਜਦੋਂ ਲੋਕਾਂ ਦੇ ਵਿੱਚ ਤੁਹਾਡਾ ਪ੍ਰਭਾਵ ਹੋਵੇ, ਲੋਕਾਂ ਵਿੱਚ ਤੁਹਾਡੀ ਬਣੀਓ ਹੋਵੇ। ਮੇਰੇ ਖਿਆਲ ਦੇ ਵਿੱਚ ਤੁਹਾਡੇ ਹੁਣ ਵੀਹ ਕਿੱਦਾਂ ਹੈ, ਜਿੱਦਾਂ ਅੱਗੇ ਤੁਸੀਂ ਦੱਸਦੇ ਹੁੰਦੇ ਸੀ ਅੱਜ ਤੋਂ 4-5 ਮਹੀਨੇ ਪਹਿਲਾਂ ਇਹ ਰਿਪੀਟ ਕਰੂਗੇ, ਸੀਟਾਂ ਘੱਟ ਹੋਣਗੀਆਂ,
ਬਦਲਿਆ ਕੁਛ
ਉਹ ਕਿੱਥੇ
ਚਾਲ ਸਾਹਿਬ?
ਹਾਲ ਦੀ ਘੜੀ ਵੀ ਉਦਾਂ ਹੀ ਆ ਜੀ, ਲੱਗਦਾ ਸੀਟਾਂ ਨੇ ਘਟਣਗੀਆਂ, ਪਰ ਰਿਪੀਟ ਕਰ ਸਕਦੇ ਆ,
ਰਿਪੀਟ ਨਹੀਂ ਕਰ ਸਕਦੇ, ਨਹੀਂ ਕਰੂਗੇ।
ਹਾਂਜੀ
ਅੱਛਾ, ਜਿਹੜਾ ਨਾ
ਰਿਪੀਟ ਕਰੂਗੇ ਕਿਉਂਕਿ ਦੂਜੀਆਂ ਪਾਰਟੀਆਂ ਵੀ ਕੋਈ ਇੰਨੀਆਂ ਸਟਰੋਂਗ ਨਹੀਂ ਲੱਗ ਰਹੀਆਂ, ਕਾਂਗਰਸ ਦਾ ਆਪਣਾ ਹੀ ਬਹੁਤ ਖਲਾਰਾ ਖਲਾਰਾ ਪਿਆ ਹੋਇਆ ਜੀ,
ਸਾਡੇ
ਦੇ ਵਿੱਚ ਹੀ ਝਗੜੇ ਹੋਈ ਜਾਂਦੇ ਆ।
ਕਾਂਗਰਸ ਦਾ ਖਲਾਰਾ ਪਿਆ ਜਾਂ ਨਹੀਂ ਪਿਆ, ਉਹਦੀਆਂ ਜੜ੍ਹਾਂ ਬਹੁਤ ਮਜ਼ਬੂਤ ਆ, ਉਹਦੇ ਕੋਲ ਬਹੁਤ ਵੱਡਾ ਕੈਡਰ ਆ। ਪਰ ਜਿਹੜਾ ਅਕਾਲੀ ਦਲ ਦਾ ਕੈਡਰ ਬਿਖਰ ਗਿਆ ਸੀ ਉਹਨਾਂ ਤੋਂ, ਉਹ ਅਕਾਲੀ ਦਲ ਦਾ ਕੈਡਰ ਉਹਨਾਂ ਦੇ ਨਾਲ ਦੁਬਾਰਾ ਜਾ ਰਿਹਾ। ਇਹਨਾਂ ਦਾ ਕੈਡਰ ਅਕਾਲੀ ਦਲ ਤੋਂ ਹੀ ਆਇਆ ਸੀ, ਕਾਂਗਰਸ ਦਾ ਕੈਡਰ ਥੋੜ੍ਹਾ ਇਹਨਾਂ ਨੂੰ ਆਇਆ ਸੀ, ਲੇਕਿਨ ਜਿਹੜਾ ਅਕਾਲੀ ਦਲ ਦਾ ਕੈਡਰ ਇਹਨਾਂ ਦੇ ਨਾਲ ਆ ਕੇ ਜੁੜਿਆ ਸੀ ਉਹ ਵਾਪਸ ਜਾ ਰਿਹਾ ਆ, ਫਿਰ ਇਹਨਾਂ ਕੋਲ ਕੀ ਰਹਿ ਗਿਆ?
ਭਾਜੀ ਚਲੋ
ਆਪਾਂ
ਜਿਹੜਾ ਨਹੀਂ ਉਹ ਤਾਂ ਇਹ ਆ ਵੀ ਜਿਹੜਾ ਆਪਾਂ ਕਾਰਡ ਦੀ ਗੱਲ ਕਰ ਰਹੇ ਸੀ, ਜਸਵੀਰ ਭੁੱਲਰ ਹੁਣੀ ਇੰਡੀਆ ਤੋਂ ਆਏ ਨੇ ਤੇ
ਇਹਨਾਂ ਕੋਲੋਂ ਜੀ ਟਾਟਾ ਸੂਮੋ ਰਹਿ ਗਈਆਂ ਜਿਹੜੀਆਂ ਉਹ ਰਾਜਾ ਵੜਿੰਗ ਨੇ ਲਈਆਂ ਵਿਆਹਾਂ ਤੇ ਘੱਲਣ ਦੇ।
ਉਹ ਮੇਰਾ ਖਿਆਲ ਐਮ ਪੀ ਇੰਨੇ ਕੇ ਬਣਨੇ ਕਿ ਟਾਟਾ ਸੂਮੋ 'ਚ ਆ ਜਾਇਆ ਕਰਨੇ ਆ। ਤਾਂ ਜਸਵੀਰ ਸਿੰਘ ਭੁੱਲਰ ਹੁਣੇ ਇੰਡੀਆ ਤੋਂ ਆਏ ਨੇ, ਕਹਿੰਦੇ ਵੀ ਇੰਸ਼ੋਰੈਂਸ ਕਾਰਡਾਂ ਵਾਲੇ 'ਤੇ ਦਵਾਈ ਨਹੀਂ ਮਿਲਦੀ, ਉੱਥੇ ਇਲਾਜ ਕਿੱਥੋਂ ਹੋਣਾ ਹੈ? ਮਤਲਬ ਉਹ ਕਾਰਡ 'ਤੇ ਤਾਂ ਦਵਾਈ ਨਹੀਂ ਮਿਲਦੀ ਤਾਂ ਇਲਾਜ ਕਿੱਥੋਂ ਹੋਣਾ? ਕਹਿੰਦੇ ਮੈਂ ਪੰਜਾਬ ਜਾ ਕੇ ਆਇਆ ਹੁਣੇ, ਇੱਕ ਵੀਰ ਨੇ ਵਰਤਣ ਨੂੰ ਕਿਹਾ ਕਿ ਉਹ ਕਾਰਡ ਹਸਪਤਾਲ ਵਾਲੇ ਕਹਿੰਦੇ ਕਹਿੰਦੇ ਭਰਾਵਾ ਸਾਡੇ 'ਤੇ ਪਹਿਲਾਂ ਹੀ ਬਕਾਇਆ ਨਹੀਂ ਦਿੱਤਾ ਸਰਕਾਰ ਨੇ, ਹੋਰ ਇਲਾਜ ਕਿੱਥੋਂ ਦਈਏ ਤੁਹਾਨੂੰ? ਆਹ ਦੇਖ ਲਓ ਗੱਲ, ਮਤਲਬ ਪੇਮੈਂਟਸ ਨਹੀਂ ਦਿੰਦੇ ਨਾ, ਗੱਲ ਗੱਲ ਇੱਕ ਨਹੀਂ ਨਾ, ਮਤਲਬ ਪੇਮੈਂਟਸ ਨਹੀਂ ਹੁੰਦੀਆਂ ਸਰ ਉੱਥੇ। ਪੰਜਾਬ ਦੇ ਵਿੱਚ ਇਹ ਹਾਲ ਹੋ ਚੁੱਕਾ ਆ ਠੇਕੇਦਾਰਾਂ ਦਾ, ਹੈ ਨਾ, ਜਿਹੜੇ ਕੰਟਰੈਕਟਰਸ ਆ ਉਹ ਕਹਿੰਦੇ ਅਸੀਂ ਸਰਕਾਰੀ ਕੰਟਰੈਕਟ ਲੈਣਾ ਹੀ ਨਹੀਂ ਹੈਗਾ, ਪਹਿਲੇ ਹੀ ਨਹੀਂ ਪੈਸੇ ਕਹਿੰਦੇ ਦਿੱਤੇ ਉਹ, ਮਤਲਬ ਮਿੰਨਤਾਂ ਕੱਢਣੀਆਂ ਪੈਂਦੀਆਂ, ਫਿਰ ਆਪਣੇ ਪੈਸੇ ਲੈਣ ਨੂੰ ਵੱਡੀ ਦੇਣੀ ਪੈਂਦੀ ਆ ਅਫਸਰਾਂ ਨੂੰ, ਤੁਹਾਡੇ ਪੈਸੇ ਹੁੰਦੇ, ਕੰਮ ਕੀਤਾ ਹੁੰਦਾ, ਕੰਟਰੈਕਟ ਦੇ ਵਿੱਚ ਲਿਖਿਆ ਹੁੰਦਾ, ਉਹਦੀ ਪੇਮੈਂਟ ਕਢਾਉਣ ਨੂੰ ਵੱਡੀ ਦੇਣੀ ਪੈਂਦੀ ਆ, ਦੱਸੋ, ਹੈ ਨਾ?
ਉਹ ਅਣਜਾਣ ਆ, ਉਹਦੇ ਕੰਟਰੈਕਟਰ ਅਣਜਾਣ ਆ, ਜੇ ਤੁਹਾਡੇ ਕੋਈ ਵੱਡੀ ਮੰਗਦਾ ਆ ਤੇ ਸਾਹਿਬ ਨੇ ਤਾਂ ਫੋਨ ਨੰਬਰ ਦਿੱਤਾ ਆ, ਫੋਨ ਕਰੋ, ਉਸੇ
ਮੁੜ ਕੇ ਫਿਰ ਕੰਟਰੈਕਟ ਮਿਲਦਾ ਵੀ ਨਹੀਂ ਕਿਤੇ, ਇਹ ਵੀ ਗੱਲ ਹੈਗੀ ਹੈ ਨਾ। ਸੋ ਇਸ ਕਰਕੇ ਇਹ ਇੱਕ ਵੱਡੀ ਸਮੱਸਿਆ ਆ। ਅੱਗੇ ਚੱਲਦੇ ਹਾਂ ਜੀ, ਅਗਲਾ ਮੁੱਦਾ ਜਿਹੜਾ,
ਹਾਂਜੀ ਹਾਂਜੀ, ਅੱਗੇ ਬਿਊਰੋ ਆਫ ਸਟੈਟਿਸਟਿਕਸ ਨੇ ਸ਼ੇਅਰ ਕੀਤਾ ਜੀ ਵੀ ਸਮੂਦੀ ਲੋਕ ਬਹੁਤ ਪੀਂਦੇ ਆ ਇੱਥੇ ਆਸਟ੍ਰੇਲੀਆ ਦੇ ਵਿੱਚ।
ਅੱਛਾ,
ਤੇ ਉਹਨਾਂ ਦੋ ਜਿਹੜੇ ਆਪਣੇ ਫਰੂਟ ਆ ਉਹਨਾਂ ਦਾ ਸ਼ੇਅਰ ਕੀਤਾ ਡਾਟਾ ਵੀ 28 ਲੱਖ ਟਨ ਜਿਹੜੀਆਂ ਬਲੂ ਬੈਰੀਜ਼ ਪ੍ਰੋਡਿਊਸ ਹੁੰਦੀਆਂ ਐਵਰੀ ਈਅਰ,
ਤੇ
3,69,000 ਟਨ ਬਨਾਨਾਸ, ਬਾਕੀ
ਅਮਨ 28,000 ਟਨ ਬੇਰੀ,
ਓ ਸੌਰੀ 28,000 ਟਨ,
ਹਾਂ ਬੇਰੀ ਤਾਂ ਅਸੀਂ ਉਗਾਉਂਦੇ ਹਾਂ ਨਾ, ਇਹਨਾਂ ਵਿੱਚ ਸਾਡਾ ਵੀ
ਹਾਂਜੀ ਹਾਂਜੀ
ਕੁਛ ਟਨ ਹੈਗੇ, ਅਸੀਂ ਵੀ ਜੋਗਦਾਰ। ਕੇਲੇ ਜਿਹੜੇ ਆ, ਕੇਲੇ ਵੀ ਪੰਜਾਬੀਆਂ ਦਾ ਬੜਾ ਯੋਗਦਾਨ ਹੈ, ਤੇ ਕੇਨਸ ਦੇ ਵਿੱਚ ਵੀ, ਗੁਲਗੁਲਗੇ ਦੇ ਵਿੱਚ ਵੀ। ਸੋ ਇਹ ਜਿਹੜੇ ਸਭ ਤੋਂ ਜ਼ਿਆਦਾ ਮਤਲਬ ਵਰਤੇ ਜਾਂਦੇ ਸੌਦੇ ਆ ਉਹ ਮੋਸਟਲੀ ਪੰਜਾਬੀ ਹੀ, ਇਹਦੇ ਵਿੱਚ ਇਹਨਾਂ ਦਾ ਪੰਜਾਬੀ
ਪੰਜਾਬੀ ਹੈ। ਦੂਜੀ ਗੱਲ ਆਪਾਂ ਇੱਥੇ ਪ੍ਰੇਜ਼ ਵੀ ਕਰਨਾ ਚਾਹੁੰਦੇ ਹਾਂ ਜੀ ਵੀ ਬਹੁਤ ਵਧੀਆ ਪ੍ਰੋਡਿਊਸ ਆ, ਵਰਲਡ ਕਲਾਸ ਪ੍ਰੋਡਿਊਸ ਆ, ਜਦੋਂ ਤੁਸੀਂ ਕੋਈ ਵੀ ਚੀਜ਼ ਮਤਲਬ ਲੈਂਦੇ ਆ ਉਹਨੂੰ ਖਾਂਦੇ ਆ ਤੇ ਤੁਹਾਨੂੰ ਆਨੰਦ ਆਉਂਦਾ ਖਾ ਕੇ, ਇਸ ਲਈ ਮਤਲਬ ਪ੍ਰੋਡਿਊਸ ਚ ਆਸਟ੍ਰੇਲੀਆ ਦੀ ਪ੍ਰੋਡਿਊਸ ਬਹੁਤ ਵਧੀਆ।
ਅੱਛਾ ਚਾਲ ਸਾਹਿਬ, ਹੁਣ ਤੁਸੀਂ ਸ਼ਹਿਰ ਰਹਿੰਦੇ ਹੋ, ਮਰੀਕ ਭਾਜੀ ਸ਼ਹਿਰ ਰਹਿੰਦੇ ਆ, ਠੀਕ ਹੈ, ਹੁਣ ਕੈਂਪੇਨ ਪਤਾ ਕੀ ਚਲਾ ਰਹੀ ਹੈ, ਚਲਾ ਰਹੇ ਨੇ ਕੁਛ ਖੱਬੇ ਪੱਖੀ, ਐਕਸਟ੍ਰੀਮ ਖੱਬੇ ਪੱਖੀ, ਖਾਸ ਕਰਕੇ ਗ੍ਰੀਨ ਪਾਰਟੀ ਦੇ ਕੈਂਪੀ ਆ ਉਹ, ਪਤਾ ਕੀ ਇੱਥੇ ਆ ਕੇ ਨਾ ਵੀਡੀਓ ਬਣਾ ਕੇ, ਆਹ ਦੇਖੋ ਜੀ ਸਲੇਵਰੀ ਹੋ ਰਹੀ ਆ, ਇੰਨੀ ਗਰਮੀ ਆ, ਲੋਕ ਕਿੱਦਾਂ ਕੰਮ ਕਰ ਰਹੇ ਆ, ਇਹ ਤਾਂ ਪਲਾਸਟਿਕ ਹੀ ਹੈ ਜੀ, ਉੱਪਰ ਲਾਈਓ, ਬੇਰੀਆਂ ਉਗਾ ਰਹੇ ਆ, ਆਰਟੀਫਿਸ਼ਲ ਅਨਰੈਗੂਲੇਟਡ, ਇੱਦਾਂ ਦੇ ਵੀਡੀਓ ਮੈਂ ਨਾ ਸੁਖਜਿੰਦਰ ਭਾਅ ਜੀ ਨੂੰ ਵੀਡੀਓ ਭੇਜੇ, ਮੈਂ ਕਿਹਾ ਆਹ ਦੇਖੋ ਕੀ ਕਰ ਰਹੀ ਆ, ਠੀਕ ਹੈ, ਅਨਰੈਗੂਲੇਟਡ ਜਿੰਨੀ ਰੈਗੂਲੇਸ਼ਨ ਨਾ ਆਸਟ੍ਰੇਲੀਆ ਦੇ ਵਿੱਚ ਫੂਡ ਦੇ ਉੱਤੇ ਆ, ਇੰਨੀ ਕਿਤੇ ਹੈ ਨਹੀਂ, ਖਾਸ ਕਰਕੇ ਖੇਤੀ ਦੇ ਵਿੱਚ ਵੀ, ਠੀਕ ਹੈ। ਇਹ ਜਿੱਦਾਂ
ਮੰਨਣ ਵਾਲੀ ਗੱਲ ਆ,
ਜਿਹੜੀ
ਇਹ
ਨਾ
ਗੱਲ ਮੰਨਣ ਵਾਲੀ।
ਜਿਹੜਾ ਨਾ ਕੇਲਾ ਆ, ਕੇਲੇ ਦੇ,
ਹਾਂਜੀ
ਕੇਲੇ ਦਾ ਜਿਹੜਾ ਛਿਲਕ ਹੈ ਉਹ ਪ੍ਰੋਟੈਕਟਿਵ ਲੇਅਰ ਹੈ। ਸੋ ਕੇਲੇ ਦੇ ਛਿਲਕ ਦੇ ਉੱਤੇ ਕੁਛ ਧੂੜ ਵੀ ਪੈ ਜਾਵੇ ਕੋਈ ਬਹੁਤਾ ਮੈਟਰ ਨਹੀਂ ਕਰਦੀ, ਕਿਉਂਕਿ ਉਹ ਜਿਹੜਾ ਆਪਾਂ ਖਾਣਾ
ਹਾਂਜੀ
ਹੁੰਦਾ ਹੈ
ਬਿਲਕੁਲ
ਨਾ, ਸੋ ਵਿੱਚ
ਬਿਲਕੁਲ ਬਿਲਕੁਲ
ਜਿਹੜਾ ਪਾਰਟ ਆਪਾਂ ਖਾਣਾ ਹੁੰਦਾ ਉਹ ਪੂਰਾ ਪ੍ਰੋਟੈਕਟਿਡ ਹੈ। ਜਿਹੜੀ ਬਲੂਬੈਰੀ ਹੈ ਉਹ ਅਸੀਂ ਉਹ ਪ੍ਰੋਟੈਕਟਿਡ ਨਹੀਂ ਹੈਗੀ। ਬਲੂਬੈਰੀ, ਰੈਸਬੈਰੀ, ਬਲੈਕਬੈਰੀ, ਇਹ ਜਿਹੜੇ ਬੇਰੀ ਫਰੂਟ ਹੈ ਇਹ ਸਿੱਧੇ ਆਪਾਂ ਖਾਂਦੇ ਹਾਂ, ਠੀਕ ਹੈ।
ਹਾਂਜੀ,
ਇਹਨੂੰ ਪਤਾ ਕਿੱਦਾਂ ਟ੍ਰੀਟ ਕਰਦੇ ਆ ਡਿਪਾਰਟਮੈਂਟ ਵਾਲੇ ਫੂਡ ਆਪਣੇ, ਇਹਨੂੰ ਐਜ ਏ ਫਾਰਮਾਸਿਊਟੀਕਲ ਵਾਂਗਰ ਟ੍ਰੀਟ ਕਰਦੇ ਆ। ਜਿਹੋ ਜਿਹੀ ਤੁਸੀਂ ਪੈਨਾਡੋਲ ਦੀ ਗੋਲੀ ਖਾ ਲਈ, ਇਹੋ ਜਿਹੇ ਤੁਸੀਂ ਬਲੂਬੈਰੀ ਖਾ ਲਈ। ਸੋ ਇਹਦੇ 'ਤੇ ਤਕਰੀਬਨ ਉਨੇ ਹੀ ਸਟ੍ਰਿਕਟ ਰੂਲਸ ਲਾਗੂ ਹੁੰਦੇ ਨੇ ਜਿੰਨੇ ਮੈਡੀਸਨ 'ਤੇ ਲਾਗੂ ਹੁੰਦੇ ਨੇ। ਸੋ ਇਸ ਕਰਕੇ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਡਿਪਾਰਟਮੈਂਟਾਂ ਵਾਸਤੇ ਕਿ ਇਹ ਜਿਹੜੇ ਫੂਡ ਜਿਹੜੇ ਡਾਇਰੈਕਟ ਇੰਜੈਕਸ਼ਨ ਲਏ ਜਾਂਦੇ ਨੇ, ਸਿੱਧੇ ਹੀ ਖਾਧੇ ਜਾਂਦੇ ਨੇ, ਉਹ ਬਿਲਕੁਲ ਅਪ ਟੂ ਸਟੈਂਡਰਡ ਹੋਣ। ਕੱਲ੍ਹ ਨੂੰ ਕਿਉਂਕਿ ਪੋਇਜ਼ਨਿੰਗ ਹੋ ਗਈ, ਮਤਲਬ ਤੁਸੀਂ ਦੱਸਿਆ ਵੀ 28,000 ਟਨ ਬੇਰੀ ਪ੍ਰੋਡਿਊਸ ਹੋਈ ਆ, ਠੀਕ ਹੈ। ਇਹਦੇ ਵਿੱਚੋਂ ਮਤਲਬ ਇੱਕ ਫਾਰਮ ਤੋਂ ਮੈਨੂੰ ਲੱਗਦਾ ਕਿ ਦਿਹਾੜੀ ਦੀ ਕਈ ਵਾਰੀ 1.5-2 ਟਨ ਚਲੇ ਜਾਂਦੀ ਆ। ਮਤਲਬ ਜੇ ਇੱਕ ਫਾਰਮ 'ਤੇ ਫੂਡ ਜਿਹੜਾ ਆ ਉਹ ਖਰਾਬ ਹੋ ਗਿਆ ਜਾਂ ਉਹ ਦੂਸ਼ਿਤ ਹੈ ਜਾਂ ਪੋਇਜ਼ਨਸ ਹੈ ਜਾਂ ਕੁਛ ਵੀ ਹੋ ਗਿਆ, ਸੋ 1.5 ਟਨ ਉਹ ਚਲੇ ਗਈ ਅਤੇ ਮਤਲਬ 1,000 ਬੰਦੇ ਨੇ ਖਾ ਲਈ, 2,000 ਬੰਦੇ ਨੇ ਖਾ ਲਈ, ਅਤੇ 2,000 ਬੰਦਾ ਬਿਮਾਰ ਪਊਗਾ ਜਾਂ ਸਿਕਨੈਸ ਹੋਊਗੀ ਜਾਂ ਡੈਥ ਹੋਊਗੀ, ਹੈ ਨਾ। ਸੋ ਇੱਕ ਬਹੁਤ ਵੱਡਾ ਚੈਲੰਜ ਹੈ, ਇਸ ਨੂੰ ਰੈਗੂਲੇਟ ਕੀਤਾ ਜਾਂਦਾ ਆ ਅਤੇ ਲੋਕਾਂ ਨੂੰ ਪਤਾ ਨਹੀਂ ਹੈਗਾ। ਜਿਹੜੇ ਕਹਿੰਦੇ ਨਾ ਵੀ ਇਹ ਤਾਂ ਪਾਊਡਰ ਹੁੰਦਾ ਜੀ, ਉਹ ਕੈਮੀਕਲ ਹੈ, ਉਹ ਕੈਮੀਕਲ ਨਹੀਂ ਹੈਗਾ, ਉਹ ਬੇਰੀ ਦਾ ਆਪਣਾ ਪਾਊਡਰ ਹੈ। ਜੇ ਉਹ ਪਾਊਡਰ ਹੈਗਾ ਹੈ ਨਾ, ਉਹ ਆਪਣੇ ਆਪ ਹੀ ਬਣਾ ਰਹੀ ਹੈ ਆਪਣੇ ਫੰਗਸ ਅਤੇ ਮੋਲਡ ਨੂੰ ਹਟਾਉਣ ਵਾਸਤੇ, ਅਤੇ ਲੋਕ ਸਮਝਦੇ ਨੇ ਵੀ ਇਹ ਕੈਮੀਕਲ ਸਪਰੇਅ ਪਾਇਆ ਹੋਇਆ ਜੀ ਇਹਦੇ 'ਤੇ, ਕੋਟ ਕੀਤਾ ਹੋਇਆ ਫਾਰਮ। ਮਤਲਬ ਹਾਂ, ਔਰ ਲੈਕ ਆਫ ਐਜੂਕੇਸ਼ਨ ਇੰਨੀ ਹੈ ਕਿ ਉਹਨੂੰ ਕੈਮੀਕਲ ਕਹੀ ਜਾਂਦੇ ਜੀ, ਕੋਟਿੰਗ ਕੀਤੀ ਹੋਈ ਆ, ਇਹ ਤਾਂ ਕੁਦਰਤ ਨੇ ਕੀਤੀ ਹੋਈ ਆ, ਅਸੀਂ ਤਾਂ ਉਹਨੂੰ ਬਚਾਉਂਦੇ ਹਾਂ ਵੀ ਇਹ ਲਵੇ ਨਾ ਕਿਤੇ। ਸੋ ਜੇ ਬੇਰੀ ਦੇ ਉੱਤੇ ਕੋਟਿੰਗ ਹੈ ਨਹੀਂ ਨਾ, ਇਹਦਾ ਮਤਲਬ ਉਹਦੇ 'ਤੇ ਸਪਰੇਅ ਪਿਆ ਹੋਇਆ ਜ਼ਿਆਦਾ। ਮਤਲਬ ਜਿਹੜੀ ਗੱਲ ਹੋਰ ਹੈ ਅਤੇ ਗੱਲ ਪੁੱਠੀ ਕਰਕੇ ਦੱਸੀ ਜਾ ਰਹੀ ਆ, ਅਤੇ ਇਸ ਕਰਕੇ ਮਤਲਬ ਮੈਂ ਥੋੜ੍ਹੀ ਇੱਥੇ ਗੱਲ ਇਹ ਕਰਨਾ ਚਾਹੁੰਦਾ ਸੀਗਾ ਕਿ ਪੋਲੀਟੀਸ਼ੀਅਨ ਜਿਹੜੇ ਨੇ ਉਹ ਇੱਦਾਂ ਦੇ ਵੀਡੀਓ ਬਿਆਨ ਦੇ ਰਹੇ ਨੇ ਆਪਣੀ ਮਾਈਲੇਜ ਲੈਣ ਲਈ, ਔਰ ਜਿਹੜੇ ਅਨਪੜ੍ਹ ਬੰਦੇ ਨੇ, ਇਲੀਟਰੇਟ ਬੰਦੇ ਨੇ ਆਸਟ੍ਰੇਲੀਆ ਦੇ ਵਿੱਚ, ਪੜ੍ਹੇ ਲਿਖੇ ਇਲੀਟਰੇਟ ਨੇ ਅਨਪੜ੍ਹ, ਉਹਨਾਂ ਨੂੰ ਮਗਰ ਲਾ ਰਹੇ ਨੇ। ਚਲੋ ਐਨੀਵੇ ਅੱਗੇ ਚੱਲਦੇ ਹਾਂ ਜੀ।
ਹਾਂਜੀ, ਅੱਗੇ ਜਿਹੜਾ ਭਗਦਾ ਮਸਲਾ ਇੱਕ ਇਹ ਆ ਜੀ ਵੀ ਜਿਹੜੀ ਜਿਹੜੀ ਆਪਾਂ ਮੋਰਗੇਜ ਦੀ ਰੀਪੇਮੈਂਟ ਦਿੰਦੇ ਹਾਂ ਉਹ ਆਪਣੀ CPI ਦੇ ਵਿੱਚ ਨਹੀਂ ਜੋੜਦੇ ਜੀ, ਜਿਹੜਾ ਆਪਣਾ ਮਹਿੰਗਾਈ ਦਾ ਡਾਟਾ ਕੱਢਦੀ ਆ RBI। 1997 ਤੋਂ ਇਹਨਾਂ ਨੇ ਚੇਂਜ ਕੀਤਾ ਹੋਇਆ ਵੀ ਇਹ ਜਿਹੜਾ ਡਾਟਾ ਵਾ ਇਹ ਮਹਿੰਗਾਈ ਨੂੰ ਵਧਾ ਦਿੰਦਾ ਵਾ, ਜਦਕਿ ਇਹ ਹੈ ਤੇ ਮਹਿੰਗਾਈ ਦਾ ਹੀ ਹਿੱਸਾ ਵਾ। ਹੁਣ ਇਹਦੀ ਫਿਰ ਯੂਨੀਅਨਾਂ ਵੱਲੋਂ ਜਾਂ ਗੱਲ ਉੱਠੀ ਆ ਕਿ ਵੀ ਇਹਨੂੰ CPI ਦੇ ਨਾਲ ਜੋੜਿਆ ਜਾਵੇ ਕਿਉਂਕਿ ਇਹ ਹੈ ਤੇ ਖਰਚੇ ਦਾ ਹਿੱਸਾ ਹੀ ਆ, ਤੇ ਇਹਦੇ ਤੇ ਗੱਲ ਚੱਲ ਰਹੀ ਆ। ਦੇਖੋ ਅਜੇ ਅਜੇ ਤੇ RBI ਨੇ ਕੋਈ ਇਹਦੇ ਉੱਤੇ ਕੋਈ ਵੀ ਫੈਸਲਾ ਨਹੀਂ ਲਿਆ।
ਤੇ ਇੰਟਰਸਟ ਰੇਟ ਵੀ ਚੜਿਆ ਭਾਜੀ ਚਾਲ ਸਾਹਿਬ।
ਹਾਂਜੀ ਹਾਂਜੀ, ਇੰਟਰਸਟ ਰੇਟ ਵੀ ਜਿੱਦਾਂ 0.25% ਵੱਧ ਗਿਆ ਜੀ।
ਸੋ ਇਹਦਾ ਮਤਲਬ ਇਨਫਲੇਸ਼ਨ,
ਅਮਰੀਕ ਭਾਜੀ ਦੱਸ ਸਕਦੇ
ਇਨਫਲੇਸ਼ਨ,
ਅਮਰੀਕ ਭਾਜੀ CPI ਦੇ ਨਾਲ ਨਹੀਂ ਜੋੜਦੇ ਜੀ ਮੋਰਗੇਜ ਦੇ ਰੀਪੇਮੈਂਟ ਨੂੰ ਇਹਦੇ ਬਾਰੇ,
ਜੋੜਨਾ ਪੈਣਾ ਆ ਕਿਉਂਕਿ ਉਹਦੇ ਨਾਲ ਰਿਸਕ ਹੋਰ ਜ਼ਿਆਦਾ ਹੋ ਸਕਦਾ ਨਾ। ਇੰਟਰਸਟ ਰੇਟ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ ਉਹਦੇ ਤੇ ਕਿ ਇੰਟਰਸਟ ਰੇਟ ਹੋਰ ਵਧਾਓ ਤੁਸੀਂ, ਮਹਿੰਗਾਈ ਵੱਧਦੀ ਆ, ਸਰਕੂਲੇਸ਼ਨ ਆਫ ਮਨੀ ਜਿਹੜੀ ਆ ਮਾਰਕੀਟ ਦੇ ਵਿੱਚ ਜ਼ਿਆਦਾ ਹੁੰਦੀ ਆ। ਤਾਂ ਕਈ ਵਾਰੀ ਜਿਹੜੀਆਂ ਬੈਂਕਸ ਐਪੈਕਸ ਬੈਂਕ ਕਹਿੰਦੇ ਹਾਂ ਅਸੀਂ, ਰਿਜ਼ਰਵ ਬੈਂਕਸ ਆਫ ਜਿਹੜੇ ਕਿਸੇ ਵੀ ਦੇਸ਼ ਦੀਆਂ ਹੁੰਦੀਆਂ, ਉਹ ਕਈ ਵਾਰੀ ਇੱਦਾਂ ਦੇ ਟੈਕਨਿਕਸ ਕਰ ਲੈਂਦੀਆਂ ਤਾਂ ਕਿ ਥੋੜ੍ਹਾ ਜਿਹਾ ਕੰਟਰੋਲ ਉੱਤੇ ਰਹੇ। ਹੁਣ ਜਿੱਦਾਂ ਇੰਟਰਸਟ ਰੇਟ ਵਧੇ ਆ, ਉਹਦਾ ਕਾਰਨ ਇਹ ਹੀ ਰਿਹਾ ਕਿ ਸਰਕੂਲੇਸ਼ਨ ਆਫ ਮਨੀ ਇਨ ਦਾ ਮਾਰਕੀਟ ਬਹੁਤ ਜ਼ਿਆਦਾ ਹੋ ਗਈ ਆ। ਕੰਮ ਬਹੁਤ ਆ, ਆਸਟ੍ਰੇਲੀਆ 'ਚ ਫੁੱਲ ਇੰਪਲੋਇਮੈਂਟ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। 4.2 or 3 ਸਮਥਿੰਗ ਇੰਪਲੋਇਮੈਂਟ ਰੇਟ ਇੱਥੇ ਹੈਗਾ ਆ, ਅਤੇ ਫੁੱਲ ਇੰਪਲੋਇਮੈਂਟ ਹੋਣ ਦੇ ਨਾਲ ਕਿ ਉਹਦੇ ਨਾਲ ਵੀ ਜਿਹੜੀ ਸਰਕੂਲੇਸ਼ਨ ਆਫ ਮਨੀ ਬਹੁਤ ਜ਼ਿਆਦਾ ਹੁੰਦੀ ਆ, ਲੋਕਾਂ ਕੋਲ ਪੈਸਾ ਜ਼ਿਆਦਾ ਆ ਜਾਂਦਾ, ਉਹ ਸਰਕੂਲੇਟ ਜ਼ਿਆਦਾ ਕਰਦੇ, ਜ਼ਿਆਦਾ ਚੀਜ਼ਾਂ ਖਰੀਦਦੇ ਆ, ਤਾਂ ਉਹਦੇ ਨਾਲ ਜਿਹੜੀ ਮਾਰਕੀਟ ਦੇ ਵਿੱਚ ਪੈਸਾ ਜ਼ਿਆਦਾ ਆਉਣ ਦੇ ਨਾਲ ਫਿਰ ਇਨਫਲੇਸ਼ਨ ਦਾ ਵਾਧਾ ਆ। ਇਹ ਦੋ ਧਾਰੀ ਤਲਵਾਰ ਹੁੰਦੀ ਆ, ਜੇ ਤੁਸੀਂ ਇਨਫਲੇਸ਼ਨ ਨੂੰ ਕੰਟਰੋਲ ਕਰਦੇ ਆ ਤਾਂ ਉਹ, ਜੇ ਤੁਸੀਂ ਇੰਟਰਸਟ ਰੇਟ ਵਧਾਉਣੇ ਆ ਤਾਂ ਇੰਟਰਸਟ ਰੇਟ ਇਨਫਲੇਸ਼ਨ ਕੰਟਰੋਲ ਹੁੰਦਾ, ਜੇ ਇੰਟਰਸਟ ਰੇਟ ਘਟਾਉਣੇ ਆ ਤਾਂ ਇਨਫਲੇਸ਼ਨ ਜਿਹੜਾ ਫਿਰ ਉਹ ਫੈਲਦਾ ਵੀ ਆ ਜਾਂ ਬਿਜ਼ਨਸ ਇਜ਼ ਡਾਊਨ ਹੁੰਦੇ। ਇੱਕ ਹੀ ਇਹਦੇ 'ਚ ਕੰਪਲੀਕੇਟਡ ਚੀਜ਼ਾਂ ਹੁੰਦੀਆਂ ਜਿਹਨੂੰ ਧਿਆਨ 'ਚ ਰੱਖ ਕੇ ਰਿਜ਼ਰਵ ਬੈਂਕ ਫੈਸਲੇ ਲੈਂਦੀ ਆ। ਵਧੀਆ ਫੈਸਲਾ ਮੇਰੇ ਖਿਆਲ 'ਚ ਲਿਆ ਆ, ਜੇ ਨਹੀਂ ਲਊਗੀ ਤਾਂ ਇਨ ਦਾ ਲੌਂਗ ਟਰਮ ਉਹਦੇ ਹੋਰ ਜ਼ਿਆਦਾ ਕੰਪਲੀਕੇਟਡ ਨੁਕਸਾਨ ਹੋ ਸਕਦੇ ਆ।
ਚਲੋ ਠੀਕ ਹੈ ਜੀ, ਠੀਕ।
ਭਾਜੀ ਨੇ ਤਾਂ ਪਾਣੀ ਫੇਰਤਾ ਸਾਡੀਆਂ ਹੱਸਾਂ ਤੇ। ਆ ਪਾਣੀ ਪੀਂਦੇ ਆ ਦੇਖੋ, ਪਾਣੀ ਪੀ ਪੀ ਕੇ ਪਾਣੀ ਫੇਰਦੇ ਆ। ਚਲੋ
ਪਾਣੀ ਪੀ ਪੀ ਕੇ ਪਾਣੀ ਫੇਰਦੇ ਆ।
ਅੱਗੇ ਚੱਲਦੇ ਆ ਜੀ, ਅਗਲਾ ਟੌਪਿਕ। ਚੱਲ ਸਾਹਿਬ,
ਹਾਂਜੀ ਅੱਗੇ। ਉਦਾਂ ਤੇ ਮੇਰੇ ਕੋਲ ਇਹ ਤਿੰਨ ਨਹੀਂ ਸੀ, ਤੁਹਾਡੇ ਕੋਲ ਵੀ ਹੈਗੇ, ਤੁਸੀਂ ਕਰ ਲਓ ਛੇ।
ਹਾਂਜੀ, ਚਲੋ ਜਿਹੜੀ ਮੌਰਗੇਜ ਦੀ ਤੁਸੀਂ ਗੱਲ ਕਰ ਲਈ ਆ, ਬਨਾਨਾ ਸ਼ੇਕ ਦੀ, ਬੇਰੀਆਂ ਦਾ ਬਨਾਨਾ ਸ਼ੇਕ ਜਾਂ ਮੈਂਗੋ ਵਾਲਾ ਬਨਾਨਾ ਸ਼ੇਕ, ਉਹਦੀ ਵੀ ਗੱਲ ਕਰ।
ਹਾਂ ਅਮਰੀਕ ਭਾਜੀ, ਤੁਹਾਡਾ ਕਿਹੜਾ ਫੇਵਰੇਟ ਆ ਜੀ, ਬੇਰੀਆਂ ਦਾ ਕਿ ਬਨਾਨਾ?
ਆਪਣੇ ਚਾਲ ਸਾਹਿਬ, ਸਾਨੂੰ ਤਾਂ ਜੋ ਵੀ ਮਿਲ ਜਾਵੇ ਉਹ ਵਧੀਆ ਹੀ ਲੱਗਦਾ। ਉਦਾਂ ਮੈਨੂੰ ਬੈਰੀਜ਼ ਦਾ ਬਹੁਤ ਸੋਹਣਾ ਲੱਗਦਾ ਸਮੂਦੀ, ਤੇ ਉਹਦੇ ਵਿੱਚ ਕੇਲਾ ਪਾਇਆ ਹੋਵੇ, ਥੋੜਾ ਜਿਹਾ ਨਿੰਬੂ ਨਿਚੋੜਿਆ ਹੋਵੇ, ਅੱਧਾ ਇੱਕ ਅੱਧਾ ਸੰਤਰਾ ਵੀ ਪਾਇਆ ਹੋਵੇ, ਫਿਰ ਉਹ ਬਹੁਤ ਜਿੱਦਾਂ ਜਿੱਦਾਂ ਜਿਹਾ ਬਹੁਤ ਆਉਂਦਾ ਪੀ ਕੇ, ਤੇ ਇੱਕ ਵਧੀਆ ਈਟਿੰਗ ਪ੍ਰੋਡਕਟ ਬਣਦਾ ਆ ਉਹ। ਜੇ ਤੁਸੀਂ ਸਵੇਰੇ ਸਵੇਰੇ ਪੀ ਲਓ ਤਾਂ ਭੁੱਖ ਵੀ ਘੱਟ ਲੱਗਦੀ ਆ, ਤੁਹਾਡੇ 'ਚ ਐਨਰਜੀ ਵੀ ਜ਼ਿਆਦਾ ਆਉਂਦੀ ਹੈ, ਫਿਰ ਪੈਨਾਡੋਲ ਖਾਣ ਦੀ ਉੱਦਾਂ ਬਹੁਤੀ ਲੋੜ ਪੈਂਦੀ ਨਹੀਂ ਹੈ ਜੇ ਲਓ। ਪਰ ਪੈਨਾਡੋਲ ਵੀ ਇਸ ਉਮਰ ਵਿੱਚ ਤਾਂ ਹੁਣ ਖਾਣੀ ਪੈਂਦੀ ਆ, ਕਿਉਂਕਿ ਸਰੀਰ ਨੂੰ ਚੱਲਦਾ ਵੀ ਰੱਖਣਾ ਆ, ਐਨਰਜੀ ਵੀ ਤੁਹਾਡੇ ਕੋਲ ਚਾਹੀਦੀ ਆ, ਸਾਰੀਆਂ ਚੀਜ਼ਾਂ ਖਾਣੀਆਂ ਪੈਂਦੀਆਂ। ਹੋਰ ਚਾਲ ਸਾਹਿਬ, ਤੁਹਾਡੇ ਤੋਂ ਹੋਰ ਅਸੀਂ ਲਵਾਂਗੇ ਕਿਹੜੇ ਕਿਹੜੇ ਹੋਰ ਚੀਜ਼ਾਂ ਕਰਨੀਆਂ ਚਾਹੀਦੀਆਂ? ਤੁਹਾਡੇ ਵੀ ਕਾਫੀ ਪਾਰਖੂ ਅੱਖ ਰਹਿੰਦੀ ਹੈ, ਤੁਸੀਂ ਵੀ ਵੱਖ ਵੱਖ ਲੋਕਾਂ ਦੇ ਨਾਲ ਮਿਲਦੇ ਆ, ਤੁਹਾਡੇ ਵੀ
ਭਾਜੀ ਸਮੂਦੀ ਪੀਣ ਲਈ ਤੇ ਤੁਸੀਂ ਕੈਮਰਾ ਤੇ ਚੱਲ ਜਾਂਦੇ ਆ।
ਮੈਂ ਕਿਹਾ ਪੂਰੀ ਹੈ ਕੈਨਬਰਾ ਜਾ ਕੇ ਮਿਲੇ, ਮੈਂ ਤਾਂ ਕੈਨਬਰਾ ਜਾ ਕੇ ਉਹ ਤੁਹਾਨੂੰ ਦੁਬਾਰਾ ਗੱਲ ਸਮਝ, ਮੈਂ ਤਾਂ ਕਈ ਚਿਰ ਨਾ ਸੋਚਦਾ ਹੀ ਰਿਹਾ ਕਈ ਚਾਲ ਸਾਹਿਬ ਇੱਕ ਘੰਟੇ ਚ ਕੈਨਬਰਾ ਕਿੱਦਾਂ ਆ ਗਏ
ਭਾਜੀ। ਚਾਲ ਸਾਹਿਬ
ਉਹ ਦਿਨ ਦੂਰ ਨਹੀਂ, ਉਦਾਂ ਆਉਣੀ ਵਾਲੀਆਂ।
ਚਾਲ ਸਾਹਿਬ ਜਸਵੀਰ ਭੁੱਲਰ
ਇੰਡੀਆ ਚੱਲ ਗਿਆ ਕਰਨਾ,
ਕਹਿੰਦੇ ਇੱਕ ਤਹਿਸੀਲਦਾਰ ਕੋਲ ਵਿਆਹ ਦਾ ਸਰਟੀਫਿਕੇਟ ਬਣਾਉਣ ਗਿਆ, ਉਹਨੂੰ ਤਹਿਸੀਲਦਾਰ ਕਹਿੰਦਾ ਵੀ ਸਰਟੀਫਿਕੇਟ ਬਣਾ ਦਿੰਦੇ ਆ ਪਰ ਠੰਡ ਬਹੁਤ ਹੈ, ਮਤਲਬ ਇੱਕ ਹੀਟਰ ਲਵਾ ਦਿਓ ਮੇਰੇ ਕਮਰੇ 'ਚ। ਤਰਲਿਆਂ ਤੇ ਆਏ ਪਏ ਆ ਅਫਸਰ, ਤੇ ਕੱਲ ਹੀ ਕਹਿੰਦੇ ਕਿਸੇ ਤਜਰਬੇਕਾਰ ਨਾਲ ਗੱਲ ਹੋ ਰਹੀ ਸੀ, ਉਹ ਕਹਿ ਰਹੇ ਸੀਗੇ ਪਿਛਲੇ ਸਾਲ ਫਿਕਸ ਰੇਟ ਬਹੁਤ ਟੁੱਟ ਕੇ ਲੋਕਾਂ ਨੇ ਬੈਂਕਾਂ ਬਦਲ ਲਈਆਂ, ਇਸ ਕਰਕੇ ਵਾਅਦਾ ਕੀਤਾ ਗਿਆ ਕਿ ਲੋਕ ਫਿਰ ਦੁਬਾਰਾ ਫਿਕਸ ਰੇਟ ਕਰਨ। ਇਹਦੇ 'ਚ ਕਿੰਨੀ ਕੁ ਸੱਚਾਈ ਹੈ ਜੀ?
ਇਹ ਤੇ ਉਦਾਂ ਇੰਡੀਵਿਜੁਅਲੀ ਫੈਸਲਾ ਵਾ ਜੀ, ਉਦਾਂ ਤੇ ਜ਼ਿਆਦਾ ਲੋਕ, ਆਪਾਂ ਜਿੰਨੀ ਕੁ ਗੱਲ ਕੀਤੀ ਵੇਰੀਏਬਲ ਦੀ ਆ, ਫਿਕਸ ਰੇਟ ਤੇ ਬਹੁਤ ਘੱਟ ਹੈਗਾ ਕਿਉਂਕਿ ਹੁਣ ਲੋ ਸੀਗੇ ਇੰਟਰਸਟ ਰੇਟ, ਮੇ ਬੀ ਹੁਣ ਚੇਂਜ ਹੋਵੇ ਰੁਝਾਨ ਥੋੜਾ ਬਹੁਤਾ ਫਿਕਸ ਰੇਟ ਵੱਲ ਤੇ।
ਚਾਲ ਸਾਹਿਬ, ਮੈਲਬਨ ਦੇ ਵਿੱਚ ਸੁਣਿਆ ਵੀ ਜਿਹੜਾ ਰੀਅਲ ਸਟੇਟ ਦਾ ਜਾਂ ਪ੍ਰੋਪਰਟੀ ਦਾ ਕੰਮ ਕਾਫੀ ਡਾਊਨ ਹੋਇਆ ਪਿਆ ਆ, ਹਾਲਾਂਕਿ ਪੈਸਾ ਜਿਹੜਾ ਆ ਉਹ ਬਹੁਤ ਫਲੋਟ ਹੋ ਰਿਹਾ ਆ, ਪਰ ਲੋਕ ਜਿਹੜੇ ਉਹ ਥੋੜ੍ਹੇ ਕੌਸ਼ੀਅਸ ਹੈ ਵੀ ਜਿੱਦਾਂ ਅੱਗੇ ਨਹੀਂ ਪਲਾਟ ਲੈ ਲੈਂਦੇ ਸੀ, ਆਹ ਲੈ ਲੈਂਦੇ, ਵੱਡੇ ਵੱਡੇ ਘਰ ਲੈ ਲਏ ਜੀ, ਫਿਰ ਹੁਣ ਥੋੜ੍ਹਾ ਜਿਹਾ ਜੋਬ ਅਨਸਿਕਿਉਰਟੀ ਕਰਕੇ ਇਹ ਗੱਲ ਹੋਈ ਪਈ ਆ ਵੀ ਇਹਨਾਂ ਦੀ ਕਿਸ਼ਤ ਕਿੱਦਾਂ ਲਾਉਣੀ ਆ, ਹੈ ਨਾ। ਦੂਜੀ ਗੱਲ, ਇੱਕ ਇੱਕ ਰਿਪੋਰਟ ਆਈ ਆ ਜਿਹਦੇ 'ਤੇ ਪੌਲ ਇਨਹੈਨਸਨ ਮਤਲਬ ਵੀ ਦਬਕੇ ਮਾਰ ਰਹੀ ਆ ਜਾਂ ਕਿਤੇ ਖੁਸ਼ ਹੋ ਰਹੀ ਆ, ਉਹ ਰਿਪੋਰਟ ਇਹ ਆ ਰਹੀ ਹੈ ਕਿ ਜਿਹੜੀ ਇਨਫਲੇਸ਼ਨ ਵਧੀ ਆ, ਮਤਲਬ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ, ਪ੍ਰੋਪਰਟੀ ਦੀਆਂ ਵੱਧ ਗਈਆਂ, ਮਟੀਰੀਅਲ ਦੀਆਂ ਵੱਧ ਗਈਆਂ, ਉਹਦੇ ਲਈ ਡਾਇਰੈਕਟਲੀ ਮਾਈਗ੍ਰੈਂਟਸ ਜਿਹੜੇ ਨੇ ਉਹ ਜ਼ਿੰਮੇਵਾਰ ਨੇ। ਇਹ ਜਿਹੜਾ ਇਹ ਡਾਟਾ ਜਿਹੜਾ ਆ, ਇਹ ਮਤਲਬ ਉਹ ਡਾਟੇ ਦੇ ਨਾਲ ਮਤਲਬ ਕਰ ਰਿਹਾ ਕਿ ਜਦੋਂ ਨਾ ਕੋਵਿਡ ਆਇਆ ਸੀ, ਅਸੀਂ ਸਾਰੇ ਜਾਣਦੇ ਹਾਂ, ਫਿਰ ਉਦੋਂ ਕਾਫੀ ਮਤਲਬ ਜਿਹੜਾ ਡਿੱਗ ਪਿਆ ਸੀਗਾ ਮਾਈਗ੍ਰੇਸ਼ਨ ਰੇਟ, ਅਤੇ ਮੈਂ ਨਾ ਤੁਹਾਡੇ ਨਾਲ
ਇਮੀਗ੍ਰੇਸ਼ਨ ਕਾਫੀ ਰੁਕੀ ਸੀ,
ਹਾਂ ਮੈਂ ਨਾ ਉਹ ਸ਼ੇਅਰ ਕਰਨਾ ਚਾਹੁੰਦਾ ਹਾਂ। ਇਹ ਤਾਂ ਸਮੂਦੀ ਆ ਗਈ, ਤੇ ਆਹ ਜਿਹੜਾ ਗ੍ਰਾਫ ਹੈ ਨਾ, ਇਹ ਨੈੱਟ ਮਾਈਗ੍ਰੇਸ਼ਨ ਦੇਖੋ ਤੁਸੀਂ, 2019 ਤੇ 20 ਦੇ ਵਿਚਾਲੇ ਨੈਗੇਟਿਵ 'ਚ ਆ ਗਈ ਸੀ, ਤਕਰੀਬਨ 80,000 ਬੰਦਾ ਘੱਟ ਗਿਆ, ਠੀਕ ਹੈ, ਅਤੇ ਉਹ ਤੋਂ ਬਾਅਦ ਦੇਖ ਲਓ ਵੀ ਡਬਲ ਹੋ ਗਈ ਹੈ ਨਾ, ਅਤੇ ਤਕਰੀਬਨ 4.5 ਲੱਖ ਦੇ ਕਰੀਬ ਬੰਦਾ ਹੋ ਗਿਆ, ਅਤੇ ਜਿਹੜਾ ਪਹਿਲਾਂ ਮਤਲਬ ਅਤੇ 2.5-2.3 ਦੇ ਲਾਗੇ ਘੁੰਮਦਾ ਸੀ, ਹੈ ਨਾ। ਸੋ ਉਹ ਉਹ ਰਿਪੋਰਟ ਮੈਨੂੰ ਸਹੀ ਜਾਪਦੀ ਆ, ਕਿਉਂਕਿ ਇਹ ਗੱਲ ਹੋਈ ਹੈ, ਕਿਉਂਕਿ ਇਹਨਾਂ ਨੇ ਜਿਹੜੇ ਮਾਈਗ੍ਰੈਂਟਸ ਲਏ ਆ, ਇਕੱਲੇ ਸਟੂਡੈਂਟ ਨਹੀਂ, ਆਪਾਂ ਉਹਨਾਂ ਨੂੰ ਮਾਈਗ੍ਰੈਂਟ ਨਹੀਂ ਕਹਿੰਦੇ, ਜਿਹੜੇ PR ਆਉਂਦੇ ਨੇ ਆਪਣੇ ਬਿਜ਼ਨਸ ਵੀਜ਼ਿਆਂ 'ਤੇ ਆਉਂਦੇ ਨੇ, ਉਹ ਪੈਸੇ ਲੈ ਕੇ ਆਉਂਦੇ ਨੇ, ਹੈ ਨਾ। ਸੋ ਇਸ ਕਰਕੇ
ਬਿਲਕੁਲ
ਮਤਲਬ ਉਹ ਉਹਨਾਂ ਨੇ
ਡਿਮਾਂਡ ਐਂਡ ਸਪਲਾਈ ਦੀ ਜਿਹੜੀ ਹੈਗੀ ਪ੍ਰੋਬਲਮ, ਕਿਉਂਕਿ ਉਹਨੇ ਉਹਨੇ ਜਿੱਦਾਂ ਫਿਊਲ ਕੀਤਾ ਵਾ ਮਾਰਕੀਟ ਨੂੰ, ਕਿਉਂਕਿ ਡਿਮਾਂਡ ਵਧਾਤੀ ਦਿੱਤੀ ਗਈ ਤੇ ਸਪਲਾਈ ਉਨੀ ਹੈ ਨਹੀਂ ਸੀਗੀ, ਸੋ ਇਸ ਕਰਕੇ ਪ੍ਰਾਈਸ ਵਧੇ ਆ। ਡਾਟਾ ਬਿਲਕੁਲ ਸ਼ੋ ਕਰ ਰਿਹਾ ਹੈ ਵੀ
ਨਹੀਂ
ਲੋਕ
ਦੇਖੋ,
ਜ਼ਿਆਦਾ ਸੀਗੇ ਤੇ।
ਮਤਲਬ 100 ਘਰ ਮਾਰਕੀਟ ਦੇ ਵਿੱਚ ਸੀਗਾ, 100 ਦੇ ਲਈ
ਹਾਂਜੀ
ਮਤਲਬ ਕਹਿ ਲਓ ਕਿ 120 ਬਾਇਰ ਸੀਗੇ ਸਾਡੇ ਧੀ ਪੁੱਤ ਇੱਥੋਂ ਦੇ
ਹਾਂਜੀ
ਜਿਹੜੇ ਹੈ ਨਾ, ਜਾਂ ਮੁੰਡੇ ਸਟੂਡੈਂਟ ਕੁੜੀਆਂ ਪੱਕੇ ਹੋਏ ਉਹਨਾਂ ਨੇ, ਉਹਨਾਂ ਦੇ ਬਾਅਦ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਨਾ, ਠੀਕ ਹੈ ਨਾ, ਜਿਹੜੇ ਨਵੇਂ
ਬਿਲਕੁਲ
ਜਿਨ੍ਹਾਂ ਨੇ
ਬਿਲਕੁਲ
ਪਹਿਲੇ ਘਰ ਰਹਿਣੇ। ਹੁਣ ਦੇਖੋ ਇਨ ਦਾ ਮੀਨ ਟਾਈਮ 100 ਘਰ ਹੈ ਅਤੇ 120 ਬਾਇਰ ਹੈ, ਥੋੜ੍ਹਾ ਬਹੁਤਾ ਕੰਪੀਟੀਸ਼ਨ ਹੈ, ਥੋੜ੍ਹਾ ਭਾਅ ਤਾਂ ਚੜ੍ਹ ਸਕਦਾ, ਤੁਸੀਂ ਇੱਕਦਮ 100 ਬੰਦਾ ਹੋਰ ਖੜਾ ਕਰ ਦਿਓ ਲਿਆ ਕੇ, ਉਹ 220 ਹੋ ਜਾਣ, ਠੀਕ ਹੈ, ਉਹ ਫਿਰ ਪ੍ਰਾਈਸ ਤਾਂ ਡਬਲ ਹੋਣਾ ਹੀ ਹੈ। ਸੋ ਇਸ
ਡਬਲ
ਕਰਕੇ
ਹੋਣੇ
ਹਾਂ
ਹਾਂਜੀ
ਆਪਾਂ ਨਾ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਵਿਰੋਧ ਹੀ ਕਰਨਾ ਹੁੰਦਾ ਹਰੇਕ ਪੋਲਿਸੀ ਦਾ, ਉਹਨੂੰ ਘੋਖਣਾ ਵੀ ਚਾਹੀਦਾ ਆ। ਇਹ ਜਿਹੜੀ ਗੱਲ ਫੈਲ ਰਹੀ ਹੈ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ, ਇਹਦੇ ਠੋਸ ਰੀਜ਼ਨ ਹੈ। ਔਰ ਇਹ ਇਹ ਦੂਜੀ ਗੱਲ ਇਹ ਆ ਵੀ ਮਾਈਗ੍ਰੈਂਟਸ ਆਏ ਕਿੱਦਾਂ, ਆਪ ਤਾਂ ਆਏ ਨਹੀਂ, ਐਪਲੀਕੇਸ਼ਨ ਆਇਆ, ਪ੍ਰੋਸੈਸ ਹੈ, ਉਹ ਤਾਂ ਹਰੇਕ ਕੋਈ ਲਾਈ ਬੈਠਾ ਆ। ਹੁਣ ਇਹ ਲਿਆਉਣ ਵਾਲੇ ਵੀ ਆਪ ਹੀ ਆ, ਇਹਨਾਂ ਨੇ ਹੀ ਇਹ ਕੰਮ ਕੀਤੇ ਨੇ ਸਰਕਾਰਾਂ ਨੇ
ਬਿਲਕੁਲ
ਆਪਣੀ ਇਕਾਨਮੀ ਨੂੰ ਚਲਾਉਣ ਲਈ। ਦੇਖੋ ਕੰਮ ਬੰਦ ਹੋ ਗਿਆ ਸਾਰਾ ਕੁਝ, ਉਹ ਬਾਹਰੋਂ ਪੈਸੇ ਲਿਆਓ ਜੀ, ਬਾਹਰੋਂ ਪੈਸੇ ਕਿੱਦਾਂ ਲਿਆਉਂਦੇ, ਬੰਦਾ ਲੈ ਲਓ 1.5 ਲੱਖ ਤੇ ਉਹ ਪੈਸਾ ਸਾਰਾ ਆਸਟ੍ਰੇਲੀਆ 'ਚ ਆ ਜਾਏਗਾ, ਘਰ ਵੀ ਲਏਗਾ, ਉੱਥੋਂ ਵੀ ਜ਼ਮੀਨਾਂ ਵੇਚ ਕੇ ਆਣਗੇ ਜਾਂ ਪੈਸੇ ਆਧਾਰੇ ਫੜ ਕੇ ਇੱਥੇ ਲੈਣਗੇ ਕੰਮ ਕਰਨਗੇ, ਠੀਕ ਹੈ, ਆਪਣੀ ਇਕਾਨਮੀ ਨੂੰ ਚਲਾਉਣ ਦੇ ਲਈ ਇੱਦਾਂ ਕੀਤਾ। ਖੈਰ ਨਹੀਂ ਵੇ ਅਸੀਂ ਅੱਗੇ ਚੱਲਦੇ ਹਾਂ ਤੇ
ਇੱਦਾਂ ਹੀ ਹੋਇਆ ਜੀ, ਇੱਕ ਯੂਨੀਵਰਸਿਟੀ ਰਿਲੇਟਡ ਰਿਪੋਰਟ ਵੀ ਆਈ ਆ ਯੂਨੀਵਰਸਿਟੀਆਂ ਦੀ, 14 ਯੂਨੀਵਰਸਿਟੀਆਂ ਘਾਟੇ 'ਚ ਜਾ ਰਹੀਆਂ ਤੇ ਉਹਨਾਂ $6 ਬਿਲੀਅਨ ਗਵਰਨਮੈਂਟ ਨੂੰ ਕਿਹਾ ਵੀ ਸਾਨੂੰ ਦਓ ਸਾਡੀ ਰਿਸਰਚਾਂ ਨੂੰ ਕੰਟੀਨਿਊ ਕਰਨ ਲਈ, ਕਿਉਂਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਜ਼ਿਆਦਾ ਘਟਾ ਦਿੱਤੇ।
ਇਹ ਵੀ ਇੱਕ ਸਮੱਸਿਆ, ਇਹ ਤਾਂ ਆਪਾਂ ਕਰਾਂਗੇ। ਅਤੇ ਡਾਕਟਰ ਸਰਮਾ ਬਦਲ ਰੰਧਾਵਾ ਵੀ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਇੰਟਰਸਟ ਰੇਟ ਮਤਲਬ ਆਰ ਯੂਜ਼ ਟੂ ਰਿਡਿਊਸ ਪਬਲਿਕ ਸਪੈਂਡਿੰਗ, RBI ਦੇ ਗਵਰਨਰ ਨੇ ਖੁਦ ਮੰਨਿਆ ਕਿ ਇਨਫਲੇਸ਼ਨ ਸਰਕਾਰੀ ਸਪੈਂਡਿੰਗ ਦੇ ਕਾਰਨ ਹੈ, ਸੋ ਮਿਸਮੈਨੇਜਮੈਂਟ ਸਰਕਾਰ ਦੀ ਆ ਅਤੇ ਸਜ਼ਾ ਲੋਕਾਂ ਦੀ ਆ। ਇਹ ਬਾਕੀ ਅਮਰੀਕ ਭਾਅ ਜੀ ਉਹ ਕਹਿੰਦੇ ਨੇ ਸ਼ੈਪਟਨ ਹਰੇ ਲੱਡੂ ਵਾਲੀ ਸਮੂਦੀ ਵੀ ਪਿਆਉਣੀ ਆ, ਤੁਸੀਂ ਆਇਓ
ਆਪਣੇ ਛੋਟੇ ਜੋੜਵੇਂ ਭਰਾ ਆ, ਇਹਨਾਂ ਨੂੰ ਮਿਲਣਾ ਆ ਕਿਸ ਵੇਲੇ, ਤਾਂ ਇਹਨਾਂ ਦੇ ਨਾਲ ਪਬਲਿਕ ਪਬਲਿਕ ਸਪੈਂਡਿੰਗ ਵਾਲੀ ਗੱਲ ਆ ਨਾ, ਇਹ ਵੀ ਕਾਫੀ ਚੱਲ ਰਹੀ ਆ ਕਿ ਉਹਦਾ ਜਿਹੜਾ ਰੀਜ਼ਨ ਆ ਪਬਲਿਕ ਸਪੈਂਡਿੰਗ ਵੀ ਆ। ਪਰ ਪ੍ਰਾਈਮ ਮਿਨਿਸਟਰ ਨੇ ਉਹਨੂੰ ਪ੍ਰਾਈਮ ਮਿਨਿਸਟਰ ਜਦੋਂ ਬਾਹਰੋਂ ਆਇਆ ਤਾਂ ਉਹਨੇ ਇਹਦਾ ਖੰਡਨ ਕੀਤਾ ਕਿ ਪਬਲਿਕ ਸਪੈਂਡਿੰਗ ਇੰਟਰਸਟ ਰੇਟ ਦੇ ਲਈ
ਮੈਂ ਤੁਹਾਨੂੰ ਦੱਸਦਾ ਭਾਜੀ, ਭਾਜੀ ਜਿਹੜੀ ਨਹੀਂ
ਉਹ ਪ੍ਰਾਈਵੇਟ ਸੈਕਟਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਆ ਜੀ, ਉਹ ਪ੍ਰਾਈਵੇਟ ਸੈਕਟਰ ਨੂੰ ਜ਼ਿੰਮੇਵਾਰ ਠਹਿਰਾ
ਰਹੇ ਆ, ਵੀ ਹੁੰਦੇ ਆ ਪਬਲਿਕ ਸਪੈਂਡਿੰਗ ਦੇ ਨੁਕਸਾਨ ਵੀ ਹੁੰਦੇ ਆ। ਜਿਹੜੀ ਇਕਨੋਮੀ ਆ ਨਾ, ਇਹਦੇ ਵਿੱਚ ਕੋਈ ਵੀ ਇੱਕ ਪਾਲਿਸੀ ਸਾਜ਼ਗਾਰ ਨਹੀਂ ਹੁੰਦੀ, ਉਹਦੇ ਇੰਪੈਕਟ ਇੱਧਰ ਵੀ ਹੋ ਸਕਦੇ, ਉਹਦੇ ਇੰਪੈਕਟ ਉੱਧਰ ਵੀ ਹੋ ਸਕਦੇ। ਇਹਨਾਂ ਦੀ ਸ਼ਰਮਾ ਬਠਾਉਣੀ ਤਾਂ ਖੈਰ ਇੰਟਰਪ੍ਰੀਨਿਓਰ ਆ, ਇਹ ਤਾਂ ਵਿੱਚ ਜਾ ਕੇ ਦੇਖਦੇ ਆ, ਸਪੈਂਡਿੰਗ ਕਰਦੇ ਆ, ਇੰਪਲੋਏ ਲੋਕਾਂ ਨੂੰ ਇੰਪਲੋਏ ਕਰਦੇ, ਇਹਨਾਂ ਤੋਂ ਬਹੁਤ ਜ਼ਿਆਦਾ ਕਿਸ ਵੇਲੇ ਡਿਸਕਸ਼ਨ ਕਰਾਂਗੇ। ਬਾਕੀ ਜਿਹੜੀ ਨੀ ਬੂਟੀ ਦੀ ਗੱਲ ਕੀਤੀ ਹੈ ਉਹ ਇਹਨਾਂ ਨਾਲ ਬਾਅਦ ਚ ਪ੍ਰਾਈਵੇਟ ਫੋਨ ਦੀ ਗੱਲ ਕਰਾਂ।
ਨਹੀਂ ਜਿਹੜੀ ਜਿਹੜੀ ਪਬਲਿਕ ਪਬਲਿਕ ਸਪੈਂਡਿੰਗ ਦੀ ਹੈ ਨਾ, ਇਹ ਰਿਪੋਰਟ ਆ ਜਾਏਗੀ, ਲੇਬਰ ਪਾਰਟੀ ਜਿਹੜੀ ਫੈਡਰਲ ਤੇ ਆ ਉਹ ਸਪੈਂਡਿੰਗ ਸਪਰੀ ਤੇ ਆ, ਕਰਜ਼ਾ ਚੱਕ ਚੱਕ ਕੇ ਕਰੀ ਜਾਂਦੇ। ਹੁਣ ਉਹਦੇ ਉਹਦਾ ਕਾਰਨ ਇਹ ਆ, ਮੈਂ ਤੁਹਾਨੂੰ ਕਈ ਵਾਰੀ ਪਹਿਲਾਂ ਵੀ ਦੱਸਿਆ ਕਿ ਸਾਡੇ ਏਰੀਏ 'ਚ ਫ੍ਰੀਵੇ ਬਣ ਰਿਹਾ, ਠੀਕ ਹੈ, ਪਬਲਿਕ ਸਪੈਂਡਿੰਗ ਹੋ ਰਹੀ ਹੈ ਨਾ, ਉਹਦੇ ਕਾਰਨ ਕੀ ਹੋਇਆ ਵੀ ਸਾਨੂੰ ਟ੍ਰੇਡ ਹੀ ਨਹੀਂ ਮਿਲ ਰਹੇ, ਘਰਾਂ ਦੀ ਰਿਪੇਅਰ ਕਰਾਉਣ ਨੂੰ, ਕੰਮ ਕਰਾਉਣ ਨੂੰ 6-6 ਮਹੀਨੇ ਦੀ ਵੇਟ। ਤੁਹਾਨੂੰ ਦੱਸਿਆ ਸੀ ਸਾਡੇ ਛੱਤ ਬਦਲਣ ਵਾਲੀ ਹੈ, 8 ਮਹੀਨੇ ਦੀ ਵੇਟ ਹੈ ਪ੍ਰੀ ਬੁਕਿੰਗ, ਠੀਕ ਹੈ। ਉਹ ਕਹਿੰਦੇ ਸਾਨੂੰ ਕੰਮ ਹੀ ਨਹੀਂ ਮਿਲ ਰਹੇ, ਬੰਦੇ ਨਹੀਂ ਮਿਲ ਰਹੇ, ਟਰਾਂਸਪੋਰਟ ਨਹੀਂ ਮਿਲ ਰਹੇ, ਐਕਸਕਵੇਟਰ ਵਾਲੇ ਨਹੀਂ ਮਿਲ ਰਹੇ, ਉਹ ਸਾਰੇ ਉੱਥੇ ਗਏ ਹੋ ਆ। ਜਿਹੜੇ ਬੰਦੇ ਮਤਲਬ $120 ਘੰਟੇ ਦੇ ਐਕਸਕਵੇਟਰ ਲਿਆਉਂਦੇ ਸੀ, ਉਹ ਹੁਣ ਸਾਲ ਦੇ ਵਿੱਚ $300 ਮੰਗ ਰਹੇ ਆ, ਕਿਉਂਕਿ ਉਹਨਾਂ ਨੂੰ ਉੱਧਰ $300 ਦੇ ਰਹੀ ਹੈ ਸਰਕਾਰ। ਸੋ ਜਿਹੜਾ 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 ਪਬਲਿਕ ਰੇਟ ਹੈ, ਜਿਹੜਾ ਮਾਰਕੀਟ 'ਚ ਰੇਟ $120 ਚੱਲ ਰਿਹਾ, ਅਤੇ ਉਹਨਾਂ ਨੇ ਕੀ ਕੀਤਾ, ਇੱਧਰੋਂ ਸੈਕਟਰ 'ਚੋਂ ਪ੍ਰਾਈਵੇਟ 'ਚੋਂ ਕੱਢ ਕੇ $300, ਕਿਉਂਕਿ ਉਹਨਾਂ ਦੇ ਕਿਹੜੇ ਆਪਣੇ ਆ ਟੈਕਸ ਫੇਅਰ ਦੇ ਮਨੀ ਆ, ਦੇ ਡੋਂਟ ਕੇਅਰ। ਸੋ ਉਹਨਾਂ ਨੇ ਕੀ ਕਰਤਾ, 300 ਕਰਤਾ, ਹੁਣ 300 ਤੋਂ ਥੱਲੇ ਥੋੜ੍ਹੋ ਆਉਣਾ ਕਦੇ ਵੀ। ਇਨਫਲੇਸ਼ਨ ਤਾਂ ਇੱਥੇ ਸ਼ਰਮਾ ਬਤਣੀ ਸਹੀ ਆ ਵੀ ਇਹ ਖੁਦ ਵਧਾ ਰਹੇ ਨੇ, ਇਹਨਾਂ ਨੂੰ ਇਨਕੁਆਇਰੀ ਕਰਨੀ ਚਾਹੀਦੀ ਵੀ ਜਿਹੜਾ ਬੰਦਾ
ਇਲੈਕਟ੍ਰਿਸਿਟੀ ਰਿਬੇਟਸ ਵਗੈਰਾ ਚੱਲ ਰਹੀਆਂ ਸੀ ਉਹ ਹੁਣ ਬੰਦ ਹੋਈਆਂ ਉਹਨਾਂ, ਉਸ ਤੋਂ ਬਾਅਦ ਚ ਵੇਖੋ ਇਲੈਕਟ੍ਰਿਸਿਟੀ ਦੇ ਭਾਅ ਕਿੱਦਾਂ ਸਾਰੇ ਬੰਨੇ ਵੱਧ ਗਏ ਆ, ਜਦੋਂ ਇਲੈਕਟ੍ਰਿਸਿਟੀ ਦੇ ਭਾਅ ਵੱਧਦੇ ਤੇ ਮਹਿੰਗਾਈ ਚਾਰਜ ਕਰੇ ਫਿਰ ਦੁਬਾਰਾ।
ਚਲੋ
ਗਵਰਨਮੈਂਟ ਦਾ ਰੋਲ ਵੀ ਹੈਗਾ ਵਾ, ਇਹ ਮੁੱਕਰ ਨਹੀਂ ਸਕਦੀ ਉਸ ਗੱਲ ਤੋਂ।
ਅਮਨਦੀਪ, 14 ਤਰੀਕ ਨੂੰ ਵੈਲੈਂਟਾਈਨ ਡੇ ਆ ਰਿਹਾ ਆ, ਹੁਣ ਵੈਲੈਂਟਾਈਨ ਡੇ ਦੀ ਸਟੋਰੀ ਤੁਸੀਂ ਪਿਛਲੇ ਹਫ਼ਤੇ ਸੁਣਾਈ ਸੀ, ਜੇ ਜਾਂਦੇ ਜਾਂਦੇ ਫੇਰ ਸੁਣਾ ਦਿਓ ਤਾਂ ਫੇਰ ਚੰਗੀ ਲੱਗੂਗੀ ਜਰਾ।
ਉਹ ਵੈਲੈਂਟਾਈਨ ਉਹ ਫੁੱਲਾਂ ਵਾਲੀ ਤਾਂ ਇਹ ਸੀਗੀ ਨਾ ਵੀ
ਭਾਜੀ ਉਹ ਵੀ ਮੰਗਿਆਈ ਵਧਾਉਂਦਾ ਵਾ।
ਫੁੱਲ ਜਿਹੜੇ ਆ। ਚਲੋ ਏਦਾਂ ਕਰਦੇ, ਉਹ ਫਿਰ ਅਗਲੇ ਆਉਣ ਵਾਲੇ ਪ੍ਰੋਗਰਾਮ 'ਚ ਫਿਰ ਵੈਲੰਟਾਈਨ 'ਤੇ ਰੱਖਾਂਗੇ, ਠੀਕ ਹੈ, ਉਹ 'ਚ ਸੁਣਾਵਾਂਗੇ। ਲਾਡੀ ਸੰਘਾ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜਸਵੀਰ ਕਹਿੰਦੇ ਨੇ ਕਿ ਜੋ ਮੈਂ ਦੇਖਿਆ ਪੰਜਾਬ ਭਾਜੀ ਆਉਣ ਵਾਲੇ ਸਮੇਂ 'ਚ ਜ਼ਮੀਨਾਂ ਦੇ ਰੇਟ ਡਬਲ ਟ੍ਰਿਪਲ ਹੋ ਜਾਣਗੇ, ਸਾਡੇ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਨਾਲ ਮਿਲ ਗਿਆ, ਤਕਰੀਬਨ ਕਿਤੇ ਵੀ ਜਗ੍ਹਾ ਨਹੀਂ ਮਿਲਦੀ ਰੋਡ 'ਤੇ ਮੈਲਬਨ ਨਾਲੋਂ ਪੰਜਾਬ 'ਚ ਇਨਵੈਸਟਮੈਂਟ ਸਹੀ ਹੈ ਜੀ। ਚਲੋ ਇਹ 'ਤੇ ਕਰਾਂਗੇ ਗੱਲ, ਅਤੇ
ਇੱਕ ਗੱਲ ਮੇਰੇ ਜਹਿਨ ਦੇ ਵਿੱਚ ਆਉਂਦੀ ਆ,
ਹਾਂਜੀ
ਜੇ ਤੁਸੀਂ ਪੰਜਾਬ ਵਿੱਚ ਚਲੇ ਜਾਓ ਤਾਂ ਤੁਹਾਨੂੰ ਏਦਾਂ ਲੱਗਦਾ ਕਿ ਪੰਜਾਬ 'ਚੋਂ ਬੰਦਾ ਕੋਈ ਬਾਹਰ ਗਿਆ ਹੀ ਨਹੀਂ, ਇੱਥੇ ਬਹੁਤ ਰਸ਼ ਪਿਆ ਆ। ਜੇ ਬਾਹਰਲੇ ਕੰਟਰੀਆਂ 'ਚ ਆ ਕੇ ਦੇਖੋ ਇੱਥੇ, ਏਦਾਂ ਲੱਗਦਾ ਜਿੱਦਾਂ ਪੰਜਾਬ ਵਿੱਚ ਕੋਈ ਬੰਦਾ ਹੀ ਨਹੀਂ ਰਿਹਾ, ਸਾਰੇ ਬਾਹਰ
ਸਾਰੇ ਇੱਥੇ ਆ ਗਏ ਆ।
22 ਨੰਬਰ ਖਾਲੀ ਹੋ ਗਿਆ, ਮੈਂ ਬਹੁਤ ਦੇਰ ਬਾਅਦ ਗਿਆ, ਮੈਂ ਕਿਹਾ ਯਾਰ 22 ਨੰਬਰ 'ਤੇ ਇੰਨਾ ਰਸ਼ ਹੁੰਦਾ ਸੀ, ਇੱਥੇ ਇੰਨੇ ਮੁੰਡੇ ਕੁੜੀਆਂ ਅਲਤਾਂ ਕਰਦੇ ਹੁੰਦੇ ਸੀਗੇ, ਮਤਲਬ ਧਮੱਚੜ ਚੱਕਿਆ ਹੁੰਦਾ ਸੀ, ਕਿੱਥੇ ਗਏ? ਉਹ ਮੇਰਾ ਦੋਸਤ ਕਹਿੰਦਾ ਸਾਰੇ ਆਸਟ੍ਰੇਲੀਆ ਦਾ ਵੀਜ਼ਾ ਦੇ ਦਿੱਤਾ ਉਹਨਾਂ ਨੂੰ।
ਅਮਰੀਕ ਭਾਜੀ ਪੰਜਾਬੀ ਵਾਲੀ ਗੱਲ ਤੇ ਉਦਾਂ ਹੀ ਆ, ਜਿੱਦਾਂ ਬੜੇ ਚਿਰ ਦਾ ਰੌਲਾ ਪੈ ਰਿਹਾ ਵੀ ਪੰਜਾਬ 'ਚ ਪੰਜਾਬੀ ਖਤਮ ਹੋ ਜਾਣੀ, ਪੰਜਾਬ 'ਚ ਪਾਣੀ ਖਤਮ ਹੋ ਜਾਣਾ, ਪਰ ਉਹ
ਪੰਜਾਬ 'ਚ ਹਰਿਆਲੀ ਖਤਮ ਹੋ ਜਾਣੀ ਆ,
ਹਰਿਆਲੀ ਖਤਮ ਹੋ ਜਾਣੀ ਆ,
ਹਰਿਆਲੀ ਹੋਈ ਹੁੰਦੀ ਆ, ਪਾਣੀ ਵੀ ਦੁੱਗਣਾ ਹੁੰਦਾ, ਅਨਾਜ ਵੀ ਦੁੱਗਣਾ ਪੈਦਾ ਹੋਇਆ ਹੁੰਦਾ। ਲੋਕ ਜਿਹੜੇ ਪਾਰਟੀਆਂ ਦੇ ਵਿੱਚ ਅੱਗੇ ਜਾਂਦੇ 80 ਡਿਸ਼ਿਜ਼ ਹੁੰਦੀਆਂ ਸੀਆਂ, ਹੁਣ ਇੱਕ ਦਿਨ ਵਿਆਹ ਤੋਂ ਖਬਰ ਆਈ ਡਿਸ਼ਿਜ਼ ਪਤਾ ਕਿੰਨੀਆਂ ਸੀ, 350 ਡਿਸ਼ਿਜ਼ ਬਣੀਆਂ ਵਿਆਹ ਦੇ ਵਿੱਚ, 350 ਡਿਸ਼ਿਜ਼। ਅੱਗੇ ਅੱਗੇ ਕੀ ਹੁੰਦਾ ਸੀ, ਲੱਡੂ ਪੈ ਜਾਣੇ, ਉਹਦੇ ਨਾਲ ਮਸਰਾਂ ਦੀ ਦਾਲ ਹੁੰਦੀ ਜਾਂ ਮਹਾਂ ਦੀ ਦਾਲ ਹੁੰਦੀ, ਜਾਂ ਮਗਰੋਂ ਆਣੀ ਫਿਰ ਖੱਟਾ ਮਿਲ ਜਾਂਦਾ ਹੁੰਦਾ, ਇੰਨੀਆਂ ਕੀ ਹੁੰਦੀਆਂ ਸੀਆਂ। ਅੱਜ ਕੱਲ੍ਹ ਤਾਂ ਪਤਾ ਨਹੀਂ ਲੱਗਦਾ ਕਿ ਕਿੰਨੀਆਂ ਡਿਸ਼ਿਜ਼ ਆ, 350 ਤਾਂ ਸੁਣ ਲਈਆਂ, ਹੋਰ ਵੀ ਹੋਣੀਆਂ ਹਲੇ ਬਹੁਤ।
ਜਾਂਦੇ 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 ਨਾ ਇੱਕ ਚੁਟਕਲਾ ਵੀ ਸੁਣਨਾ ਫਾਈਨਲ, ਤੇ ਇੱਕ ਮੈਨੂੰ ਕੁਐਸਚਨ ਆਇਆ, ਕਹਿੰਦੇ ਭਾਜੀ ਇਹ ਹਰੇ ਲੱਡੂ ਦਾ ਸ਼ੇਕ ਕਿਹੜਾ ਹੁੰਦਾ, ਤੇ ਮੈਂ ਦੱਸ
ਸਰ ਮੁਹੰਮਦ ਨੂੰ ਹੀ ਪਤਾ ਆ ਹਰੇ ਲੱਡੂ ਦਾ ਸ਼ੇਕ, ਇਹ ਗੱਲ ਕਰਾਂਗੇ ਇਸ ਵੇਲੇ।
ਉਹ ਬੰਦਾ ਉਹ ਹਰੇ ਲੱਡੂ ਦਾ ਸ਼ੇਕ ਪੀ ਕੇ ਨਾ ਸ਼ੇਕ ਹੁਣ ਬੰਦ ਹੋ ਜਾਂਦਾ,
ਠੰਡ ਲੱਗਦੀ ਜਿਹੜੀ ਹਟ
ਜਾਂਦੀ ਆ, ਉਹ ਹਟ ਜਾਂਦੀ ਆ, ਤੇ ਬੰਦਾ ਕੰਮ ਬਹੁਤ ਕਰਦਾ ਆ। ਹੁਣ ਤੁਸੀਂ ਸਮਝ ਗਏ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹਰੇ ਲੱਡੂ ਦੀ ਗੱਲ ਕਰਾਂਗੇ ਆਉਣ ਵਾਲੇ ਪ੍ਰੋਗਰਾਮ। ਹਾਂਜੀ ਜਾਂਦੇ ਜਾਂਦੇ ਚਾਲ ਸਾਹਿਬ।
ਹਾਂਜੀ ਉਹ ਜੀ ਮੰਤਰੀ ਸਾਹਿਬ ਹੁੰਦੇ, ਇੱਕ ਤੇ ਉਹਨੂੰ ਪੱਤਰਕਾਰ ਪੁੱਛਦਾ, ਕਹਿੰਦਾ ਪੱਤਰਕਾਰ ਨੂੰ ਕਹਿੰਦਾ ਉਹ ਕੋਈ ਵਿਦੇਸ਼ ਦੌਰਾ ਕਰਕੇ ਆਏ ਹੁੰਦੇ, ਤੇ ਉਹਨੂੰ ਕਹਿੰਦੇ 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 ਸਾਡੇ ਤੇ ਮੇਰੇ ਤੇ ਕਹਿੰਦੇ ਬਚਪਨ ਤੋਂ ਹੀ ਵਿਦੇਸ਼ਾਂ ਦੇ ਨਾਲ ਨਾ ਬੜੇ ਗੂੜੇ ਨਾਤੇ ਸੀਗੇ। ਤੇ ਉਹ ਕਹਿੰਦੇ ਬਚਪਨ ਚੋਂ ਤੁਹਾਡੇ ਕਿੱਦਾਂ ਗੂੜੇ ਨਾਤੇ ਸੀ ਸੀਗੇ? ਉਹ ਕਹਿੰਦੇ ਜਦੋਂ ਮੇਰੀ ਮਾਤਾ ਮੇਰੇ ਕੋਲ ਕੁੱਟਦੀ ਸੀ ਨਾ, ਤਾਂ ਹਮ ਰੂਸ ਰੂਸ ਜਾਟੇ
ਰੂਸ ਜਾਤੇ ਸੀ।
ਜਦੋਂ ਮੇਰੀ ਮਾਤਾ ਕੁੱਟਦੀ ਸੀ
ਕੁੱਟਦੀ ਸੀ
ਏਅਰਪੋਰਟ ਤੇ ਅਸੀਂ ਗਏ, ਉਹਦੇ ਹੈਦਰਾਬਾਦ ਏਅਰਪੋਰਟ ਤੇ ਸਾਡੀ ਛੋਟੀ ਭਰਜਾਈ ਸੀਗੀ, ਉਹਨੇ ਉਹਦੀ ਵੀ ਹਿੰਦੀ ਇੱਦਾਂ ਦੀ ਆ, ਤਾਂ ਉਹ ਰਸ਼ ਸੀਗਾ ਤੇ ਮੋਹਰੇ ਬੰਦੇ ਖੜੇ ਸੀ, ਉਹ ਮੈਂ ਉਹਨੇ ਅੱਗੇ ਲੰਘਣਾ ਸੀ, ਉਹ ਕਹਿੰਦੀ ਅਰੇ ਭਾਈ ਮੁਝੇ ਵੀ ਲਾਂਘ ਲੈਂਦੇ ਦੇ
ਲਾਂਘ ਲੈਂਦੇ ਨੇ ਉਹ
ਵੀ ਲਾਂਘ ਲੈਂਦੇ ਨੇ।
ਮੋਦੀ ਸਾਹਿਬ ਨੀ ਕਹਿੰਦੇ ਜਾਂ ਨਵੇਂ ਨਵੇਂ ਆਏ ਸੀ, ਉਹਨਾਂ ਦਾ ਵੀ ਜਿਹੜੇ ਵੀ ਦੇਸ਼ ਜਾਣਾ, ਮੇਰਾ ਤਾਂ ਇਸ ਦੇਸ਼ ਨਾਲ ਬਹੁਤ ਨਾਤਾ ਆ ਪੁਰਾਣਾ, ਮੇਰਾ ਤਾਂ ਦੇਸ਼ ਨਾਲ। ਉਦੋਂ ਇੱਕ ਚੁਟਕਲਾ ਬਣਾਇਆ ਸੀ, ਕਹਿੰਦੇ ਮੋਦੀ ਸਾਹਿਬ ਕਹਿੰਦੇ ਮੇਰਾ ਅੱਜ ਕਹਿੰਦਾ ਜਪਾਨ ਸੇ ਬਚਪਨ ਕਾ ਨਾਤਾ ਹੈ, ਹੈਂ, ਤੇ ਉਹ ਕਹਿੰਦੇ ਬਚਪਨ 'ਚ ਜਪਾਨ ਦਾ, ਕਹਿੰਦਾ ਹਾਂ, ਕਹਿੰਦਾ ਮੇਰੇ ਪਿਤਾ ਜੀ ਕਹਾ ਕਰਦੇ ਜਾ ਮੋਦੀ ਜਾਪਾਨ ਲਿਆ
ਜਾਪਾਨ ਲਿਆ,
ਕਹਿੰਦਾ ਮੈਂ ਜਾ ਕੇ ਪਾਨ ਲਿਆਉਂਦਾ ਹੁੰਦਾ ਸੀਗਾ, ਮੇਰਾ ਕਹਿੰਦਾ ਜਪਾਨ ਨਾਲ ਬਹੁਤ ਕਹਿੰਦਾ ਪੁਰਾਣਾ ਨਾਤਾ ਹੈ। ਅਤੇ ਭੁਪਿੰਦਰ ਲਾਂਬਾ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਲਬਰਨ ਗਵਰਨਮੈਂਟ ਪੋਲਿਸੀਜ਼ ਆਰ ਨੋਟ ਇਨਵੈਸਟਰ ਫਰੈਂਡਲੀ, ਦੈਟਸ ਵਾਈ ਮਾਰਕੀਟ ਇਜ਼ ਨੋਟ ਗਰੋਇੰਗ। ਚਲੋ ਆਪਾਂ ਇਜਾਜ਼ਤ ਲਈਏ ਜੀ, ਟਾਈਮ 2-3 ਮਿੰਟ ਉੱਤੇ ਹੋ ਗਏ ਨੇ।
ਹਾਂਜੀ ਇਹਨਾਂ ਮੁੱਦਿਆਂ ਤੇ ਫਿਰ ਗੱਲ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਅਮਰੀਕ ਭਾਜੀ, ਸਤਿ ਸ਼੍ਰੀ ਅਕਾਲ ਅਮਨਦੀਪ ਭਾਜੀ, ਤੇ ਸਾਰੇ ਸਰੋਤਿਆਂ ਨੂੰ ਵੀ ਆਸ ਕਰਦੇ ਸਭ ਦਾ ਦਿਨ ਚੰਗਾ ਹੋਵੇ।
ਸਤਿ ਸ਼੍ਰੀ ਅਕਾਲ ਜੀ। ਸੋ ਪਿਆਰਿਓ, ਹਾਸਾ ਮਜ਼ਾਕ ਵੀ ਹੁੰਦਾ ਤੇ ਗੱਲਾਂ ਵੀ ਹੁੰਦੀਆਂ, ਬੜਾ ਚੰਗਾ ਲੱਗਦਾ ਤੁਸੀਂ ਜੁੜੇ ਹੋਏ ਹੋ, ਤੇ ਪ੍ਰੋਗਰਾਮ ਇੱਥੇ ਸਮਾਪਤੀ ਕਰਦੇ ਹਾਂ, ਅਤੇ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਰਹੋਗੇ, ਚੜ੍ਹਦੀ ਕਲਾ 'ਚ ਰਹੋਗੇ। ਸੋ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਦੁਆਰਾ ਦੇਖਿਆ ਸੁਣਿਆ ਜਾ ਸਕਦਾ। ਆਪਣਾ ਰੱਖਿਓ ਖਿਆਲ, ਕੱਲ੍ਹ ਨੂੰ ਅਮਰਦੀਪ ਭੈਣ ਜੀ ਪ੍ਰੋਗਰਾਮ ਕਰਨਗੇ, ਪਰਨੀਤ ਕੌਰ ਕਰਨਗੇ, ਤਾਏ ਦਾ ਪ੍ਰੋਗਰਾਮ ਚੱਲਦਾ 3-4 ਮੰਡੇ ਟੂ ਫਰਾਈਡੇ, ਗੀਤ ਸੰਗੀਤ ਚੱਲਦਾ, ਗੁਰਬਾਣੀ ਕਥਾ ਚੱਲਦੀ ਹੈ ਸ਼ਾਮ ਨੂੰ, ਸਵੇਰੇ ਸ਼ਾਮ ਗੁਰਬਾਣੀ ਪ੍ਰੋਗਰਾਮ ਚੱਲਦੇ ਨੇ। ਸੋ ਹਰਮਨ ਰੇਡੀਓ 'ਤੇ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ, ਨਵੇਂ ਨਵੇਂ ਗੀਤ ਪਾ ਦਿੱਤੇ ਜਾਂਦੇ ਨੇ। ਸੋ ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।